आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
जे तुसी समस्या दा हिस्सा हो ता याद रखो तुसी समाधान दा अंग नहीं बन सकते। शिव खेड़ा अजिहे चंगे विचारां लई मानदे रहो आवाज दा सफर हरमन रेडियो ऑस्ट्रेलिया।
जी दोस्तों एक बार फिर स्वागत करदे हां जी हरमन रेडियो दे इस मंच ते प्रोग्राम लहरा लैके एक बार फिर मैं हाजिर हां मेलबर्न तो अमरदीप कौर। प्रोग्राम सुन वाले सारे दोस्तों नूं श्रोतियां नूं अमरदीप कोलों बहुत ही प्यार भरी सत श्री अकाल गुड मॉर्निंग आदाब नमस्कार ते वाहेगुरु जी का खालसा वाहेगुरु जी की फतेह। जी ते दिन हैगा जी अज हमेशा वांग मंगलवार ते अज तारीख जिहड़ी है जी ओह 7 हो चुकी है फरवरी महीने दी साल 2017 चल रहा नानक शाही संबत 548 दे माघ महीने दी 25 तारीख इस वेले हो चुकी है जी। समय वाल नजर मारीये ता समा जड़ा जी कहंदा के मेलबर्न सिडनी ते कैनबरा दे विच इस वेले 8:02 हो चुके ने दोस्तों ते एडिलेड दे विच 7:31 पर्थ दे विच 5:01 ब्रिस्बेन दे विच 7:01 होए ने आस्ट्रेलिया दियां घड़ियां मुताबिक। ते कनेडा चलीये ता कैनेडा दे टोरंटो शहर दे विच शाम दे 4:01 हो चुके ने यानी 6 फरवरी उत्थे अजे चल रही है दिन सोमवार है। ते कनेडा दे वैनकूवर शहर दे विच भी 6 फरवरी सोमवार दी बाद दोपहर दा समा 1:02 उत्थे होए ने ते कैनेडा दे कैलगरी शहर दे विच 2:02 होए ने सोमवार दे बाद दोपहर दे। ते यूएसए चलिए ता यूएसए दे लॉस एंजल्स दे विच 1:02 होए ने 6 फरवरी दिन सोमवार उत्थे भी बाद दोपहर चल रही है जी। म्यामी दे यूएसए दे म्यामी शहर दे विच 4:02 होए ने शाम उत्थे भी पै चुकी है। ते असी अपने गुआंढी मुल्क दी गल नहीं कीती न्यूजीलैंड वाले गुस्सा ना कर जो सो साडे गुआंढी मुल्क न्यूजीलैंड दे शहर ऑकलैंड दे विच दोस्तों इस वेले 10:02 सवेर दे होए ने 7 फरवरी उत्थे चढ़ चुकी है साडे तो भी 2 घंटे पहला ते इसे करके उन्हां दा समा जिहड़ा जी साडे तो 2 घंटे अगे है। चीन दे हांगकांग शहर दे विच दोस्तों 5:02 होए ने 7 फरवरी दा जिहड़ा तड़का उत्थे भी हो चुके है। पुर्तगाल दे लिस्बन शहर दे विच 9:02 ने यानी 6 फरवरी दी रात उत्थे पई होई है। इटली दे विच 10:03 ने रात दे उत्थे भी सोमवार दी रात अजे चल रही है। दुबई दे विच 7 फरवरी चढ़ चुकी है 1 घंटा पहला ते उत्थे मंगलवार दा दिन जिहड़ा जी ओह हो चुके है। हुण भारत भी चलदे आ सो अपने मुल्क दे विच इस वेले 2:33 वड्डा तड़का 7 फरवरी दिन मंगलवार दा। सो दोस्तो देश दुनिया दे जिस भी कोने तो जिस भी धरती तो जिस भी मुल्क तो तुसी आवाज दे इस सफर दे विच हरमन रेडियो दे इस मंच ते प्रोग्राम लहरां दे राही साडे नाल शामिल हुंदे हो तुहानू असी तहे दिल तो जी आयां नूं कहने आ प्रोग्राम दे विच बहुत बहुत स्वागत ते नाल ही नाल असी अरदास दुआ ही करदे आ कि तुहाडा अज दा दिन तुहाडा हर दिन हर घड़ी हर पल जिहड़ा जी ओह सुखां दे नाल ते खुशियां दे नाल बीते। ते प्रोग्राम च अज की होण जा रहा इहदे बाबत जरूर जानकारी दे दिंदे आ। प्रोग्राम दे पहले हिस्से दे विच अज खबरां जिहड़ियां जी ओह असी लवांगे सो जिवें तुहानू पता कि खबरां दे सिलसिले दे विच अक्सर मिंटू बराड़हुरी जिहड़े आ जी एडिलेड तो साडे नाल हाजरी लगवाउंदे हुंदे आ पिछले कुछ दिनां तों उहनां दी जिहड़ी तबीयत ओह नासाज सी सो इस करके ओह घट आ रहे अज कल पर असी कोशिश करांगे जे उहनां दी जिहड़ी तबीयत आ उहनां साथ दित्ता उहनां दा ते असी उहनां नूं लैण दी कोशिश करांगे नहीं तां फिर खबरां ते आपां झात मारांगे तुसीं ते असीं इकट्ठे। सो खबरां दे सिलसिले तों बाद कुछ अहम जिहड़े टॉपिक्स ने उहनां दे उत्ते असीं चर्चा करांगे गल्लबात करांगे ते कुछ जरूरी जानकारियां जिहड़ियां जी ओह वी तुहाडे लई लैके आवांगे। ते प्रोग्राम दे विच तुहाडियां ईमेल्स तुहाडे मैसेजेस अहम हुंदे आ सो ओह मैसेजेस ओह ईमेल्स जां फिर तुहाडियां कॉल्स जिहड़ियां तुसी सानू कर सकदे हो असी ईमेल एड्रेस पहला हमेशा वांग जरूर दस्सीए साडा ईमेल एड्रेस है जी मेल करन दे लई request@harmonradio.com ਤੇ ਤੁਸੀਂ ਮੈਸੇਜ ਜਿਹੜੇ ਜੀ ਉਹ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਵੀ ਸਾਨੂੰ। ਸੋ ਟੈਲੀਗ੍ਰਾਮ ਨੰਬਰ ਸਾਡਾ ਹੈਗਾ 9017508014489। ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ। ਸੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈਗਾ ਜੀ 2 85 99 28 11। ਸੋ ਇਸ ਨੰਬਰ ਦੇ ਉੱਤੇ ਤੁਸੀਂ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਸਾਨੂੰ ਕਾਲ ਵੀ ਕਰ ਸਕਦੇ ਹੋ। ਤੇ ਅੱਜ ਇੱਕ ਖਾਸ ਗੱਲਬਾਤ ਜਿਹੜੀ ਉਹ ਅਸੀਂ ਕਰਨੀ ਹੈ ਮਨਿੰਦਰ ਰੋਸ਼ਾ ਤੇ ਮਨਪ੍ਰੀਤ ਵਾਲੀਆ ਹੋਰਾਂ ਦੇ ਨਾਲ। ਸੋ ਜਿਹੜੇ ਕਿ ਮੈਲਬਨ ਦੇ ਵਿਚ ਇੱਕ ਵੱਡੇ ਪੱਧਰ ਦਾ ਜਿਹੜਾ ਇਵੈਂਟ ਪਨੈਸ਼ ਦੇ ਨਾਮ ਦੇ ਉੱਤੇ ਕਰਵਾਉਣ ਜਾ ਰਹੇ ਆ। ਸੋ ਇਹ ਪਨੈਸ਼ ਕੀ ਹੈ ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਅਸੀਂ ਉਹਨਾਂ ਤੋਂ ਲਵਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਉਹ ਸਾਡੇ ਨਾਲ ਫੋਨ ਦੇ ਜ਼ਰੀਏ ਹਾਜ਼ਰ ਹੋਣਗੇ ਤੇ ਪਨੈਸ਼ ਦੇ ਬਾਰੇ ਚ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੀ ਇਹੀ ਰੂਪਰੇਖਾ ਹੈ ਤੇ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਜਿਹੜਾ ਉਹ ਚੱਲਦਾ ਰਹਿਣਾ ਹੁੰਦਾ ਪਰ ਕਈ ਵਾਰ ਸਾਡੀ ਮਜਬੂਰੀ ਹੋ ਜਾਂਦੀ ਹੈ ਜਿਵੇਂ ਕੱਲ ਦੇ ਪ੍ਰੋਗਰਾਮ ਚ ਸਾਡੀ ਇੱਕ ਮਜਬੂਰੀ ਹੋ ਗਈ ਸੀਗੀ ਕਿ ਗੱਲਬਾਤ ਨੂੰ ਚੱਲਦੇ ਰੱਖਣਾ ਵੀ ਜ਼ਰੂਰੀ ਹੋ ਜਾਂਦਾ ਤੇ ਤੁਹਾਡੇ ਮੈਸੇਜਿਸ ਜਿਹੜੇ ਆ ਉਹ ਵੀ ਸਾਡੇ ਲਈ ਬਹੁਤ ਰਿਸਪੈਕਟਫੁਲ ਹੁੰਦੇ ਆ ਅਹਿਮ ਹੁੰਦੇ ਆ ਤੇ ਉਹ ਲੈਣੇ ਜ਼ਰੂਰੀ ਹੋ ਜਾਂਦੇ ਇਸ ਕਰਕੇ ਕਈ ਵਾਰ ਗੀਤ ਜਿਹੜੇ ਆ ਉਸ ਸਪੀਡ ਦੇ ਨਾਲ ਉਸ ਰਫਤਾਰ ਦੇ ਨਾਲ ਸੁਣਾਏ ਨਹੀਂ ਜਾ ਸਕਦੇ। ਸੋ ਇਸ ਕਰਕੇ ਸਾਡੀ ਮਜਬੂਰੀ ਦਾ ਮੈਨੂੰ ਲੱਗਦਾ ਕਿ ਤੁਸੀਂ ਸਮਝ ਸਕਦੇ ਹੋ ਕਿ ਕੀ ਕਾਰਨ ਬਣਦਾ। ਤੇ ਦੋਸਤੋ ਅੱਜ ਦੇ ਪ੍ਰੋਗਰਾਮ ਚ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਅਸੀਂ ਗੀਤ ਸੰਗੀਤ ਜਿਹੜਾ ਉਹ ਵੀ ਤੁਹਾਡੇ ਲਈ ਚੱਲਦਾ ਰੱਖੀਏ ਤੇ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਭਰਪੂਰ ਇੰਜੋਏ ਕਰੋ। ਸੋ ਆਓ ਪ੍ਰੋਗਰਾਮ ਦਾ ਪਹਿਲਾ ਗੀਤ ਵੀ ਆਪਾਂ ਸੁਣ ਲੈਂਦੇ ਹਾਂ ਤੇ ਫਿਰ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ। ਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ ਤੇ ਗੀਤ ਤੁਸੀਂ ਸੁਣਿਆ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਉਮੀਦ ਕਰਦੇ ਹਾਂ ਜੀ ਪਸੰਦ ਜ਼ਰੂਰ ਆਇਆ ਹੋਣਾ। ਤੇ ਪ੍ਰੋਗਰਾਮ ਦੇ ਵਿਚ ਇਕ ਵਾਰ ਫੇਰ ਤੋਂ ਬੋਹਤ ਬੋਹਤ ਸਵਾਗਤ ਸਾਡੇ ਸੁਣਨ ਵਾਲਿਆਂ ਦਾ। ਸਾਡੇ ਦੋਸਤ ਜਿਹੜੇ ਆ ਜੀ ਉਹ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਪਾ ਰਹੇ ਆ ਪ੍ਰੋਗਰਾਮ ਦੇ ਵਿਚ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਜੀ ਪ੍ਰੋਗਰਾਮ ਦੇ ਵਿਚ। ਸਾਡੇ ਨਾਲ ਬੋਹਤ ਦੇਰ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਲਗਭਗ ਜੁੜੇ ਹੋਏ ਨੇ ਸਰਦਾਰ ਦਲਜੀਤ ਸਿੰਘ ਢਿੱਲੋਂ ਹੋਰੀ, ਜਿਹੜੇ ਕਿ ਸਾਡੇ ਟੀਮ ਮੈਂਬਰ ਵੀ ਨੇ। ਸੋ ਸਵੇਰੇ ਗੁਰਬਾਣੀ ਦਾ ਪ੍ਰਵਾਹ ਜਦੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ ਚੱਲਦਾ, ਤੁਸੀਂ ਅਕਸਰ ਉਹਨਾਂ ਨੂੰ ਸੁਣਦੇ ਹੋ, ਉਹਨਾਂ ਦੀ ਆਵਾਜ਼ ਸੁਣਦੇ, ਉਹਨਾਂ ਦੇ ਪ੍ਰਵਚਨ ਸੁਣਦੇ ਹੋ। ਸੋ ਉਹਨਾਂ ਨੇ ਹਾਜ਼ਰੀ ਲਗਵਾਈ ਹੈ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ। ਸਤਿ ਸ੍ਰੀ ਅਕਾਲ ਬੁਲਾ ਰਹੇ ਹੈ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੁਹਾਨੂੰ, ਤੇ ਨਾਲ ਹੀ ਨਾਲ ਉਹਨਾਂ ਨੇ ਅੱਜ ਦਾ ਵਿਚਾਰ ਜਿਹੜਾ ਜੀ ਭੇਜਿਆ ਇੱਕ ਅਟੈਚਮੈਂਟ ਦੇ ਜ਼ਰੀਏ। ਸੋ ਉਹ ਅਟੈਚਮੈਂਟ ਇੱਕ ਪਰਿਵਾਰ ਦੀ ਤਸਵੀਰ ਦੇ ਰੂਪ ਦੇ ਵਿਚ ਸਾਨੂੰ ਮਿਲੀ ਹੈ, ਜਿਹਦੇ ਵਿਚ ਪਤੀ ਪਤਨੀ ਤੇ ਉਹਨਾਂ ਦੇ ਤਿੰਨ ਬੱਚੇ ਨੇ। ਕਹਿੰਦੇ ਇਫ ਯੂ ਵਾਂਟ ਟੂ ਚੇਂਜ ਦਾ ਵਰਲਡ ਗੋ ਹੋਮ ਐਂਡ ਲਵ ਯੂਅਰ ਫੈਮਿਲੀ। ਮਦਰ ਟੈਰੇਸਾ ਦਾ ਜਿਹੜਾ ਵਿਚਾਰ ਹੈ ਉਹ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਸੋ ਬਿਲਕੁਲ ਜੀ, ਸ਼ੁਰੂਆਤ ਜਿਹੜੀ ਹੁੰਦੀ ਆ ਉਹ ਅਸਲ ਦੇ ਵਿਚ ਹਮੇਸ਼ਾ ਕਿਸੇ ਵੀ ਬਦਲਾਓ ਦੀ ਉਹ ਘਰ ਤੋਂ ਹੀ ਹੁੰਦੀ ਆ, ਕਿਉਂਕਿ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ ਉਦੋਂ ਤੱਕ ਦੂਸਰਿਆਂ ਤੋਂ ਤੁਸੀਂ ਉਮੀਦ ਰੱਖ ਨਹੀਂ ਸਕਦੇ। ਪਰ ਸਾਡੀ ਜਿਹੜੀ ਫਿਤਰਤ ਉਹ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਕਿ ਅਸੀਂ ਬਦਲਾਵ ਜਿਹੜਾ ਉਹ ਦੂਸਰਿਆਂ ਤੋਂ ਬਹੁਤ ਜਲਦੀ ਚਾਹੁੰਦੇ ਹਾਂ, ਪਰ ਆਪਣੇ ਅੰਦਰ ਲਿਆਉਣ ਤੋਂ ਹਮੇਸ਼ਾ ਅਸੀਂ ਕਤਰਾਉਂਦੇ ਰਹਿੰਦੇ ਹਾਂ। ਸੋ ਜ਼ਰੂਰਤ ਇਹੀ ਹੁੰਦੀ ਹੈ ਕਿ ਇਫ ਯੂ ਵਾਂਟ ਟੂ ਚੇਂਜ ਦਾ ਵਰਲਡ ਗੋ ਹੋਮ ਐਂਡ ਲਵ ਯੂਅਰ ਫੈਮਿਲੀ। ਸੋ ਆਪਣੇ ਪਰਿਵਾਰ ਨੂੰ ਜੇਕਰ ਤੁਸੀਂ ਪਿਆਰ ਕਰਦੇ ਹੋ ਤਾਂ ਫੇਰ ਤੁਸੀਂ ਹਰ ਇਨਸਾਨ ਨੂੰ ਪਿਆਰ ਕਰੋਗੇ, ਸਮਾਜ ਨੂੰ ਪਿਆਰ ਕਰੋਗੇ, ਤੇ ਜੇ ਤੁਸੀਂ ਸਮਾਜ ਨੂੰ ਪਿਆਰ ਕਰਦੇ ਹੋ ਤਾਂ ਫੇਰ ਮੈਨੂੰ ਲੱਗਦਾ ਆਪਣੇ ਆਲੇ ਦੁਆਲੇ ਨੂੰ ਪਿਆਰ ਕਰਦੇ ਹੋ ਤਾਂ ਫੇਰ ਕਿਸੇ ਪ੍ਰਤੀ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਦੁਸ਼ਟ ਭਾਵਨਾ ਜਿਹੜੀ ਉਹ ਕਦੇ ਤੁਹਾਡੇ ਅੰਦਰ ਪੈਦਾ ਨਹੀਂ ਹੋਏਗੀ। ਸੋ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ ਸਾਡੇ ਨਾਲ ਹਾਜ਼ਰੀ ਲਗਾਉਣ ਦੇ ਲਈ ਤੇ ਪਿਆਰਾ ਜਿਹਾ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ। ਰਮਨਜੀਤ ਚੰਡੋਰੀਆ, ਰਮਨਜੀਤ ਸਿੰਘ ਚੰਡੋਰੀਆ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਚ। ਪਹਿਲਾਂ ਤਾਂ ਰਮਨਜੀਤ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ ਤੁਹਾਡਾ, ਤੇ ਸਤਿ ਸ੍ਰੀ ਅਕਾਲ ਕਹਿੰਦੇ ਸਭ ਨੂੰ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਬਹੁਤ ਖੂਬਸੂਰਤ ਜੀਆਂ ਸਤਰਾਂ ਨੇ ਭੇਜੀਆਂ, ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੀ ਆ। ਖੁਸ਼ੀ ਕੇ ਲਈ ਕੰਮ ਕਰੋਗੇ ਤੋ ਖੁਸ਼ੀ ਨਹੀਂ ਮਿਲੇਗੀ, ਲੇਕਿਨ ਖੁਸ਼ ਹੋ ਕੇ ਕੰਮ ਕਰੋਗੇ ਤੋ ਖੁਸ਼ੀ ਔਰ ਸਫਲਤਾ ਦੋਨੋ ਹੀ ਮਿਲੇਗੀ। ਕਿਆ ਬਾਤ ਹੈ ਜੀ, ਬਹੁਤ ਖੂਬ। ਸੋ ਇੱਕ ਤੋਂ ਇੱਕ ਜਿਹੜੇ ਵਿਚਾਰ ਆ ਤੁਸੀਂ ਦੋਸਤੋ ਸਾਨੂੰ ਭੇਜ ਦਿਓ, ਤੇ ਮੈਨੂੰ ਲੱਗਦਾ ਕਿ ਇਹ ਜਿਹੜੇ ਵਿਚਾਰ ਆ ਸਾਡੇ ਲਈ ਵੀ ਇੱਕ ਟੋਨਿਕ ਦਾ ਕੰਮ ਕਰਦੇ ਆ, ਹਨਾ। ਸੋ ਜਿਵੇਂ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਵਿਚਾਰ ਭੇਜਿਆ ਬਹੁਤ ਹੀ ਖੂਬਸੂਰਤ, ਤੇ ਤੁਹਾਡਾ ਇਹ ਵਿਚਾਰ ਜਿਹੜਾ ਜੀ ਉਹ ਹੋਰ ਵੀ ਖੂਬਸੂਰਤ, ਤੇ ਇਹ ਵਿਚਾਰ ਅਸਲ ਦੇ ਵਿਚ ਜਦੋਂ ਸਾਡੀ ਜ਼ਿੰਦਗੀ ਦੇ ਵਿਚ ਅਸੀਂ ਅਮਲ ਰੂਪ ਦੇ ਵਿਚ ਇਹਨਾਂ ਨੂੰ ਲੈ ਕੇ ਆਉਂਦੇ ਹਾਂ ਤਾਂ ਵਾਕਈ ਇੱਕ ਕਾਰਗਰ ਸਿੱਧ ਹੁੰਦੇ ਆ ਤੇ ਕੰਮ ਕਰਦੇ ਆ ਜੀ ਜ਼ਿੰਦਗੀ ਦੇ ਵਿਚ, ਜ਼ਰੂਰ ਸਾਨੂੰ ਪੋਜ਼ਿਟਿਵ ਰੱਖਣ ਦੇ ਲਈ, ਸਾਨੂੰ ਸਕਾਰਾਤਮਕ ਰੱਖਣ ਦੇ ਲਈ, ਸਾਨੂੰ ਸਾਰਥਕ ਸੋਚਣ ਦੇ ਲਈ। ਸੋ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਲਈ। ਤੇ ਇਹਨਾਂ ਨੇ ਨਾ ਇੱਕ ਖਬਰ ਵੀ ਸਾਂਝੀ ਕੀਤੀ ਹੈ, ਮੌਸਮ ਵਿਭਾਗ ਕੇ ਅਨੁਸਾਰ ਪੰਜਾਬ ਮੇ ਬਾਦਲ ਸਾਫ ਹੋ ਗਏ ਹੈ। ਸੋ ਕਹਿੰਦੇ ਮਿੰਟੂ ਬਾਜੀ ਵਟ ਯੂ ਥਿੰਕ ਅਬਾਊਟ ਦਿਸ ਇੰਡੀਕੇਸ਼ਨ। ਰਮਨਜੀਤ ਜੀ, ਜੇ ਤਾਂ ਸਾਡੇ ਨਾਲ ਅੱਜ ਮਿੰਟੂ ਬਰਾੜਹੁਰੀ ਸ਼ਾਮਲ ਹੋਏ ਖਬਰਾਂ ਦੇ ਸਿਲਸਿਲੇ ਚ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਇਹ ਸਵਾਲ ਉਹਨਾਂ ਦੇ ਨਾਲ ਜ਼ਰੂਰ ਸਾਂਝਾ ਕਰੀਏ। ਪਰ ਫਿਲਹਾਲ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਉਹਨਾਂ ਦੀ ਜਿਹੜੀ ਅੱਖ ਦੀ ਤਕਲੀਫ ਹੈ ਉਹਦੇ ਕਾਰਨ ਉਹਨਾਂ ਦੀ ਤਬੀਅਤ ਜਿਹੜੀ ਥੋੜੀ ਜਿਹੀ ਨਾਸਾਜ਼ ਚੱਲ ਰਹੀ ਹੈ, ਤੇ ਇਸ ਕਰਕੇ ਉਹਨਾਂ ਦਾ ਮੁਸ਼ਕਲ ਹੋ ਜਾਂਦਾ ਕਈ ਵਾਰ ਪ੍ਰੋਗਰਾਮ ਦੇ ਵਿਚ ਆਉਣਾ। ਸੋ ਕੋਸ਼ਿਸ਼ ਕਰਾਂਗੇ ਜੇ ਆਏ ਤਾਂ ਜ਼ਰੂਰ ਉਹਨਾਂ ਦੇ ਨਾਲ ਸਾਂਝ ਪਾਵਾਂਗੇ। ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਾਉਣ ਦੇ ਲਈ, ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਰਾਜ ਮੋਹਿੰਦਰ ਸਿੰਘ ਅੱਗੇ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਜੀ ਕਹਿੰਦੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਹਨਾਂ ਨੇ ਨਾ ਇੱਕ ਅਟੈਚਮੈਂਟ ਭੇਜੀ ਆ ਜੀ। ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਜਿਹੜੇ ਆ ਉਹ ਥੋੜੇ ਜਿਹੇ ਲਾਪਰਵਾਹ ਹੁੰਦੇ ਆ ਸਿਹਤ ਪ੍ਰਤੀ, ਹਨਾ। ਤੇ ਕਾਰਨ ਪਤਾ ਕੀ ਸੀ ਇਹਦਾ, ਕਿਉਂਕਿ ਪਹਿਲਾਂ ਸਿਹਤ ਨੂੰ ਇਸ ਢੰਗ ਦੇ ਨਾਲ ਨਹੀਂ ਸੀ ਦੇਖਿਆ ਜਾਂਦਾ ਕਿ ਜਿਹੜੀ ਆਪਾਂ ਫਿਟਨੈਸ ਆ ਉਹ ਕਿਸ ਢੰਗ ਦੇ ਨਾਲ ਰੱਖਣੀ। ਅਸਲ ਦੇ ਵਿਚ ਕੰਮ ਕਾਰ ਜਿਹੜੇ ਆ ਉਹੀ ਏਦਾਂ ਦੇ ਹੁੰਦੇ ਸੀਗੇ ਕਿ ਜਿਹੜੇ ਸਿਹਤ ਨੂੰ ਫਿੱਟ ਰੱਖਦੇ ਸੀ ਹਰ ਵੇਲੇ, ਹਨਾ। ਤੇ ਹੌਲੀ ਹੌਲੀ ਚਾਹੇ ਸਾਡੇ ਮਰਦ ਆ ਚਾਹੇ ਸਾਡੀਆਂ ਔਰਤਾਂ ਆ ਉਹ ਕੰਮ ਤੋਂ ਕੰਨੀ ਕਤਰਾਉਣ ਲੱਗ ਗਈਆਂ, ਹਨਾ, ਜਿਹਦੇ ਕਾਰਨ ਬਿਮਾਰੀਆਂ ਰੋਗ ਜਿਹੜੇ ਆ ਉਹ ਹੌਲੀ ਹੌਲੀ ਵੱਧਦੇ ਵੱਧਦੇ ਸਾਡੇ ਉੱਤੇ ਭਾਰੂ ਹੋ ਗਏ। ਖੁਰਾਕਾਂ ਜਿਹੜੀਆਂ ਜੀ ਉਹ ਸਾਡੀਆਂ ਉਹੋ ਜਿਹੀਆਂ ਹੀ ਆ, ਤੇ ਜਿਹੜੀਆਂ ਕਿ ਹੁਣ ਸਾਡੇ ਸਰੀਰ ਨੂੰ ਕਾਫੀ ਜ਼ਿਆਦਾ ਆਲਸੀ ਬਣਾ ਰਹੀਆਂ ਆ, ਤੇ ਜਿਹੜੇ ਰੋਗ ਜਿਹੜੇ ਆ ਉਹ ਸਾਡੇ ਤੇ ਹਾਵੀ ਹੋ ਰਹੇ ਆ। ਪਰ ਇਹਨਾਂ ਨੇ ਨਾ ਇੱਕ ਤਸਵੀਰ ਭੇਜੀ ਆ, ਅਟੈਚਮੈਂਟ ਭੇਜੀ ਆ, ਉਹਦੇ ਵਿੱਚ ਕਹਿੰਦੇ 1920 ਵਿੱਚ ਔਰਤਾਂ ਦਾ ਜਿਮ ਟ੍ਰੇਨਰ ਕੌਣ ਸੀ? ਸੱਸ। ਔਰਤਾਂ ਦਾ ਜਿਮ ਜਿਹੜਾ ਆ ਉਹਦੀ ਫੋਟੋ ਆ, ਤੇ ਜਿਮ ਟ੍ਰੇਨਰ ਹੁੰਦੇ ਸੀ ਜੀ ਸੱਸ, ਤੇ ਇਸ ਕਰਕੇ ਕਹਿੰਦੇ ਵੀ ਸਾਡੀ ਸਿਹਤ ਜਿਹੜੀ ਸੀ ਉਹ ਵੀ ਫਿੱਟ ਰਹਿੰਦੀ ਸੀਗੀ। ਸੋ ਉਹ ਜਿਹੜਾ ਜਿਮ ਆ ਨਾ ਜੀ, ਉਹਦੇ ਵਿੱਚ ਚੱਕੀ ਪਈ ਹੋਈ ਆ, ਉਹਦੇ ਵਿੱਚ ਚੱਠੂ ਪਿਆ ਹੋਇਆ ਆ, ਹੈ ਉਹਦੇ ਵਿੱਚ ਪੀਸਣੇ ਪਏ ਹੋਏ ਆ, ਹਨਾ, ਤੇ ਬਹੁਤ ਹੋਰ ਭਾਰੇ ਭਾਰੇ ਕੰਮਾਂ ਵਾਲੇ ਜਿਹੜੇ ਉਹਦੇ ਵਿੱਚ ਸੰਦ ਆ ਉਹ ਪਏ ਹੋਏ ਆ, ਤੇ ਸਾਡੀਆਂ ਜਿਹੜੀਆਂ ਸਵਾਣੀਆਂ ਸੀਗੀਆਂ ਉਹ ਹਰ ਰੋਜ਼ ਇਹ ਜਿਹੜੇ ਕੰਮ ਧੰਦੇ ਸੀ ਉਹ ਹਰ ਰੋਜ਼ ਕਰਦੀਆਂ ਸੀ, ਇਹੋ ਜਿਹੇ ਸਖਤ ਜਿਹੜੇ ਕੰਮ ਧੰਦੇ ਸੀਗੇ ਉਹਨਾਂ ਦੀ ਰੁਟੀਨ ਦਾ ਹਿੱਸਾ ਸੀ, ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਸੀਗਾ। ਪਰ ਹੁਣ ਕਿਉਂਕਿ ਸਾਡੇ ਜਿਹੜੇ ਕੰਮ ਧੰਦਿਆਂ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਕੱਲੀਆਂ ਸਵਾਣੀਆਂ ਦੇ ਕੰਮ ਧੰਦਿਆਂ ਚ ਫਰਕ ਆਇਆ, ਸਗੋਂ ਜਿਹੜੇ ਮਰਦਾਂ ਦੇ ਕੰਮ ਆ ਉਹਨਾਂ ਦੇ ਵਿੱਚ ਵੀ ਫਰਕ ਆਇਆ। ਜੇ ਅਸੀਂ ਇੱਥੋਂ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਭਾਰਤ ਦੇ ਨਾਲੋਂ ਥੋੜਾ ਫਰਕ ਆ, ਹਨਾ, ਪਰ ਕੰਪੈਰੀਜ਼ਨ ਜਦੋਂ ਵੀ ਹੁੰਦਾ ਉੱਥੇ ਕਹਿ ਦਿੰਦੇ ਆ ਜੀ ਉੱਥੇ ਸਾਨੂੰ ਨੌਕਰ ਮਿਲ ਜਾਂਦੇ ਆ, ਹਨਾ, ਕੋਈ ਨਾ ਕੋਈ ਉੱਥੇ ਸਪੋਰਟ ਪਰਿਵਾਰ ਦੇ ਵਿੱਚੋਂ ਮਿਲ ਜਾਂਦੀ ਆ। ਪਰ ਜਦੋਂ ਅਸੀਂ ਇੱਥੋਂ ਦੀ ਗੱਲ ਕਰਦੇ ਹਾਂ, ਇੱਥੇ ਹੱਥੀ ਕੰਮ ਕਰਦੇ ਆ, ਪਰ ਫੇਰ ਵੀ ਰੋਗ ਜਿਹੜੇ ਸਾਨੂੰ ਘੇਰ ਰਹੇ ਆ। ਕਾਰਨ ਕੀ ਆ ਕਿ ਸਾਡਾ ਜਿਉਣ ਦਾ ਢੰਗ ਬਦਲ ਗਿਆ, ਹਨਾ, ਹੁਣ ਦਿਮਾਗੀ ਕੰਮ ਜਿਹੜੇ ਉਹ ਜ਼ਿਆਦਾ ਹੋ ਗਏ ਆ, ਹੱਥੀ ਕੰਮ ਜਿਹੜੇ ਆ ਉਹ ਘੱਟ ਗਏ ਆ। ਸੋ ਇਸੇ ਕਰਕੇ ਹੁਣ ਪਹਿਲਾਂ ਜੀ ਆਟਾ ਗੁੰਨਦੀਆਂ ਸੀਗੀਆਂ ਤੇ ਚੱਕੀ ਪੀਹ ਕੇ ਪਹਿਲਾਂ ਆਟਾ ਪਹਿਲਾਂ ਦਾਣੇ ਪੀਂਦੀਆਂ ਸੀ, ਫਿਰ ਆਟਾ ਬਣਦਾ ਸੀ ਤੇ ਫਿਰ ਆਟਾ ਗੁੰਨਦੀਆਂ ਸੀ। ਹੁਣ ਅੱਜ ਕੱਲ ਕੀ ਹੁੰਦਾ ਹੈ ਕਿ ਅੱਜ ਕੱਲ ਆਟਾ ਵੀ ਗੁੰਨਣ ਦੀ ਲੋੜ ਨਹੀਂ ਆ, ਸੋ ਜਿਹੜੇ ਡੋ ਮਿਕਸਰ ਆ ਉਹ ਆਉਂਦੇ ਆ, ਉਹਦੇ ਵਿੱਚ ਆਟਾ ਪਾਓ ਤੇ ਆਟਾ ਗੁੱਜ ਜਾਂਦਾ ਆ। ਸੋ ਉਹ ਚੀਜ਼ ਜਿਹੜੀ ਆ ਉਹਦੇ ਨਾਲ ਕੀ ਹੋਇਆ ਕਿ ਸਾਡੀਆਂ ਉਂਗਲਾਂ ਦੀ ਜਿਹੜੀ ਵਰਜਿਸ਼ ਆ, ਹਨਾ, ਉਹ ਰੁਕ ਗਈ। ਸੋ ਕਈ ਚੀਜ਼ਾਂ ਜਿਹੜੀਆਂ ਆ ਉਹ ਨੁਕਸਾਨ ਵੀ ਕਰ ਰਹੀਆਂ ਆ। ਸੋ ਰਾਜਵਿੰਦਰ ਜੀ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ, ਤੇ ਸਾਡਾ ਜਿਹੜਾ ਧਿਆਨ ਆ ਉਹ ਇਧਰਲੇ ਪਾਸੇ ਖਿੱਚਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਸੋ ਅੱਗੇ ਈਮੇਲ ਦੇ ਜ਼ਰੀਏ ਵੀ ਸਾਡੇ ਕੁਛ ਦੋਸਤ ਜਿਹੜੇ ਆ ਜੀ ਉਹ ਸ਼ਾਮਲ ਹੋ ਰਹੇ ਆ ਪ੍ਰੋਗਰਾਮ ਦੇ ਵਿੱਚ, ਤੇ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਸਾਡੇ ਨਾਲ ਸੁਖਵਿੰਦਰ ਸੌਂਧੁਰੀ ਸ਼ਾਮਲ ਹੋਏ ਨੇ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਡੇ ਕੋਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸੁਖਵਿੰਦਰ ਜੀ, ਤੇ ਪ੍ਰੋਗਰਾਮ ਚ ਤੁਸੀਂ ਸ਼ਾਮਲ ਹੋਣਾ ਕੀਤਾ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਤੇ ਅੱਗੇ ਸਾਡੇ ਨਾਲ ਜ਼ਾਹਿਦ ਜੁੜ ਗਏ ਆ ਜੀ, ਕਹਿੰਦੇ ਮੈਂ ਸਾਊਦੀ ਅਰਬੀਆ ਟਾਈਮ 12:10 ਹੋਏ ਨੇ, ਯਾਨੀ ਕਿ ਜੀ ਉੱਥੇ ਅਜੇ ਮੈਨੂੰ ਲੱਗਦਾ ਕਿ ਸਵੇਰ ਚੜੀ ਹੈ, ਮੰਗਲਵਾਰ ਦੀ ਵੱਡਾ ਤੜਕਾ, ਸੋ ਉਹ ਸੁਣ ਰਹੇ ਆ। ਤੇ ਕਹਿੰਦੇ ਮੈਂ ਪਾਕਿਸਤਾਨ ਦੇ ਮੁਲਤਾਨ ਅਸਲਮਾ ਅਲੀ, ਅੱਛਾ ਜੀ ਠੀਕ ਹੈ, ਮੈਂ ਪਾਕਿਸਤਾਨ ਤੋਂ ਆ, ਮੁਲਤਾਨ ਏਰੀਏ ਚੋਂ, ਤੇ ਅਸਲਾਮ ਅਲੀਕਮ ਕਹਿੰਦੇ, ਵਾਲਿਕਮ ਸਲਾਮ ਜੀ ਤੁਹਾਨੂੰ ਸਾਡੇ ਵੱਲੋਂ। ਤੇ ਇਹਨਾਂ ਨੇ ਨਾ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਨੂਰ ਜਹਾਂ ਦੀ ਆਵਾਜ਼ ਦੇ ਵਿੱਚ, ਤੇ ਜ਼ਾਹਿਦ ਜੀ ਜ਼ਰੂਰ ਅਸੀਂ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਾਨੂੰ ਨੂਰ ਜਹਾਂ ਹੋਰਾਂ ਦੀ ਆਵਾਜ਼ ਦੇ ਵਿੱਚ ਕੋਈ ਨਾ ਕੋਈ ਗੀਤ ਜਿਹੜਾ ਉਹ ਜ਼ਰੂਰ ਸੁਣਾਈਏ। ਸੋ ਇੰਨੇ ਵੱਡੇ ਤੜਕੇ ਅੱਧੀ ਰਾਤ ਨੂੰ ਹੀ ਸਮਝ ਲਓ ਤੁਸੀਂ ਸਾਊਦੀ ਅਰਬ ਤੋਂ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ, ਬਹੁਤ ਚੰਗਾ ਲੱਗਦਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੇ ਸਤਿਕਾਰ ਦਿੰਦੇ ਹੋ। ਜ਼ਾਹਿਦ ਤੁਹਾਡੀ ਫਰਮਾਇਸ਼ ਅਸੀਂ ਜ਼ਰੂਰ ਪ੍ਰੋਗਰਾਮ ਦੌਰਾਨ ਪੂਰੀ ਕਰਾਂਗੇ, ਧੰਨਵਾਦ ਹਾਜ਼ਰੀ ਲਗਾਉਣ ਦੇ ਲਈ। ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋ ਗਏ ਆ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਗਤਾਰ ਜੀ ਤੁਹਾਨੂੰ, ਤੇ ਇਹਨਾਂ ਨੇ ਵੀ ਇੱਕ ਵਿਚਾਰ ਦੇ ਨਾਲ ਹਾਜ਼ਰੀ ਲਗਵਾਈ ਆ। ਅਕਸਰ ਹਮੇਸ਼ਾ ਇੱਕ ਵਿਚਾਰ ਸੋਹਣਾ ਜਿਹਾ ਸਵੇਰ ਦੀ ਸ਼ੁਰੂਆਤ ਵੇਲੇ ਇਹ ਜ਼ਰੂਰ ਸਾਨੂੰ ਭੇਜਦੇ ਹੁੰਦੇ ਆ, ਤੇ ਅੱਜ ਵੀ ਇਹਨਾਂ ਨੇ ਆਪਣਾ ਵਿਚਾਰ ਸਾਨੂੰ ਭੇਜਿਆ। ਸੋ ਕਹਿੰਦੇ ਦੋਸਤੋ ਬੋਲੋ ਉਦੋਂ ਜਦੋਂ ਤੁਹਾਨੂੰ ਇਹ ਯਕੀਨ ਹੋ ਜਾਵੇ ਕਿ ਤੁਹਾਡੇ ਬੋਲ ਉਸ ਚੁੱਪ ਨਾਲੋਂ ਵਧੀਆ ਹੈ ਜੋ ਤੁਹਾਡੇ ਆਸ ਪਾਸ ਪਸਰੀ ਹੋਈ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਹੀ ਖੂਬ। ਸ਼ੁਭ ਸਵੇਰ ਕਹਿੰਦੇ ਦੋਸਤੋ ਝੁੱਡੀ ਕੇ, ਬਹੁਤ ਹੀ ਖੂਬਸੂਰਤ ਵਿਚਾਰ ਜੀ। ਕਈ ਵਾਰ ਕੀ ਹੁੰਦਾ ਕਿ ਸੁਣਨਾ ਜਿਹੜਾ ਜੀ ਉਹ ਜ਼ਿਆਦਾ ਕਾਰਗਰ ਹੁੰਦਾ ਹੈ ਜ਼ਿੰਦਗੀ ਦੇ ਵਿੱਚ, ਪਰ ਸਾਡੀ ਉਹੀ ਅਸਲੀਅਤ ਇਹ ਹੈ ਕਿ ਅਸੀਂ ਸੁਣਨਾ ਭੁੱਲ ਗਏ ਹਾਂ ਪਰ ਬੋਲਣਾ ਬਹੁਤ ਜ਼ਿਆਦਾ ਚਾਹੁੰਦੇ ਹਾਂ, ਤੇ ਇਸੇ ਕਰਕੇ ਉਹ ਰੌਲੇ ਗੌਲੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਆ ਉਹ ਗੁਆਚ ਰਹੀਆਂ। ਸੋ ਜਗਤਾਰ ਗਿੱਲ ਜੀ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਸਾਡੇ ਨਾਲ ਹਾਜ਼ਰੀ ਲਗਾਉਣ ਦੇ ਲਈ। ਅੱਗੇ ਸਾਡੇ ਨਾਲ ਬਿੱਟੂ ਪੋਪਾ ਰਾਏ ਮਿਲਡੂਰਾ ਵਾਲੇ ਹਮੇਸ਼ਾ ਵਾਂਗ ਹਾਜ਼ਰੀ ਲਗਵਾ ਰਹੇ ਆ। ਸੋ ਬਿੱਟੂ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਹਾਡਾ, ਤੇ ਤੁਸੀਂ ਹਮੇਸ਼ਾ ਵਾਂਗ ਆਪਣੇ ਸ਼ਹਿਰ ਦਾ ਯਾਨੀ ਆਪਣੇ ਪਿੰਡ ਦਾ, ਸੋ ਆਪਣੇ ਪਿੰਡ ਦਾ ਤੁਸੀਂ ਮੌਸਮ ਆ ਉਹ ਸਾਂਝਾ ਕੀਤਾ। ਸੋ ਕਹਿੰਦੇ ਜੀ ਅੱਜ 31 ਡਿਗਰੀ ਸੈਲਸੀਅਸ ਤੱਕ ਜਾਣਾ ਤਾਪਮਾਨ, ਤੇ ਸ਼ਾਮ ਜਿਹੜੀ ਆ ਰਾਤ ਜਿਹੜੀ ਆ ਉਹ 20 ਡਿਗਰੀ ਰਹੇਗਾ ਤੇ ਹੁਣ ਇਸ ਵੇਲੇ 15 ਡਿਗਰੀ ਉਹਨਾਂ ਦੇ ਹੈਗਾ ਤਾਪਮਾਨ ਤੇ ਅੱਜ ਵੈਸੇ ਸੂਰਜ ਜਿਹੜਾ ਜੀ ਉਹ ਖਿੜਿਆ ਰਹਿਣਾ ਤੇ ਮੈਨੂੰ ਲੱਗਦਾ ਕਿ 30 ਡਿਗਰੀ ਤਾਂ ਫੇਰ ਵੀ ਤੁਹਾਡੇ ਬਰਦਾਸ਼ਤ ਕਰਨ ਯੋਗ ਹੋਣੀ ਆ ਗਰਮੀ ਕਿਉਂਕਿ ਜਦੋਂ ਤੁਸੀਂ 40 ਜਾਂ 41 ਡਿਗਰੀ ਦਾ ਮੌਸਮ ਦੱਸਦੇ ਹੁੰਦੇ ਨਾ ਉਦੋਂ ਤਾਂ ਮੈਨੂੰ ਵੀ ਡਰ ਲੱਗਦਾ ਹੁੰਦਾ ਜੀ ਕਿ ਇੰਨੀ ਜ਼ਿਆਦਾ ਗਰਮੀ ਜਿਹੜੀ ਉਹ ਮਿਲਡੂਰਾ ਦੇ ਵਿੱਚ ਹੋ ਜਾਂਦੀ ਹੈ ਹਨਾ। ਸੋ ਬਿੱਟੂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਹਾਜ਼ਰੀ ਲਗਵਾਈ ਹੈ ਤੇ ਮੌਸਮ ਸਾਂਝਾ ਕੀਤਾ ਜੀ ਆਪਣੇ ਇਲਾਕੇ ਦਾ ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ। ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਗੌਰਵ ਸ਼ਰਮਾ ਹੋਰੀ ਈਮੇਲ ਦੇ ਜ਼ਰੀਏ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਗੌਰਵ ਤੇ ਪ੍ਰੋਗਰਾਮ ਚ ਤੁਸੀਂ ਮੈਨੂੰ ਲੱਗਦਾ ਕਿ ਪਹਿਲੀ ਵਾਰ ਅੱਜ ਸ਼ਾਮਲ ਹੋਏ ਹੋ ਤੇ ਉਹਦੇ ਲਈ ਤਾਂ ਬਹੁਤ ਬਹੁਤ ਧੰਨਵਾਦ ਤੇ ਤਹਿ ਦਿਲ ਤੋਂ ਤੁਹਾਨੂੰ ਜੀ ਆਇਆਂ ਕਹਿੰਦੇ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਜੀ ਜੁੜੇ ਰਹੋ। ਤੇ ਸਾਡੇ ਨਾਲ ਇੱਕ ਹੋਰ ਦੋਸਤ ਸ਼ਾਮਲ ਹੋਏ ਨੇ ਜੀ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਦਾ ਨਾਮ ਜਾਂ ਕੋਈ ਪਤਾ ਜਿਹੜਾ ਉਹ ਨਹੀਂ ਮਿਲਿਆ। ਸੋ ਗੁੱਡ ਮਾਰਨਿੰਗ ਬੁਲਾ ਰਹੇ ਨੇ ਗੁੱਡ ਮਾਰਨਿੰਗ ਅਮਰਦੀਪ ਜੀ ਤੇ ਆਲ ਹਰਮਨ ਰੇਡੀਓ ਟੀਮ ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਤੇ ਸਰੋਤਿਆਂ ਤੱਕ ਤੁਹਾਡੀ ਜਿਹੜੀ ਗੁੱਡ ਮਾਰਨਿੰਗ ਆ ਉਹ ਪਹੁੰਚ ਚੁੱਕੀ ਹੈ ਪਰ ਤੁਸੀਂ ਆਪਣਾ ਨਾਮ ਪਤਾ ਜ਼ਰੂਰ ਦੱਸਿਓ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਚੰਗਾ ਲੱਗਦਾ ਜਾਣ ਕੇ। ਤੇ ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਹੋਰੀ ਫੇਰ ਸ਼ਾਮਲ ਹੋਏ ਆ ਤੇ ਇਹਨਾਂ ਨੇ ਨਾ ਗੀਤ ਦੀ ਫਰਮਾਇਸ਼ ਕੀਤੀ ਹੈ ਕਹਿੰਦੇ ਰੋਮੀ ਗਿੱਲ ਦਾ ਗੀਤ ਮਿਰਜ਼ੇ ਦੀ ਯਾਰੋ ਏਦਾਂ ਲਿਖੀ ਹੋਈ ਸੀ ਸੁਣਾ ਦਿਓ ਮਿਹਰਬਾਨੀ ਹੋਵੇਗੀ ਜ਼ਰੂਰ ਜੀ। ਜੇ ਡਾਟਾ ਬੇਸ ਚ ਹੋਇਆ ਰਾਜਮਹਿੰਦਰ ਜੀ ਤਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਉਹ ਗੀਤ ਤੁਹਾਡੀ ਨਜ਼ਰ ਅਸੀਂ ਕਰਾਂਗੇ ਜ਼ਰੂਰ। ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਤੋਂ ਹਾਜ਼ਰੀ ਲਗਵਾਉਣ ਦੇ ਲਈ। ਤੇ ਅੱਗੇ ਨਾ ਜ਼ਾਹਿਦ ਹੋਰਾਂ ਨੇ ਸਾਨੂੰ ਕੁਛ ਬੜੇ ਜੀ ਲਜ਼ੀਜ਼ ਜੇ ਪਕਵਾਨ ਜਿਹੜੇ ਆ ਜੀ ਉਹ ਸਜਾ ਕੇ ਭੇਜੇ ਆ। ਮੈਨੂੰ ਲੱਗਦਾ ਇੱਕ ਤਾਂ ਕੇਕ ਹੀ ਆ ਤੇ ਦੂਸਰਾ ਜਿਹੜਾ ਕੋਈ ਫਰੂਟ ਤੋਂ ਬਣਿਆ ਹੋਇਆ ਪਕਵਾਨ ਹੈ ਜੀ ਸੋ ਉਹ ਭੇਜਿਆ ਤੇ ਤੁਸੀਂ ਸਵੇਰੇ ਸਵੇਰੇ ਦੇਖੋ ਜੀ ਸਾਨੂੰ ਲਲਚਾਈ ਜਾਂਦੇ ਆ ਹਨਾ। ਤੇ ਇਹ ਜਿਹੜਾ ਮਿੱਠਾ ਇਹ ਵੈਸੇ ਤਾਂ ਖਰਾਬ ਕਰਦਾ ਪਰ ਜ਼ਾਹਿਦ ਮੈਨੂੰ ਲੱਗਦਾ ਕਿ ਇਹ ਵੀ ਪਾਕਿਸਤਾਨ ਦਾ ਇੱਕ ਵਿਸ਼ੇਸ਼ ਪਕਵਾਨ ਆ ਫਰੂਟ ਜਿਹੜਾ ਤੁਸੀਂ ਫਰੂਟ ਨੂੰ ਸਜਾ ਕੇ ਉਹਦੇ ਵਿੱਚ ਭੇਜਿਆ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡੀ ਇਸ ਤੁਸੀਂ ਜਿਹੜੀ ਖਿਦਮਤ ਸਾਡੀ ਕਰ ਰਹੇ ਹੋ ਹਨਾ ਕੇਕ ਦੇ ਰੂਪ ਦੇ ਵਿੱਚ ਤੇ ਜਿਹੜੇ ਇਹਨਾਂ ਪਕਵਾਨਾਂ ਦੇ ਰੂਪ ਦੇ ਵਿੱਚ ਸ਼ੁਕਰੀਆ ਬਹੁਤ ਬਹੁਤ। ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਹਰਦੇਵ ਸਿੰਘ ਇੱਕ ਵਾਰ ਜੁੜੇ ਸੋ ਹਰਦੇਵ ਸਿੰਘ ਜਿਹੜੇ ਜੀ ਉਹਨਾਂ ਨੇ ਆਪਣਾ ਨਾਮ ਪਤਾ ਭੇਜ ਦਿੱਤਾ। ਸੋ ਕੋਲੰਬੇਲੀ ਨਿਊ ਸਾਊਥ ਵੇਲਸ ਤੋਂ ਉਹਨਾਂ ਨੇ ਹਾਜ਼ਰੀ ਲਗਵਾਈ ਸੀ ਗੁੱਡ ਮਾਰਨਿੰਗ ਜਦੋਂ ਉਹਨਾਂ ਨੇ ਬੁਲਾਈ ਹੈ ਸੋ ਇੱਕ ਵਾਰ ਫੇਰ ਤੋਂ ਅਸੀਂ ਵੀ ਤੁਹਾਨੂੰ ਸ਼ੁਭ ਸਵੇਰ ਕਹਿੰਦੇ ਹਾਂ ਤੇ ਹਰਦੇਵ ਜੀ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਸਾਡੇ ਨਾਲ ਜੀ ਵਰਿੰਦਰ ਚੀਮਾ ਹੋਰੀ ਵੀ ਸ਼ਾਮਲ ਹੋ ਗਏ ਆ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਰਿੰਦਰ ਜੀ ਤੁਹਾਨੂੰ। ਤੇ ਇੱਕ ਗੱਲ ਹੋਰ ਤੁਸੀਂ ਨਾ ਆ ਜਿਹੜੀ ਪਿਕਚਰ ਜਿਹੜੀ ਤਸਵੀਰ ਤੁਸੀਂ ਭੇਜੀ ਅਟੈਚਮੈਂਟ ਦੇ ਵਿੱਚ ਇਹ ਪਹਿਲਾਂ ਤਾਂ ਮੈਨੂੰ ਆਪ ਨੂੰ ਦੱਸ ਦਿਓ ਕਿ ਕਿਹੜਾ ਫਰੂਟ ਹੈ ਜੀ ਕਿਉਂਕਿ ਮੇਰੇ ਕੋਲ ਪਛਾਣ ਨਹੀਂ ਹੋ ਰਹੀ ਕਿ ਕਿਹੜਾ ਫਰੂਟ ਆ ਇਹ ਕਿਉਂਕਿ ਵਿੱਚ ਮੈਨੂੰ ਅੰਬਾਂ ਵਰਗਾ ਵੀ ਲੱਗੀ ਜਾਂਦਾ ਹੈ ਤੇ ਪਰ ਮੈਂ ਜਿੱਦਾਂ ਅਜੇ ਸ਼ੋਰ ਨਹੀਂ ਹੈਗੀ ਤੁਸੀਂ ਮੈਨੂੰ ਜ਼ਰੂਰ ਇਹਦੀ ਜਾਣਕਾਰੀ ਜਿਹੜੀ ਉਹ ਜ਼ਰੂਰ ਭੇਜੋ ਜੀ ਤੇ ਬੜਾ ਸੋਹਣਾ ਜਿਹਾ ਜਿਹੜਾ ਫਰੂਟ ਆ ਉਹ ਮੈਨੂੰ ਲੱਗ ਰਿਹਾ ਜਿਸ ਤਸਵੀਰ ਦੇ ਵਿੱਚ ਤੁਸੀਂ ਇਹ ਦਿਖਾਇਆ ਆ ਤੇ ਥੋੜੀ ਜਿਹੀ ਇਹਦੇ ਬਾਰੇ ਜਾਣਕਾਰੀ ਜ਼ਰੂਰ ਭੇਜੋ ਤੁਸੀਂ ਕਿੱਥੋਂ ਇਹ ਜਿਹੜੀ ਤਸਵੀਰ ਭੇਜੀ ਆ ਜਾਂ ਫਿਰ ਤੁਸੀਂ ਇਸ ਵੇਲੇ ਆਸਟ੍ਰੇਲੀਆ ਚੋਂ ਜਾਂ ਇੰਡੀਆ ਦੇ ਵਿੱਚੋਂ ਜਿੱਥੋਂ ਵੀ ਤੁਸੀਂ ਇਹਦੀ ਡਿਟੇਲ ਜ਼ਰੂਰ ਭੇਜਿਓ। ਬਹੁਤ ਬਹੁਤ ਧੰਨਵਾਦ ਤੁਸੀਂ ਹਾਜ਼ਰੀ ਲਗਵਾਈ ਹੈ ਵਰਿੰਦਰ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ ਸਾਡੇ ਨਾਲ। ਤੇ ਅੱਗੇ ਜੀ ਸਾਡੇ ਨਾਲ ਜਸਵਿੰਦਰ ਸਿੰਘ ਹੋਰੀ ਵੀ ਸ਼ਾਮਲ ਹੋ ਚੁੱਕੇ ਆ ਤੇ ਜਸਵਿੰਦਰ ਸਿੰਘ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਹੈ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਉਹਨਾਂ ਨੇ ਨਾ ਇੱਕ ਵਾਕਿਆ ਜਿਹੜਾ ਜੀ ਸਾਂਝਾ ਕੀਤਾ ਨਰਿੰਦਰ ਸਿੰਘ ਕਪੂਰ ਹੋਰਾਂ ਦੀ ਪੁਸਤਕ ਦੇ ਵਿੱਚੋਂ ਸੋ ਉਹ ਮੈਂ ਤੁਹਾਡੇ ਨਾਲ ਵੀ ਸਾਂਝਾ ਕਰਦੀ ਹਾਂ। ਕਹਿੰਦੇ ਮਹਾਤਮਾ ਬੁੱਧ ਨਾਲ ਸੰਬੰਧਿਤ ਇੱਕ ਕਥਾ ਹੈ। ਇੱਕ ਵਾਰੀ ਸਤਸੰਗ ਵਿੱਚ ਬੁੱਧ ਦਾ ਇੱਕ ਸ਼ਰਧਾਲੂ ਗਾਲਾਂ ਕੱਢ ਕੇ ਦੌੜ ਗਿਆ। ਕੁਝ ਅਰਸੇ ਮਗਰੋਂ ਜਦੋਂ ਉਹ ਮੁੜ ਆਇਆ ਤਾਂ ਸਾਰਿਆਂ ਨੇ ਉਸ ਨੂੰ ਫੜ ਲਿਆ। ਬੁੱਧ ਨੇ ਕਿਹਾ, ਛੱਡ ਦਿਓ। ਛੱਡਣ ਉੱਤੇ ਸ਼ਰਧਾਲੂ ਨੇ ਪੁੱਛਿਆ, ਬੁੱਧ ਨੇ ਮੇਰੀਆਂ ਗਾਲਾਂ ਵਾਲੇ ਦਿਨ ਕੀ ਪ੍ਰਵਚਨ ਕੀਤਾ ਸੀ? ਕਿਸੇ ਨੂੰ ਯਾਦ ਨਹੀਂ ਸੀ, ਪਰ ਉਸ ਦੀਆਂ ਗਾਲਾਂ ਸਭ ਨੂੰ ਯਾਦ ਸਨ। ਉਸਨੇ ਕਿਹਾ, ਤੁਸੀਂ ਪ੍ਰਵਚਨ ਸੁਣਨ ਹੀ ਨਹੀਂ ਆਏ ਸੀ, ਤੁਸੀਂ ਗਾਲਾਂ ਸੁਣਨ ਹੀ ਆਏ ਸੀ। ਜੇ ਤੁਸੀਂ ਪ੍ਰਵਚਨ ਸੁਣਿਆ ਹੁੰਦਾ ਤਾਂ ਤੁਹਾਨੂੰ ਗਾਲਾਂ ਯਾਦ ਨਹੀਂ ਸੀ ਰਹਿਣੀਆਂ। ਭੈੜੀਆਂ ਗੱਲਾਂ ਨੂੰ ਪਕੜਨ ਦੀ ਇਸੇ ਬਿਰਤੀ ਕਾਰਨ ਹੀ ਤਲਾਕ, ਵੈਰ ਵਿਰੋਧ, ਝਗੜੇ ਅਤੇ ਮੁਕੱਦਮੇ ਉਪਜਦੇ ਹਨ ਅਤੇ ਸਾਡੀ ਚੰਗੇ ਪੜਨ ਦੀ ਸਾਰੀ ਸ਼ਕਤੀ ਅਜਾਈ ਚਲੀ ਜਾਂਦੀ ਹੈ। ਇਸ ਘੁੰਮਣ ਘੇਰੀ ਚੋਂ ਨਿਕਲਣਾ ਮੁਸ਼ਕਿਲ ਤਾਂ ਹੈ ਪਰ ਅਸੰਭਵ ਨਹੀਂ। ਕਿਆ ਖੂਬ ਹੈ, ਬਹੁਤ ਖੂਬ ਜਸਵਿੰਦਰ ਸਿੰਘ ਜੀ, ਤੁਸੀਂ ਇੱਕ ਘਟਨਾ ਇੱਕ ਕਥਾ ਸਾਡੇ ਨਾਲ ਸਾਂਝੀ ਕੀਤੀ ਹੈ ਨਰਿੰਦਰ ਸਿੰਘ ਕਪੂਰ ਹੋਰਾਂ ਦੀ ਪੁਸਤਕ ਦੇ ਵਿੱਚੋਂ, ਤੇ ਬਿਲਕੁਲ ਕੁਛ ਚੀਜ਼ਾਂ ਜਿਹੜੀਆਂ ਉਹ ਸਾਨੂੰ ਖੁਦ ਨੂੰ ਹੀ ਛੱਡਣੀਆਂ ਚਾਹੀਦੀਆਂ ਆ। ਸੋ ਜ਼ਿੰਦਗੀ ਦੇ ਵਿੱਚ ਜੇ ਅਸੀਂ ਚਾਹੁੰਦੇ ਹਾਂ ਜੇ ਕੁਛ ਇਸ ਇਨਸਾਨ ਰੂਪੀ ਜਿਹੜਾ ਜਾਮਾ ਅਸੀਂ ਪਹਿਨ ਕੇ ਇਸ ਦੁਨੀਆਂ ਦੇ ਵਿੱਚ ਆਏ ਹਾਂ ਤਾਂ ਵਾਕਈ ਇਨਸਾਨੀਅਤ ਵਾਲੇ ਜਿਹੜੇ ਗੁਣ ਆ ਉਹ ਜ਼ਰੂਰ ਅਸੀਂ ਆਪਣੇ ਅੰਦਰ ਪੈਦਾ ਕਰੀਏ। ਸੋ ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਜੀ ਹਾਜ਼ਰੀ ਲਗਾਉਣ ਦੇ ਲਈ। ਅੱਗੇ ਸਾਡੇ ਨਾਲ ਬਹੁਤ ਸਾਰੇ ਹੋਰ ਵੀ ਦੋਸਤ ਜੁੜ ਰਹੇ ਆ, ਧਨੀ ਸਾਹਿਬ ਜੀ ਜੁੜ ਚੁੱਕੇ ਆ। ਸੋ ਧਨੀ ਹੋਰਾਂ ਨੇ ਵੀ ਦੇਖੋ ਜ਼ਾਹਿਦ ਨੇ ਬੜੇ ਲਜ਼ੀਜ਼ ਜੇ ਖਾਣੇ ਜਿਹੜੇ ਸੀ ਉਹ ਸਾਨੂੰ ਪੇਸ਼ ਕਰਤੇ ਸੀ, ਹੁਣ ਘਾਟ ਜਿਹੜੀ ਸੀ ਉਹ ਚਾਹ ਬਿਸਕੁਟਾਂ ਦੀ ਰਹਿ ਗਈ ਸੀਗੀ। ਸੋ ਧਨੀ ਸਾਹਿਬ ਨੇ ਚਾਹ ਦਾ ਕੱਪ ਜਿਹੜਾ ਜੀ ਬਿਸਕੁਟਾਂ ਦੇ ਨਾਲ, ਜਿਹੜੇ ਉਹ ਬਿਸਕੁਟ ਹੁੰਦੇ ਆ ਨਾ ਲੋਹੜੀ ਦੇ ਉੱਤੇ ਆਪਾਂ ਪੀਪਿਆਂ ਦੇ ਰੂਪ ਚ ਵੰਡਣ ਜਾਂਦੇ ਹੁੰਦੇ ਆ, ਤੇ ਉਹ ਬਿਸਕੁਟ ਜਿਹੜੇ ਆ ਜੀ ਚਾਹ ਦੇ ਨਾਲ ਭੇਜ ਦਿੱਤੇ ਆ। ਲਓ ਜੀ ਕਹਿੰਦੇ ਚਾਹ ਪੀਓ, ਗੁੱਡ ਮਾਰਨਿੰਗ, ਬਹੁਤ ਬਹੁਤ ਧੰਨਵਾਦ ਜੀ। ਚਾਹ ਦਾ ਰੰਗ ਜਿਹੜਾ ਉਹ ਇੰਨਾ ਸੋਹਣਾ ਲੰਘ ਰਿਹਾ ਨਾ, ਤੇ ਵਾਕਈ ਜੇ ਉਹ ਅਸਲੀਅਤ ਚ ਹੋਵੇ ਤਾਂ ਮੈਂ ਕੱਪ ਚੱਕ ਕੇ ਪੀ ਲਵਾਂ। ਸੋ ਹੁਣ ਧਨੀ ਸਾਹਿਬ ਬਹੁਤ ਬਹੁਤ ਧੰਨਵਾਦ ਚਾਹ ਦੀ ਪੇਸ਼ਕਸ਼ ਦੇ ਲਈ ਤੇ ਪ੍ਰੋਗਰਾਮ ਚ ਹਾਜ਼ਰੀ ਲਗਵਾਉਣ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਜੁੜੇ ਰਹੋ ਜੀ, ਬਣੇ ਰਹੋ। ਤੇ ਹੁਣ ਦੋਸਤੋ ਇੱਕ ਗੀਤ ਤੁਹਾਨੂੰ ਸੁਣਾਉਣੇ ਤੇ ਉਸ ਤੋਂ ਬਾਅਦ ਅਸੀਂ ਆਪਣੇ ਅਗਲੇ ਸਿਲਸਿਲੇ ਯਾਨੀ ਖਬਰਾਂ ਦੇ ਸਿਲਸਿਲੇ ਚ ਸਾਂਝ ਪਾਉਂਦੇ ਹਾਂ ਬਹੁਤ ਜਲਦੀ। ਪਰ ਉਸ ਤੋਂ ਵੀ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਆਪਣੇ ਸਪੋਂਸਰਸ ਦਾ, ਜਿਹੜੇ ਸਪੋਂਸਰਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਮਦਦ ਕਰਦੇ ਨੇ, ਸਾਡੇ ਸਾਰੇ ਸਹਿਯੋਗੀ ਜਿਹੜੇ ਹਰਮਨ ਰੇਡੀਓ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਲੈ ਕੇ ਆਉਣ ਦੇ ਵਿੱਚ ਮਦਦ ਕਰਦੇ ਨੇ। ਹਰਮਨ ਰੇਡੀਓ ਦਾ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ, ਸੋ ਸਾਡੇ ਸਪੋਂਸਰਸ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ। ਸੋ ਇੱਕ ਵਾਰ ਅਸੀਂ ਸਾਰੇ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਰਹੋ, ਬਣੇ ਰਹੋ। ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਤੇ ਖਬਰਾਂ ਤੇ ਪਾਉਂਦੇ ਹਾਂ ਚਾਹ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +1 2808056068 ਫੋਰ USA ਕਾਲ +1 2139924242 ਔਰ +1 1712432585 ਫੋਰ UK ਕਾਲ +44330102455 ਫੋਰ ਕੈਨੇਡਾ ਕਾਲ +1 8676750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਜੀ ਦੋਸਤੋ, ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੇ ਸਪਾਂਸਰਸ ਦੇ ਅਸੀਂ ਬਿਲਕੁਲ ਧੰਨਵਾਦੀ ਹਾਂ ਜਿਹੜੇ ਅੱਜ ਦਾ ਪ੍ਰੋਗਰਾਮ ਸਪਾਂਸਰ ਕਰ ਰਹੇ ਹੈ। ਤੇ ਇਸ ਤੋਂ ਪਹਿਲਾਂ ਤੁਸੀਂ ਜਾਣਕਾਰੀ ਹਾਸਲ ਕੀਤੀ ਹੈ ਕਿ ਕਿਹੜੇ ਨੰਬਰਾਂ ਨੂੰ ਡਾਇਲ ਕਰਕੇ ਤੁਸੀਂ ਹਰਮਨ ਰੇਡੀਓ ਨੂੰ ਸੁਣ ਸਕਦੇ ਹੋ ਵੱਖ ਵੱਖ ਦੇਸ਼ਾਂ ਦੇ ਵਿੱਚ। ਸੋ ਉਹ ਜਾਣਕਾਰੀ ਜਿਹੜੀ ਹੈ ਉਹ ਸਾਡੇ ਵੱਲੋਂ ਸਾਂਝੀ ਕੀਤੀ ਗਈ ਹੈ। ਤੇ ਦੋਸਤੋ, ਜੇਕਰ ਇਹ ਵਾਲੇ ਨੰਬਰ ਤੁਸੀਂ ਆਪਣੇ ਦੇਸ਼ ਤੋਂ ਡਾਇਲ ਕਰਦੇ ਹੋ ਤਾਂ ਤੁਸੀਂ ਸਿੱਧਾ ਜਿਹੜਾ ਹਰਮਨ ਰੇਡੀਓ ਸੁਣ ਸਕਦੇ ਹੋ ਆਪਣੇ ਫੋਨ ਦੇ ਜ਼ਰੀਏ। ਤੇ ਹੁਣ ਇੱਕ ਵਾਰ ਫੇਰ ਤੋਂ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਜ਼ਾਹਿਦ ਹੋਰਾਂ ਦੀ ਫਰਮਾਇਸ਼ ਤੇ ਜਿਹੜਾ ਗੀਤ ਸੀ ਨੂਰਜਹਾਂ ਦੀ ਆਵਾਜ਼ ਦੇ ਵਿੱਚ ਆਪਾਂ ਤੁਹਾਨੂੰ ਸੁਣਵਾਇਆ, ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਣਾ। ਤੇ ਜ਼ਾਹਿਦ, ਤੁਹਾਨੂੰ ਤਾਂ ਜ਼ਰੂਰ ਪਸੰਦ ਆਇਆ ਹੋਣਾ ਕਿਉਂਕਿ ਨੂਰਜਹਾਂ ਦੀ ਆਵਾਜ਼ ਚ ਤੁਸੀਂ ਇਹ ਗੀਤ ਸੁਣਨਾ ਚਾਹਿਆ ਸੀ। ਕੋਈ ਵੀ ਗੀਤ ਕਿਹਾ ਸੀ ਪਰ ਇਹ ਗੀਤ ਆਪਾਂ ਤੁਹਾਨੂੰ ਸੁਣਵਾਇਆ। ਸੋ ਸਰਬਜੀਤ ਸਿੰਘ ਹੋਰਾਂ ਨੇ ਖਾਸ ਤੌਰ ਤੇ ਤੁਹਾਡੇ ਲਈ ਇਹ ਗੀਤ ਜਿਹੜਾ ਸੀ ਉਹ ਚੁਣਿਆ ਸੀ। ਸਰਬਜੀਤ ਸਿੰਘ ਜਿਹੜੇ ਕਿ ਪਟਿਆਲਾ ਸਟੂਡੀਓ ਤੋਂ ਮੈਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਪ੍ਰੋਗਰਾਮ ਦੇ ਵਿੱਚ। ਸੋ ਦੋਸਤੋ, ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਚ ਹੁਣ ਸਿਲਸਿਲਾ ਜਿਹੜਾ ਜੀ ਉਹ ਖਬਰਾਂ ਦਾ ਸ਼ੁਰੂ ਹੋਣ ਜਾ ਰਿਹਾ। ਸਾਡੇ ਕੁਛ ਦੋਸਤ ਜਿਹੜੇ ਆ ਉਹ ਸਾਡੇ ਨਾਲ ਜੁੜ ਰਹੇ ਨੇ ਲਗਾਤਾਰ, ਉਹਨਾਂ ਦੇ ਸੁਨੇਹੇ ਆਪਾਂ ਜ਼ਰੂਰ ਲੈਂਦੇ ਜਾਵਾਂਗੇ, ਪਰ ਫਿਲਹਾਲ ਇੱਕ ਨਜ਼ਰ ਜਿਹੜੀ ਹੈ ਜੀ ਉਹ ਖਬਰਾਂ ਦੇ ਉੱਤੇ ਜ਼ਰੂਰ ਮਾਰ ਲਈਏ। ਸੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਬਦਲਾਵ ਜਿਹੜਾ ਜੀ ਉਹ ਇਕਦਮ ਆਇਆ ਭਾਰਤ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਬਰਫ਼ਬਾਰੀ ਵੀ ਹੋਈ ਹੈ ਕਈ ਇਲਾਕਿਆਂ ਦੇ ਵਿੱਚ, ਤੇ ਗੜੇ ਵੀ ਪਏ ਆ, ਮੀਂਹ ਜਿਹੜਾ ਜੀ ਉਹ ਪਿਆ ਆ, ਤੇ ਹੁਣ ਸੰਘਣੀ ਧੁੰਦ ਜਿਹੜੀ ਠੰਡ ਜਿਹੜੀ ਵਧਣ ਦੇ ਨਾਲ ਇੱਕ ਵਾਰ ਫੇਰ ਜਿਹੜੀ ਸੰਘਣੀ ਧੁੰਦ ਜਿਹੜੀ ਆ ਉਹ ਫੇਰ ਪੈਣੀ ਸ਼ੁਰੂ ਹੋ ਗਈ ਆ। ਤੇ ਸੰਘਣੀ ਧੁੰਦ ਦੇ ਨਾਲ ਜਿਹੜੇ ਤੇਜ਼ ਰਫ਼ਤਾਰ ਵਾਹਨ ਜਿਹੜੇ ਆ ਜੀ ਉਹਨਾਂ ਦੇ ਐਕਸੀਡੈਂਟਸ ਦੀਆਂ ਖ਼ਬਰਾਂ ਜਿਹੜੀਆਂ ਜੀ ਉਹ ਆ ਰਹੀਆਂ। ਸੋ ਕੱਲ ਬਠਿੰਡਾ ਅੰਮ੍ਰਿਤਸਰ ਕੌਮੀ ਸ਼ਾਹਰਾਹ ਦੇ ਉੱਤੇ ਕਾਰ ਤੇ ਬੱਸ ਦੀ ਬੜੀ ਭਿਆਨਕ ਟੱਕਰ ਹੋਈ ਆ, ਜਿਹਦੇ ਚ ਬੱਚੇ ਸਮੇਤ 4 ਲੋਕਾਂ ਦੀ ਮੌਤ ਜਿਹੜੀ ਆ ਉਹ ਹੋ ਗਈ ਆ, ਤੇ 3 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਆ। ਤੇ ਦੱਸਿਆ ਜਾ ਰਿਹਾ ਜੀ ਕਿ ਸੰਘਣੀ ਧੁੰਦ ਸੀਗੀ ਹਰੀਕੇ ਹੈਡਵਰਕਸ ਬੰਗਾਲੀ ਵਾਲਾ ਪੁਲ ਤੇ ਹਰੀਕੇ ਹੈਡਵਰਕਸ ਦੇ ਦਰਮਿਆਨ ਜਿਹੜਾ ਇਹ ਹਾਦਸਾ ਹੋਇਆ। ਸੰਘਣੀ ਧੁੰਦ ਤੇ ਕਾਰ ਚਾਲਕ ਵੱਲੋਂ ਓਵਰਟੇਕ ਦੀ ਕਾਹਲੀ ਦੇ ਕਾਰਨ ਇਹ ਹਾਦਸਾ ਜਿਹੜਾ ਜੀ ਵਾਪਰਿਆ, ਜਿਹਦੇ ਵਿੱਚ 7 ਜਣੇ ਉਸ ਕਾਰ ਚ ਸਵਾਰ ਸੀ, ਤੇ ਉਹਦੇ ਵਿੱਚੋਂ ਪਤੀ ਪਤਨੀ ਤੇ ਉਹਨਾਂ ਦੇ ਮਾਸੂਮ ਬੱਚੇ ਸਮੇਤ 4 ਜਣਿਆਂ ਦੀ ਮੌਤ ਹੋਈ ਆ। ਤੇ ਇਸ ਹਾਦਸੇ ਚ ਕਾਰ ਸਵਾਰ ਗੁਰਪ੍ਰੀਤ ਸਿੰਘ, ਸੁਸ਼ੀਲ ਕੁਮਾਰ, ਜਗਜੀਤ ਸਿੰਘ ਜਿਹੜੇ ਅੰਮ੍ਰਿਤਸਰ ਤੋਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਆ। ਸੋ ਦੋਸਤੋ, ਧੁੰਦ ਦਾ ਜਦੋਂ ਕਹਿਰ ਵੱਧਦਾ ਤਾਂ ਉਦੋਂ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਬੜੀ ਸਾਵਧਾਨੀ ਦੇ ਨਾਲ ਉੱਥੇ ਡਰਾਈਵਿੰਗ ਕਰੀਏ। ਸਾਡੇ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਭਾਰਤ ਗਏ ਹੋਏ ਆ, ਪੰਜਾਬ ਗਏ ਹੋਏ ਆ। ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਧੁੰਦ ਪਈ ਹੁੰਦੀ ਆ, ਇੱਕ ਤਾਂ ਦਿਨ ਬੜੇ ਛੋਟੇ ਹੋ ਜਾਂਦੇ ਆ, ਧੁੰਦ ਬੜੀ ਲੇਟ ਛੰਡਦੀ ਆ, ਪਰ ਸਾਨੂੰ ਕਿਉਂਕਿ ਸਾਰਿਆਂ ਨੂੰ ਹੀ ਹੁੰਦਾ ਕਿ ਅਸੀਂ ਘੁੰਮਣਾ ਵੀ ਆ ਤੇ ਅਸੀਂ ਸਮੇਂ ਸਿਰ ਜਿੱਥੇ ਲਈ ਵੀ ਨਿਕਲਣਾ ਅਸੀਂ ਜਲਦੀ ਨਿਕਲੀਏ, ਪਰ ਇਹਦੇ ਦੌਰਾਨ ਇਹ ਜ਼ਰੂਰ ਧਿਆਨ ਚ ਰੱਖੋ ਜੇਕਰ ਤੁਸੀਂ ਡਰਾਈਵਿੰਗ ਆਪ ਕਰ ਰਹੇ ਹਾਂ ਤਾਂ ਸਪੀਡ ਜਿਹੜੀ ਉਹ ਆਪਣੇ ਕੰਟਰੋਲ ਚ ਰੱਖੋ, ਜ਼ਿਆਦਾ ਕਾਹਲੀ ਨਾ ਕਰੋ, ਹਨਾ, ਤੇ ਧੁੰਦ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਲਾਈਟਸ ਆਨ ਕਰਕੇ ਔਰ ਜਿਹੜੀ ਰਫਤਾਰ ਆ ਉਹਨੂੰ ਆਪਣੇ ਕੰਟਰੋਲ ਚ ਰੱਖ ਕੇ ਚਲਾਓ, ਕਿਉਂਕਿ ਜੇਕਰ ਤੁਸੀਂ ਸਾਵਧਾਨੀ ਵਰਤਦੇ ਆ, ਅੱਗਿਓਂ ਕੋਈ ਸਾਵਧਾਨੀ ਵਰਤ ਰਿਹਾ ਕਿ ਨਹੀਂ ਵਰਤ ਰਿਹਾ, ਤੇ ਉਸ ਦੌਰਾਨ ਤੁਸੀਂ ਕਿੰਨਾ ਕੁ ਕਾਬੂ ਕਰ ਸਕੇ ਆ ਆਪਣੇ ਵਾਹਨ ਨੂੰ, ਇਹ ਦੇਖਣਾ ਬਹੁਤ ਜ਼ਰੂਰੀ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਅਸੀਂ ਆਪਣਾ ਬਚਾਅ ਜਿਹੜਾ ਉਹ ਆਪ ਰੱਖੀਏ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਅਗਲੀ ਖਬਰ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਿਆਂ ਸੰਬੰਧੀ ਜਾਰੀ ਕੀਤੇ ਹੁਕਮਨਾਮਿਆਂ ਦੀ ਉਲੰਘਣਾ ਕਰਨ ਵਾਲੇ ਰਾਜਨੀਤਿਕ ਸਿੱਖ ਆਗੂਆਂ ਖਿਲਾਫ਼ ਪੜਤਾਲ ਕਰਨ ਦੇ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲਿਖੇ ਪੱਤਰ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਵਡੁੰਗਰ ਨੇ 3 ਮੈਂਬਰੀ ਜਿਹੜੀ ਕਮੇਟੀ ਹੈ ਜੀ ਉਹ ਬਿਠਾ ਦਿੱਤੀ ਹੈ, ਗਠਨ ਕੀਤਾ ਆ, ਤੇ ਇਸ ਕਮੇਟੀ ਦੇ ਵਿਚ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਆ ਜੀ ਤੇ ਨਾਲ ਜਿਹੜੇ ਹੋਰ ਮੈਂਬਰਸ ਆ ਉਹਨਾਂ ਨੂੰ ਸ਼ਾਮਲ ਕੀਤਾ ਗਿਆ, ਤੇ ਉਹਨਾਂ ਨੇ ਕਿਹਾ ਆ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਸਿੱਖ ਆਗੂਆਂ ਦੀ ਜਿਹੜੀ ਜਾਂਚ ਕੀਤੀ ਜਾਵੇ ਜਿਹੜੇ ਡੇਰਿਆਂ ਦੇ ਵਿਚ ਜਾ ਕੇ ਰਾਜਨੀਤਿਕ ਵੋਟਾਂ ਜਿਹੜੀਆਂ ਆ ਉਹ ਮੰਗਦੇ ਆ। ਸੋ ਪਿਛਲੇ ਕੁਛ ਦਿਨਾਂ ਤੋਂ ਅਸੀਂ ਸਾਰੇ ਜਾਣਦੇ ਆ ਕਿ ਡੇਰਿਆਂ ਦੇ ਵਿਚ ਜਾ ਕੇ ਸਮਰਥਨ ਦੇ ਲਈ ਜਿਹੜੇ ਹਾੜੇ ਕੱਢਣ ਵਾਲੀਆਂ ਕੁਛ ਰਾਜਨੀਤਿਕ ਸ਼ਖਸੀਅਤਾਂ ਆ ਉਹਨਾਂ ਦੇ ਉੱਤੇ ਜਿਹੜੇ ਸਵਾਲ ਆ ਉਹ ਉੱਠ ਰਹੇ ਆ। ਸੋ ਇਹ ਅੱਜ ਦੀ ਨਵੀਂ ਗੱਲ ਨਹੀਂ ਆ, ਕਾਫੀ ਸਾਲਾਂ ਤੋਂ ਇਹ ਕੁਛ ਜਿਹੜਾ ਆ ਜੀ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਆ। ਸੋ ਅਗਲੀ ਖਬਰ ਵੱਲ ਚੱਲੀਏ ਤਾਂ ਆਪਾਂ ਸਾਰੇ ਜਾਣਦੇ ਹਾਂ ਦੋਸਤੋ ਕਿ ਜਿਹੜਾ 4 ਫਰਵਰੀ ਨੂੰ ਵੋਟਾਂ ਪਈਆਂ, ਸੋ ਉਸ ਦਿਨ ਕੁਛ ਕੁ ਥਾਵਾਂ ਤੇ ਇੱਕਾ ਦੁੱਕਾ ਜਿਹੜੀਆਂ ਘਟਨਾਵਾਂ ਹਿੰਸਾ ਦੀਆਂ ਵਾਪਰੀਆਂ, ਨਹੀਂ ਤਾਂ ਪਹਿਲੇ ਸਮਿਆਂ ਦੇ ਨਾਲੋਂ ਕਾਫੀ ਸ਼ਾਂਤੀਪੂਰਵਕ ਢੰਗ ਦੇ ਨਾਲ ਇਸ ਵਾਰ ਜਿਹੜੀਆਂ ਚੋਣਾਂ ਆ ਉਹ ਹੋਈਆਂ ਤੇ ਲੋਕਾਂ ਨੇ ਸ਼ਾਂਤੀਪੂਰਵਕ ਢੰਗ ਦੇ ਨਾਲ ਹਿੱਸਾ ਲਿਆ, ਪਰ ਇੱਕਾ ਦੁੱਕਾ ਥਾਵਾਂ ਦੇ ਉੱਤੇ ਕੁਛ ਜਿਹੜੀਆਂ ਨਿੱਜੀ ਰੰਜਿਸ਼ਾਂ ਦੇ ਕਾਰਨ ਜਿਹੜੇ ਇਹੋ ਜਿਹੇ ਕੁਛ ਹਿੰਸਕ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ। ਸੋ ਇੱਕ ਹੋਰ ਜਿਹੜੀ ਖਬਰ ਆ ਰਹੀ ਹੈ ਪਿੰਡ ਪਾਲਾਸੌਰ ਤਰਨ ਤਾਰਨ ਇਲਾਕੇ ਚੋਂ ਆ ਰਹੀ ਹੈ ਜੀ ਕਿ ਚੋਣ ਹਿੰਸਾ ਜਿਹੜੀ ਆ ਉਹਦੇ ਵਿਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਤੇ ਸਾਬਕਾ ਅਕਾਲੀ ਸਰਪੰਚ ਸਮੇਤ 50 ਲੋਕਾਂ ਤੇ ਹਮਲਾ ਕਰਨ ਦਾ ਜਿਹੜਾ ਦੋਸ਼ ਆ ਉਹ ਲੱਗਿਆ। ਕਹਿੰਦੇ 9 ਦਿਨ ਪਹਿਲਾਂ ਹੋਇਆ ਚੋਣ ਵਿਵਾਦ ਜਿਹੜਾ ਆ ਉਹ ਹੀ ਇਸ ਖੂਨੀ ਵਾਰਦਾਤ ਦਾ ਕਾਰਨ ਬਣਿਆ। ਸੋ ਕਹਿੰਦੇ ਪਾਲਾਸੌਰ ਚ ਇੱਕ ਘਰ ਤੇ ਹਮਲਾ ਕਰਕੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦਕਿ ਉਸਦੇ ਭਰਾ ਨੂੰ ਗੰਭੀਰ ਰੂਪ ਚ ਜ਼ਖਮੀ ਕੀਤਾ ਗਿਆ। ਵਾਰਦਾਤ ਪਿੱਛੋਂ 9 ਦਿਨ ਪਹਿਲਾਂ ਅਕਾਲੀ ਦਲ ਦੇ ਚੋਣ ਜਲਸੇ ਚ ਹੋਇਆ ਵਿਵਾਦ ਦੱਸਿਆ ਜਾ ਰਿਹਾ ਤੇ ਹਮਲਾ ਕਰਨ ਵਾਲਿਆਂ ਵਿਚ ਪਿੰਡ ਪਾਲਾਸੌਰ ਦਾ ਸਾਬਕਾ ਸਰਪੰਚ ਤੇ 50 ਹੋਰ ਲੋਕ ਜਿਹੜੇ ਆ ਜੀ ਉਹ ਸ਼ਾਮਲ ਹੋਣ ਦੀ ਗੱਲ ਜਿਹੜੀ ਆ ਪਰਿਵਾਰ ਨੇ ਦੱਸੀ ਹੈ। ਸੋ ਕਈ ਵਾਰ ਕੀ ਹੁੰਦਾ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉਹ ਨਿੱਜੀ ਰੰਜਿਸ਼ਾਂ ਦੇ ਕਾਰਨ ਵੀ ਵਾਪਰਦੀਆਂ ਨੇ ਤੇ ਰਾਜਨੀਤਿਕ ਰੰਗਤ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਂਦੀ ਆ ਜਾਂ ਫਿਰ ਰਾਜਨੀਤੀ ਦੀ ਆੜ ਦੇ ਵਿੱਚ ਜਿਹੜੀਆਂ ਨਿੱਜੀ ਰੰਜਿਸ਼ਾਂ ਆ ਕਈ ਵਾਰ ਉਹ ਕੱਢੀਆਂ ਜਾਂਦੀਆਂ ਦੋਸਤੋ। ਤੇ ਅਗਲੀ ਖਬਰ ਹੈ ਜੀ ਕਿ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਕਰਨਲ ਨਿਜ਼ਾਮੂਦੀਨ ਉਰਫ ਸੈਫੂਦੀਨ ਜਿਹੜੇ ਆ ਜੀ ਉਹ ਇਸ ਜਹਾਨ ਤੋਂ ਰੁਖਸਤ ਹੋ ਗਏ ਆ। ਸੋ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਡਰਾਈਵਰ ਤੇ ਬਾਡੀਗਾਰਡ ਰਹੇ ਕਰਨਲ ਨਿਜ਼ਾਮੂਦੀਨ ਉਰਫ ਸੈਫੂਦੀਨ ਦਾ ਸੋਮਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਮੁਬਾਰਕਪੁਰ ਦੇ ਟੱਕਵਾਂ ਚ ਇੰਤਕਾਲ ਹੋ ਗਿਆ ਜੀ। ਸੋ ਵੋਟਰ ਪਛਾਣ ਪੱਤਰ ਮੁਤਾਬਕ 117 ਸਾਲਾ ਕਰਨਲ ਨਿਜ਼ਾਮੂਦੀਨ ਦਾ ਜਿਹੜਾ ਜਨਮ ਸੀ ਜੀ ਉਹ 1 ਜਨਵਰੀ 1900 ਦੇ ਵਿਚ ਹੋਇਆ ਸੀਗਾ ਤੇ ਉਹਨਾਂ ਦੀ ਸਿਹਤ ਕਈ ਦਿਨਾਂ ਤੋਂ ਖਰਾਬ ਚੱਲ ਰਹੀ ਸੀ। ਉਹਨਾਂ ਦੇ ਦੇਹਾਂਤ ਨਾਲ ਨੇਤਾਜੀ ਦੇ ਬਹੁਤ ਨੇੜੇ ਰਹਿਣ ਵਾਲਿਆਂ ਦੀ ਲੜੀ ਜਿਹੜੀ ਹੈ ਜੀ ਹੁਣ ਖਤਮ ਹੋ ਗਈ ਹੈ। ਬਾਅਦ ਜ਼ੁਹਰ ਨਮਾਜ਼ ਦੁਪਹਿਰ 2 ਵਜੇ ਪਿੰਡ ਦੇ ਨਜ਼ਦੀਕ ਸਥਿਤ ਕਬਰਸਤਾਨ ਚ ਉਹਨਾਂ ਦਾ ਪੂਰੇ ਸਨਮਾਨਾਂ ਦੇ ਨਾਲ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਗਿਆ। ਸੋ ਆਪਣੇ ਸਮੇਂ ਦੇ ਇਹ ਲੋਕ ਬਾਬਾ ਬੋਹੜ ਰਹੇ ਆ ਕਿਉਂਕਿ 117 ਸਾਲ ਦੀ ਜਿਹੜੀ ਉਮਰ ਆ ਉਹ ਭੋਗ ਕੇ ਗਏ ਆ। ਸੋ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਉਹ ਡਰਾਈਵਰ ਵੀ ਸਨ ਤੇ ਬਾਡੀਗਾਰਡ ਵੀ ਰਹੇ ਸਨ ਤੇ ਕਿਹਾ ਜਾ ਰਿਹਾ ਜੀ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਨੇੜੇ ਰਹਿਣ ਵਾਲਿਆਂ ਦੇ ਵਿੱਚੋਂ ਉਹ ਇੱਕ ਸਨ ਤੇ ਇਹ ਲੜੀ ਜਿਹੜੀ ਆ ਉਹਨਾਂ ਨੇੜੇ ਰਹਿਣ ਵਾਲਿਆਂ ਦੀ ਉਹਨਾਂ ਦੀ ਮੌਤ ਦੇ ਨਾਲ ਹੀ ਖਤਮ ਹੋ ਗਈ ਹੈ। ਸੋ ਦੋਸਤੋ ਅਗਲੀ ਖਬਰ ਵੱਲ ਚੱਲੀਏ ਤਾਂ ਬਹੁਤੀਆਂ ਖਬਰਾਂ ਜਿਹੜੀਆਂ ਜੀ ਉਹ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਚੋਣਾਂ ਨੂੰ ਲੈ ਕੇ ਹੀ ਅੱਜ ਵੀ ਖਬਰਾਂ ਅਖਬਾਰਾਂ ਦਾ ਜਿਹੜਾ ਹਿੱਸਾ ਆ ਉਹ ਬਣੀਆਂ ਹੋਈਆਂ ਨੇ। ਸੋ ਇਹਦੇ ਉੱਤੇ ਜ਼ਰੂਰ ਚਰਚਾ ਆਪਾਂ ਕਰਾਂਗੇ, ਪਰ ਜਿਹੜੀ ਇੱਕ ਹੋਰ ਖਬਰ ਆ ਰਹੀ ਹੈ ਪੰਜਾਬ ਤੋਂ ਉਹ ਇਹ ਹੈ ਕਿ ਸਵਾਈਨ ਫਲੂ ਜਿਹੜਾ ਆ ਜੀ ਉਹਦੀ ਪੁਸ਼ਟੀ ਕੀਤੀ ਗਈ ਆ ਜਲੰਧਰ ਤੇ ਲੁਧਿਆਣੇ ਤੋਂ। ਸੋ ਜਲੰਧਰ ਤੇ ਲੁਧਿਆਣੇ ਤੋਂ ਦੋ ਜਣੇ ਕਹਿੰਦੇ ਸਵਾਈਨ ਫਲੂ ਦੀ ਲਪੇਟ ਚ ਆਏ ਆ। ਡਿਸਟ੍ਰਿਕਟ ਐਪੀਡੈਮੋਲੋਜਿਸਟ ਨੇ ਸਵਾਈਨ ਫਲੂ ਦੇ ਮਰੀਜ਼ਾਂ ਦੀ ਜਿਹੜੀ ਪੁਸ਼ਟੀ ਆ ਉਹ ਕੀਤੀ ਆ ਤੇ ਕਹਿੰਦੇ ਪੰਜਾਬ ਵਿਚ ਹੁਣ ਤੱਕ 3 ਮਰੀਜ਼ ਜਿਹੜੇ ਆ ਸਵਾਈਨ ਫਲੂ ਪੋਜ਼ਿਟਿਵ ਪਾਏ ਗਏ ਆ। ਡਾਕਟਰ ਗਗਨਦੀਪ ਸਿੰਘ ਨੇ ਕਹਿੰਦੇ ਦੱਸਿਆ ਕਿ ਹਾਲੇ ਤੱਕ ਰਾਜ ਵਿਚ ਸਵਾਈਨ ਫਲੂ ਦੇ 3 ਪੋਜ਼ਿਟਿਵ ਮਰੀਜ਼ ਸਾਹਮਣੇ ਆਏ ਆ, ਜਦਕਿ ਪਿਛਲੇ ਸਾਲ ਅਗਸਤ ਮਹੀਨੇ ਤੋਂ ਲੈ ਕੇ ਇਸ ਸਾਲ 5 ਫਰਵਰੀ ਤੱਕ ਸਵਾਈਨ ਫਲੂ ਦੇ ਕੁੱਲ 92 ਸ਼ੱਕੀ ਮਰੀਜ਼ਾਂ ਦੇ ਨਮੂਨੇ ਜਿਹੜੇ ਸੀ ਉਹ ਜਾਂਚ ਲਈ PGI ਭੇਜੇ ਗਏ ਸਨ, ਜਿਨ੍ਹਾਂ ਦੇ ਵਿਚੋਂ 3 ਜਿਹੜੇ ਆ ਜੀ ਉਹ ਪੋਜ਼ਿਟਿਵ ਪਾਏ ਗਏ ਆ। ਤੇ ਕਹਿੰਦੇ ਇਹ ਵੀ ਕਿਹਾ ਜਾ ਰਿਹਾ ਕਿ ਜਨਵਰੀ ਦੇ ਆਖਰੀ ਹਫਤੇ ਤੋਂ ਬਾਅਦ ਪੰਜਾਬ ਵਿਚ ਸਵਾਈਨ ਫਲੂ ਨੇ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਆ। 24 ਜਨਵਰੀ ਨੂੰ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਪਿੰਡ ਫੁੱਲਾਂਵਾਲ ਦੀ 50 ਸਾਲ ਔਰਤ ਦੀ ਸਵਾਈਨ ਫਲੂ ਨਾਲ ਮੌਤ ਵੀ ਹੋਈ ਆ। ਤੇ ਉਸ ਤੋਂ ਬਾਅਦ ਸਵਾਈਨ ਫਲੂ ਦੇ 2 ਹੋਰ ਜਿਹੜੇ ਨਵੇਂ ਮਰੀਜ਼ ਆ ਜੀ ਉਹ ਵੀ ਸਾਹਮਣੇ ਆਏ ਆ। ਸੋ ਇਹਦੇ ਲਈ ਜਿਹੜੀਆਂ ਮੈਡੀਕਲ ਟੀਮਸ ਆ ਜੀ ਉਹ ਬਿਠਾਈਆਂ ਗਈਆਂ ਆ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਇਹਨੂੰ ਫੈਲਣ ਤੋਂ ਰੋਕਣ ਦੇ ਲਈ ਜਿਹੜੇ ਅਹਤਿਆਤ ਆ ਉਹ ਵਰਤੇ ਜਾਣ ਤੇ ਇਸ ਤਰ੍ਹਾਂ ਦੇ ਜਿਹੜੇ ਕਦਮ ਆ ਉਹ ਚੁੱਕੇ ਜਾਣ, ਇਹਦੇ ਲਈ ਜਿਹੜੀਆਂ ਟੀਮਸ ਆ ਉਹ ਕੰਮ ਕਰ ਰਹੀਆਂ ਆ। ਤੇ ਦਵਾਈ ਜਿਹੜੀ ਆ ਜੀ ਉਹ ਵੀ ਦਿੱਤੀ ਜਾ ਰਹੀ ਆ ਇਸ ਨੂੰ ਕੰਟਰੋਲ ਰੱਖਣ ਦੇ ਲਈ। ਤੇ ਅੱਗੇ ਜੀ ਖਬਰ ਆ ਰਹੀ ਹੈ ਕਿ ਡੇਰਾ ਸਿਰਸਾ ਖਿਲਾਫ ਸ਼ਿਕਾਇਤ ਦੀ ਜਾਂਚ ਸਬੂਤਾਂ ਦੀ ਘਾਟ ਕਾਰਨ ਬੰਦ। ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਦੇ ਮਾਮਲੇ ਦੀ ਜਾਂਚ ਸਬੂਤਾਂ ਦੀ ਘਾਟ ਕਾਰਨ ਕਹਿੰਦੇ ਬੰਦ ਕਰ ਦਿੱਤੀ ਗਈ ਆ। ਨਵਾਂ ਸ਼ਹਿਰ ਦੇ ਵਾਸੀ ਪਰਵਿੰਦਰ ਸਿੰਘ ਕਿਤਨਾ ਨੇ ਕਹਿੰਦੇ ਮੁੱਖ ਚੋਣ ਅਧਿਕਾਰੀ ਨੂੰ ਇੱਕ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਡੇਰਾ ਸਿਰਸਾ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਇੱਕ ਵਿਸ਼ੇਸ਼ ਪਾਰਟੀ ਨੂੰ ਚੋਣਾਂ ਚ ਸਮਰਥਨ ਦਿੱਤਾ ਜਾ ਰਿਹਾ। ਸ਼ਿਕਾਇਤ ਚ ਕਿਹਾ ਗਿਆ ਸੀ ਕਿ ਕੁਝ ਉਮੀਦਵਾਰ ਡੇਰੇ ਤੋਂ ਸਮਰਥਨ ਲੈਣ ਲਈ ਡੇਰੇ ਚ ਗਏ ਸਨ, ਜਿਸ ਤੋਂ ਬਾਅਦ ਡੇਰੇ ਦੇ ਪ੍ਰਬੰਧਕਾਂ ਨੇ ਅਕਾਲੀ ਭਾਜਪਾ ਉਮੀਦਵਾਰਾਂ ਦੀ ਮਦਦ ਕਰਨ ਦਾ ਖੁੱਲਮ ਖੁੱਲੇ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਚੋਣ ਜ਼ਾਬਤੇ ਦੀ ਉਲੰਘਣਾ ਹੈ। 31 ਜਨਵਰੀ ਨੂੰ ਕੀਤੀ ਗਈ ਇਸ ਸ਼ਿਕਾਇਤ ਚ ਡੇਰੇ ਵੱਲੋਂ ਕਿਸੇ ਵਿਸ਼ੇਸ਼ ਪਾਰਟੀ ਨੂੰ ਚੋਣਾਂ ਵਿਚ ਦਿੱਤੇ ਜਾਣ ਵਾਲੇ ਸਮਰਥਨ ਨੂੰ ਰੋਕਣ ਦੀ ਮੰਗ ਵੀ ਕੀਤੀ ਗਈ ਸੀ ਤੇ ਮੁੱਖ ਚੋਣ ਅਧਿਕਾਰੀ ਨੇ ਇਸ ਸ਼ਿਕਾਇਤ ਦੀ ਜਾਂਚ ਲਈ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਆਦੇਸ਼ ਦਿੱਤੇ ਸਨ, ਜਿਨ੍ਹਾਂ ਸ਼ਿਕਾਇਤ ਭੇਜ ਕੇ ADC ਸੈਨਾ ਅਗਰਵਾਲ ਨੂੰ ਜਾਂਚ ਲਈ ਕਿਹਾ ਸੀ। ਤੇ ਚੋਣ ਅਧਿਕਾਰੀ ਨੇ ਡੇਰੇ ਦੇ ਆਗੂ ਗੁਰਮੇਲ ਸਿੰਘ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ। ਤੇ ਜੀ ਕਿਹਾ ਗਿਆ ਕਿ ਡੇਰਾ ਸਿਰਸਾ ਦੇ ਸ਼ਰਧਾਲੂ ਤਾਂ ਹਨ ਉਹ, ਪਰ ਉਹ ਰਾਜਨੀਤਿਕ ਕਮੇਟੀ ਦੇ ਮੈਂਬਰ ਨਹੀਂ ਆ। ਤੇ ਇਸ ਤੋਂ ਬਾਅਦ ਹੁਣ ਕਿਉਂਕਿ ਸਬੂਤਾਂ ਦੀ ਜਿਹੜੀ ਘਾਟ ਆ ਉਹਦੇ ਕਾਰਨ ਜਿਹੜਾ ਇਹ ਮਾਮਲਾ ਆ ਜੀ ਉਹ ਬੰਦ ਕੀਤਾ ਗਿਆ ਆ। ਤੇ ਡੇਰਾ ਸੱਚਾ ਸੌਦਾ ਵੱਲੋਂ ਜਵਾਬ ਦੇਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਨੇ ਸ਼ਿਕਾਇਤਕਰਤਾ ਪਰਵਿੰਦਰ ਸਿੰਘ ਨੂੰ ਨੋਟਿਸ ਭੇਜ ਕੇ ਇਸ ਮਾਮਲੇ ਸੰਬੰਧੀ ਸਬੂਤ ਮੰਗੇ ਸੀ, ਜਿਸ ਤੇ ਉਨ੍ਹਾਂ ਨੇ ਅਖਬਾਰਾਂ ਵਿਚ ਇਸ ਸੰਬੰਧੀ ਛਪੀਆਂ ਖ਼ਬਰਾਂ ਦੀਆਂ ਕਾਤਰਾਂ ਚੋਣ ਕਮਿਸ਼ਨ ਨੂੰ ਭੇਜੀਆਂ ਸਨ। ਤੇ ਉਪ ਜ਼ਿਲ੍ਹਾ ਚੋਣ ਅਧਿਕਾਰੀ ਸ਼ੈਨਾ ਅਗਰਵਾਲ ਨੇ ਦੱਸਿਆ ਕਿ ਡੇਰੇ ਵੱਲੋਂ ਕਿਸੇ ਪਾਰਟੀ ਨੂੰ ਚੋਣਾਂ ਸਮਰਥਨ ਦੇਣ ਦਾ ਸ਼ਿਕਾਇਤਕਰਤਾ ਕੋਈ ਠੋਸ ਸਬੂਤ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਇਸ ਸ਼ਿਕਾਇਤ ਨੂੰ ਬੰਦ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੀ ਅਗਲੀ ਕਾਰਵਾਈ ਲਈ ਮੁੱਖ ਚੋਣ ਅਧਿਕਾਰੀ ਨੂੰ ਜਿਹੜੀ ਰਿਪੋਰਟ ਹੈ ਜੀ ਉਹ ਭੇਜੀ ਜਾ ਰਹੀ ਹੈ। ਸੋ ਬਹੁਤ ਵਾਰ, ਇਹ ਪਹਿਲੀ ਵਾਰ ਨਹੀਂ ਆ ਕਿ ਬਹੁਤ ਵਾਰ ਜਿਹੜੇ ਇਹੋ ਜਿਹੇ ਦੋਸ਼ ਲੱਗਦੇ ਆ ਔਰ ਉਹ ਜਿਹੜੇ ਸਬੂਤ ਆ ਉਹ ਰਫਾ ਦਫਾ ਜਿਹੜੇ ਆ ਉਹ ਕਰ ਦਿੱਤੇ ਜਾਂਦੇ ਆ। ਸੋ ਜਿਹੜੇ ਇੱਕ ਵਾਰ ਫੇਰ ਜਿਹੜੇ ਸਬੂਤ ਆ ਉਹ ਹੱਥ ਨਾ ਆਉਣ ਦੇ ਕਾਰਨ ਜਿਹੜਾ ਇਹ ਮਾਮਲਾ ਇੱਥੇ ਹੀ ਦਬਾ ਦਿੱਤਾ ਜਾਣਾ। ਸੋ ਕਾਫੀ ਨਿਰਾਸ਼ਾ ਹੁੰਦੀ ਹੈ ਜੀ। ਤੇ ਇੱਕ ਹੋਰ ਜਿਹੜੀ ਖਬਰ ਹੈ ਜੀ ਉਹ ਇਹ ਆ ਰਹੀ ਹੈ ਕਿ ਆਪ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਸਟਰੋਂਗ ਰੂਮ ਦੇ ਵਿਚ ਛੇੜਛਾੜ ਹੋਈ ਹੈ ਲੁਧਿਆਣੇ ਦੇ ਵਿਚ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ EVM ਲਈ ਬਣਾਏ ਗਏ ਸਟਰੋਂਗ ਰੂਮ ਚ ਛੇੜਛਾੜ ਦੇ ਦੋਸ਼ ਲੱਗੇ ਆ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ HS ਫੂਲਕਾ ਨੇ ਪ੍ਰੈਸ ਕਾਨਫਰੰਸ ਚ ਦੋਸ਼ ਲਾਇਆ ਕਿ PAU ਵਿਚ ਗਿੱਲ ਵਿਧਾਨ ਸਭਾ ਖੇਤਰ ਦੀਆਂ EVMs ਰੱਖੀਆਂ ਗਈਆਂ ਹਨ। ਇਸ ਖੇਤਰ ਦੇ ਰਿਟਰਨਿੰਗ ਅਫਸਰ ਗਗਨਦੀਪ ਸਿੰਘ ਵਿਰਕ ਸੋਮਵਾਰ ਸਵੇਰੇ ਲਗਭਗ 11 ਵਜੇ 5 ਤੋਂ 7 ਲੋਕਾਂ ਨਾਲ ਸਟਰੋਂਗ ਰੂਮ ਚ ਵੜੇ ਆ ਤੇ ਇਹ ਨਿਯਮ ਅਤੇ ਕਾਨੂੰਨ ਦੇ ਖਿਲਾਫ ਆ। ਤੇ ਉਨ੍ਹਾਂ ਕਿਹਾ ਕਿ RO 5-7 ਲੋਕਾਂ ਨਾਲ ਸਟਰੋਂਗ ਰੂਮ ਚ ਵੜੇ ਆ। ਚੋਣ ਕਮਿਸ਼ਨ ਨੂੰ ਸ਼ਿਕਾਇਤ ਉਨ੍ਹਾਂ ਨੇ ਕਰ ਦਿੱਤੀ ਆ ਤੇ RO ਨੂੰ ਮੁਅੱਤਲ ਕਰਨ ਦੀ ਮੰਗ ਜਿਹੜੀ ਆ ਉਹ ਉਨ੍ਹਾਂ ਨੇ ਕੀਤੀ ਆ। ਸੋ ਫੂਲਕਾ ਸਾਹਿਬ ਨੇ ਤੇ ਪੰਜਾਬ ਦੇ ਸਾਰੇ ਸਟਰੋਂਗ ਰੂਮਸ ਦਾ ਦੌਰਾ ਉਹ ਕਹਿੰਦੇ ਕਿ ਅਸੀਂ ਕਰਾਂਗੇ ਤੇ ਜੇ ਇਹੋ ਜਿਹੀ ਕੋਈ ਛੇੜਛਾੜ ਹੁੰਦੀ ਆ ਤੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਜੀ ਇਲੈਕਸ਼ਨ ਕਮਿਸ਼ਨ ਦੇ ਉੱਤੇ ਵੀ ਜਿਸ ਢੰਗ ਦੇ ਨਾਲ ਉਹ ਬੜੀ ਇਮਾਨਦਾਰੀ ਦੇ ਨਾਲ ਜਿਹੜੀਆਂ ਇਹ ਚੋਣਾਂ ਕਰਵਾਉਣ ਦਾ ਦਾਵਾ ਕਰ ਰਹੇ ਆ। ਸੋ ਨਿਰਾਸ਼ਾਜਨਕ ਆ ਇਹੋ ਜਿਹਾ ਕੋਈ ਵੀ ਕਦਮ। ਤੇ ਦੋਸਤੋ ਖਬਰਾਂ ਦਾ ਜਿਹੜਾ ਇਹ ਸਿਲਸਿਲਾ ਜੀ ਉਹ ਆਪਾਂ ਸਿਰਫ ਇੱਕ ਦੋ ਹੋਰ ਖਬਰਾਂ ਲੈ ਕੇ ਫਿਰ ਆਪਾਂ ਬੰਦ ਕਰਾਂਗੇ। ਤੇ ਅਗਲੀ ਖਬਰ ਜਿਹੜੀ ਹੈ ਜੀ ਉਹ ਹੈਗੀ ਹੈ ਮਾਤਾ ਚੰਦ ਕੌਰ ਤੇ ਬੰਬ ਧਮਾਕੇ ਦੀ ਜਿਹੜੀ CBI ਜਾਂਚ ਆ ਉਹ ਸ਼ੁਰੂ ਹੋ ਗਈ ਆ। ਸੋ ਨਾਮਧਾਰੀ ਭਾਈਚਾਰੇ ਦੀ ਗੁਰੂ ਮਾਤਾ ਚੰਦ ਕੌਰ ਦੀ ਹੱਤਿਆ ਦੇ ਮਾਮਲੇ ਦੇ ਵਿੱਚ December 2015 ਚ ਜਲੰਧਰ ਦੇ ਵਿੱਚ ਜਿਹੜਾ ਕਾਰ ਬੰਬ ਧਮਾਕਾ ਹੋਇਆ ਸੀ ਉਸ ਮਾਮਲੇ ਦੇ ਵਿੱਚ CBI ਨੇ 6 ਜਨਵਰੀ ਨੂੰ FRI ਜਿਹੜੀ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਆ। ਤੇ ਜਾਣਕਾਰੀ ਇਹ ਵੀ ਆਈ ਆ ਕਿ CBI ਨੇ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਜਲੰਧਰ ਚ ਹੋਏ ਬੰਬ ਧਮਾਕੇ ਦੇ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਦੌਰਾਨ ਦਿੱਤੀ ਤੇ CBI ਨੇ ਹਾਈਕੋਰਟ ਨੂੰ ਬੇਨਤੀ ਵੀ ਕੀਤੀ ਹੈ ਕਿ ਜਾਂਚ ਜਾਰੀ ਹੈ ਤੇ ਅਜਿਹੇ ਵਿੱਚ ਦੋਸ਼ੀਆਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਜੀ। ਤੇ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਅਗਲੀ ਖਬਰ ਹੈ ਕਿ ਰੇਲ ਗੱਡੀ ਜਿਹੜੀ ਆ ਉਹ ਲੀਹੋਂ ਲੱਥੀ ਆ ਪਰ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਮੋਗਾ ਤੋਂ ਲੁਧਿਆਣਾ ਜਾ ਰਹੇ ਜਿਹੜੇ ਯਾਤਰੀ ਸੀ ਉਸ ਗੱਡੀ ਦੇ ਵਿੱਚ ਸਵਾਰ ਸਨ ਤੇ ਐਤਵਾਰ ਨੂੰ ਦੇਰ ਰਾਤ ਉਸ ਸਮੇਂ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਜਦੋਂ DMU ਟ੍ਰੇਨ ਨੰਬਰ 74964 ਦੇ ਅੱਗੇ ਲਵਾਰਿਸ ਸਾਨ ਜਿਹੜਾ ਹੈ ਜੀ ਉਹ ਆ ਗਿਆ ਤੇ ਉਹ ਗੱਡੀ ਜਿਹੜੀ ਆ ਉਹ ਟਕਰਾਈ ਆ ਤੇ ਸਾਨ ਦੀ ਜਿਹੜੀ ਮੌਤ ਹੋ ਗਈ ਆ ਪਰ ਜਿਹੜੀ ਟ੍ਰੇਨ ਦੇ ਪਿਛਲੇ ਟਾਇਰ ਆ ਉਹ ਲੀਹੋਂ ਲੱਥ ਗਏ ਆ ਪਰ ਭਾਰੀ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਪਰ ਕਹਿੰਦੇ ਕਿ ਇਹ ਜਿਹੇ ਹਾਦਸੇ ਜਿਹੜੇ ਆ ਉਹ ਅੱਗੇ ਵੀ ਹੋ ਚੁੱਕੇ ਆ ਤੇ ਲਵਾਰਿਸ ਪਸ਼ੂ ਜਿਹੜੇ ਆ ਕਈ ਜਾਨਾਂ ਜਿਹੜੀਆਂ ਲੋਕਾਂ ਦੀਆਂ ਲੈ ਚੁੱਕੇ ਆ। ਸੋ ਜਿਹੜੇ ਰੇਲ ਟਰੈਕਸ ਦੇ ਉੱਤੇ ਬਹੁਤ ਸਾਰੇ ਜਿਹੜੇ ਜੇ ਲਵਾਰਿਸ ਪਸ਼ੂ ਆ ਉਹ ਲੇਟੇ ਹੁੰਦੇ ਆ ਤੇ ਇਸ ਕਾਰਨ ਬਹੁਤ ਸਾਰੀਆਂ ਜਿਹੜੀਆਂ ਰੇਲ ਗੱਡੀਆਂ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ। ਤੇ ਕਹਿੰਦੇ ਜੀ 7 December 2016 1:30 ਵਜੇ ਫਿਰੋਜ਼ਪੁਰ ਤੋਂ ਲੁਧਿਆਣਾ ਜਾ ਰਹੀ ਮਾਲ ਗੱਡੀ ਨੈਸਲੇ ਫਾਟਕਾਂ ਦੀ ਜਦੋਂ ਨੇੜੇ ਪਹੁੰਚੀ ਤੇ ਸਾਹ ਆਉਣ ਕਾਰਨ ਇਹ ਟਕਰਾ ਗਈ ਆ। ਤੇ ਏਦਾਂ ਹੀ ਹੋਰ ਬਹੁਤ ਸਾਰੇ ਜਿਹੜੇ ਹਾਦਸੇ ਆ ਪਹਿਲਾਂ ਵੀ ਇਹ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਹੋਈ ਆ। ਸੋ ਦੋਸਤੋ ਇਹ ਅੱਜ ਦੀਆਂ ਖਬਰਾਂ ਤੇ ਖਬਰਾਂ ਤੋਂ ਬਾਅਦ ਆਪਾਂ ਇੱਕ ਗੀਤ ਤਾਂ ਆਪਾਂ ਤੁਹਾਨੂੰ ਸੁਣਾਵਾਂਗੇ ਜ਼ਰੂਰ। ਰੋਮੀ ਗਿੱਲ ਦੀ ਆਵਾਜ਼ ਚ ਸਾਡੇ ਕੋਲ ਫਰਮਾਇਸ਼ ਜਿਹੜੀ ਆਈ ਹੋਈ ਆ ਤੇ ਉਸ ਤੋਂ ਇਲਾਵਾ ਅਸੀਂ ਇੱਕ ਦੋ ਜਿਹੜੀਆਂ ਹੋਰ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਜੀ ਚੋਣਾਂ ਦੇ ਸੰਬੰਧ ਦੇ ਵਿੱਚ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਫਿਲਹਾਲ ਇੱਕ ਗੀਤ ਰੋਮੀ ਗਿੱਲ ਦੀ ਆਵਾਜ਼ ਚ ਆਪਾਂ ਸੁਣਦੇ ਹਾਂ, ਵਾਪਸ ਆਉਂਦੇ ਹਾਂ ਫਿਰ ਅਗਲੇ ਸਿਲਸਿਲੇ ਦੇ ਵਿੱਚ।
ਆਸ਼ਕਾਂ ਦੇ ਦਿਲਾਂ ਦੀ ਤਾਇਆ ਆਸ਼ਕਾਂ ਨੇ ਜਾਣੀ ਫਿਰ ਜਿੱਥੇ ਸਾਹਿਬਾਂ ਦੇ ਪਿਆਰ ਦੀ ਕਹਾਣੀ। ਆਸ਼ਕਾਂ ਦੇ ਦਿਲਾਂ ਦੀ ਤਾਇਆ ਆਸ਼ਕਾਂ ਨੇ ਜਾਣੀ ਫਿਰ ਜਿੱਥੇ ਸਾਹਿਬਾਂ ਦੇ ਪਿਆਰ ਦੀ ਕਹਾਣੀ। ਪਿਆਰ ਵਾਲੀ ਖੁਸ਼ੀ ਸੀਗੀ ਲੱਖਾਂ ਵਿੱਚ ਲਿਖੀ ਜਿਹੜੀ ਸ਼ਕਤੀ ਦੇ ਆਪੂੜਾਂ ਵਿੱਚ ਪਿਸੀ ਹੋਈ ਸੀ। ਐਵੇਂ ਧੋਖੇ ਬਾਜ ਲੋਕੀ ਕਹਿੰਦੇ ਸਾਹਿਬਾਂ ਨੂੰ ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਐਵੇਂ ਧੋਖੇ ਬਾਜ ਲੋਕੀ ਕਹਿੰਦੇ ਸਾਹਿਬਾਂ ਨੂੰ ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਪੈਰ ਦੀ ਜਵਾਨੀ ਉੱਤੇ ਮਾਣ ਲਿਖਿਆ ਰੂਬੂ ਬੱਕੀ ਟੁੱਟ ਚੁੱਕਾ ਮਾਣ ਲਿਖਿਆ। ਪੈਰ ਦੀ ਜਵਾਨੀ ਉੱਤੇ ਮਾਣ ਲਿਖਿਆ ਰੂਬੂ ਬੱਕੀ ਟੁੱਟ ਚੁੱਕਾ ਮਾਣ ਲਿਖਿਆ। ਲਿਖਿਆ ਸੀ ਕਿਸੇ ਕੰਮ ਨਹੀਂ ਉਹ ਆਵਣੀ ਵੀ ਜਿਹੜੀ ਤੀਰ ਅੰਦਾਜ਼ੀ ਉਹਨੇ ਸਿੱਖੀ ਹੋਈ ਸੀ। ਐਵੇਂ ਧੋਖੇ ਬਾਜ ਲੋਕੀ ਕਹਿੰਦੇ ਸਾਹਿਬਾਂ ਨੂੰ ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਐਵੇਂ ਧੋਖੇ ਬਾਜ ਲੋਕੀ ਕਹਿੰਦੇ ਸਾਹਿਬਾਂ ਨੂੰ ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਬੁੱਕਲ ਬੈਠਾ ਕੇ ਪਹਿਲਾਂ ਅੱਖ ਸੀ ਮਿਲਾਈ ਯਾਰੋ ਅੱਖ
ਜਿਹੜੀ ਸਾਹਿਬਾਂ ਉੱਤੇ ਟਿੱਕੀ ਹੋਈ ਸੀ। ਐਵੇਂ ਧੋਖੇ ਬਾਜ ਲੋਕੀ ਕਹਿੰਦੇ ਸਾਹਿਬਾਂ ਨੂੰ, ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਐਵੇਂ ਧੋਖੇ ਬਾਜ ਲੋਕੀ ਕਹਿੰਦੇ ਸਾਹਿਬਾਂ ਨੂੰ, ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਗੇੜ ਸੀ ਕੋਈ ਕੀਤੀ ਖਤਾ ਨਾ, ਤੀਰ ਕਦੋਂ ਤੋੜੇ ਸਾਹਿਬਾਂ ਨੂੰ ਕੋਈ ਪਤਾ ਨਾ। ਵਕਤ ਦਾ ਗੇੜ ਸੀ ਕੋਈ ਕੀਤੀ ਖਤਾ ਨਾ, ਤੀਰ ਕਦੋਂ ਤੋੜੇ ਸਾਹਿਬਾਂ ਨੂੰ ਕੋਈ ਪਤਾ ਨਾ। ਵੀਰ ਆਉਂਦੇ ਦੇਖ ਪੈਰੋਂ ਮਿੱਟੀ ਨਿਕਲੀ ਵੀ ਲੋਕੋ, ਉਹਨੇ ਕਿਹੜਾ ਪਹਿਲਾਂ ਏਡਾ ਮਿੱਟੀ ਹੋਈ ਸੀ। ਐਵੇਂ ਧੋਖੇ ਬਾਜ ਲੋਕੀ ਕਹਿੰਦੇ ਸਾਹਿਬਾਂ ਨੂੰ, ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਐਵੇਂ ਧੋਖੇ ਬਾਜ ਲੋਕੀ ਕਹਿੰਦੇ ਸਾਹਿਬਾਂ ਨੂੰ, ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਉੱਥੇ ਕਿਆ ਤੇਰੇ ਦੇ ਵਾਂਗੂ ਲਾਸ਼ ਵਿਛੀ ਹੋਈ ਸੀ। ਐਵੇਂ ਧੋਖੇ ਬਾਜ ਲੋਕੀ ਕਹਿੰਦੇ ਸਾਹਿਬਾਂ ਨੂੰ, ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਐਵੇਂ ਧੋਖੇ ਬਾਜ ਲੋਕੀ ਕਹਿੰਦੇ ਸਾਹਿਬਾਂ ਨੂੰ, ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ। ਮਿਰਜੇ ਦੀ ਯਾਰੋ ਏਦਾਂ ਲਿਖੀ ਹੋਈ ਸੀ।
ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਜੀ ਗੀਤ ਰੋਮੀ ਗਿੱਲ ਦੀ ਆਵਾਜ਼ ਦੇ ਵਿੱਚ, ਸਾਡੇ ਸਰੋਤਿਆਂ ਵੱਲੋਂ ਫਰਮਾਇਸ਼ ਜਿਹੜੀ ਵਿਸ਼ੇਸ਼ ਤੌਰ ਤੇ ਕੀਤੀ ਗਈ ਸੀ। ਉਮੀਦ ਕਰਦੇ ਹਾਂ ਜੀ ਕਿ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਤੇ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਜਿਹੜੇ ਸਾਡੇ ਦੋਸਤ ਸ਼ਾਮਲ ਹੋਏ ਆ, ਜਿਹੜੇ ਸਾਨੂੰ ਸੁਣ ਰਹੇ ਆ, ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ। ਤੇ ਜਿਹੜੇ ਦੋਸਤ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਇੱਕ ਵਾਰ ਫੇਰ ਤੋਂ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਜੁੜੇ ਆ ਤੇ ਈਮੇਲ ਦੇ ਜ਼ਰੀਏ ਵੀ ਜੁੜੇ ਆ, ਅਸੀਂ ਉਹਨਾਂ ਨੂੰ ਜੀਆਂ ਕਹਿੰਦੇ ਹਾਂ ਪ੍ਰੋਗਰਾਮ ਚ। ਤੇ ਸਾਡੇ ਨਾਲ ਵਰਿੰਦਰ ਚੀਮਾ ਹੋਰੀ ਵੀ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਚ ਇੱਕ ਵਾਰ ਫੇਰ ਤੋਂ। ਮੈਂ ਉਹਨਾਂ ਨੂੰ ਕਿਹਾ ਸੀ ਥੋੜੀ ਜਿਹੀ ਡਿਟੇਲ ਭੇਜਿਓ ਜੀ। ਤੇ ਕਹਿੰਦੇ ਜੀ ਇੰਡੀਆ ਉਹਨਾਂ ਦੇ ਘਰ ਲੱਗਿਆ ਹੋਇਆ ਜੀ ਇਹ ਫਰੂਟ, ਤੇ ਇਹ ਇੰਡੀਆ ਵਾਲਿਆਂ ਨੇ ਉਹਨਾਂ ਨੂੰ ਖਵਾ ਦਿੱਤਾ ਤੇ ਉਹਨਾਂ ਨੇ ਦੇਖੋ ਮੈਨੂੰ ਖਵਾਤਾ ਇਹ ਫਰੂਟ। ਤੇ ਬਹੁਤ ਬਹੁਤ ਧੰਨਵਾਦ ਜੀ ਵਰਿੰਦਰ ਜੀ। ਤੇ ਦੇਖੋ ਮੈਂ ਸਾਰੇ ਸਰੋਤਿਆਂ ਨੂੰ ਵੀ ਖਵਾ ਦਿੱਤਾ ਹਨਾ। ਤੇ ਪਾਂਡੂ ਕਿਹਾ ਹੈ ਜੀ ਇਹਨਾਂ ਨੇ, ਤੇ ਕਹਿੰਦੇ ਜੀ ਤੇ ਇਹ ਫਰੂਟ ਦੇਖੋ ਉਹਨਾਂ ਨੇ ਇੰਡੀਆ ਤੋਂ ਆਪਣੇ ਤੱਕ ਪਹਿਲਾਂ ਮੰਗਵਾਇਆ, ਫਿਰ ਆਪਣੇ ਤੋਂ ਉਹਨਾਂ ਨੇ ਮੇਰੇ ਤੱਕ ਭੇਜ ਦਿੱਤਾ, ਫਿਰ ਹੁਣ ਮੈਂ ਤੁਹਾਡੇ ਸਾਰਿਆਂ ਤੱਕ ਭੇਜ ਦਿੱਤਾ। ਤੇ ਆਪਾਂ ਸਾਰੇ ਜੀ ਇਸ ਫਰੂਟ ਦੇ ਨਾਲ ਰੱਜ ਗਏ ਆ ਵਰਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਭੇਜਿਆ। ਤੇ ਕਹਿੰਦੇ ਮੈਂ ਮਿਲਡੂਰਾ ਰਹਿੰਦਾ। ਅੱਛਾ ਜੀ ਵਰਿੰਦਰ, ਮੈਨੂੰ ਅਸਲ ਦੇ ਵਿੱਚ ਪਤਾ ਨਹੀਂ ਸੀ ਕਿ ਤੁਸੀਂ ਮਿਲਡੂਰਾ ਰਹਿੰਦੇ ਹੋ, ਤੇ ਬਹੁਤ ਚੰਗਾ ਲੱਗਦਾ ਜੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਉਂਦੇ ਹੋ ਤੇ ਸਮੇਂ ਸਮੇਂ ਤੇ ਜਿਹੜਾ ਸਾਡਾ ਧਿਆਨ ਹੈ ਜੀ ਉਹ ਖਿੱਚਦੇ ਹੋ ਕਿਸੇ ਨਾ ਕਿਸੇ ਵਿਸ਼ੇਸ਼ ਮੁੱਦੇ ਵੱਲ ਵੀ, ਤੇ ਜ਼ਰੂਰੀ ਜਿਹੜੀਆਂ ਜਾਣਕਾਰੀਆਂ ਆ ਉਹ ਵੀ ਸਾਡੇ ਨਾਲ ਸਾਂਝੀਆਂ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਅੱਗੇ ਹਰਮੀਤ ਸਿੰਘ ਚਾਨਾ ਮੈਲਬਨ ਵਾਲੇ ਸਾਡੇ ਨਾਲ ਸ਼ਾਮਲ ਹੋਏ ਆ। ਮੈਂ ਉਹੀ ਕਿਹਾ ਨਾ ਕਿ ਅੱਜ ਸ਼ੁਰੂਆਤ ਜਿਹੜੀ ਆ ਜੀ ਉਹ ਜ਼ਾਹਿਦ ਹੋਰਾਂ ਨੇ ਕੀਤੀ ਸੀਗੀ ਹਨਾ ਖਿਲਾਉਣ ਪਿਲਾਉਣ ਦੀ, ਤੇ ਉਸ ਤੋਂ ਬਾਅਦ ਦੇਖੋ ਸਾਡੇ ਲਈ ਚਾਹ ਦੀ ਪੇਸ਼ਕਸ਼ ਵੀ ਹੋ ਗਈ ਹਨਾ। ਤੇ ਧਨੀ ਸਾਹਿਬ ਨੇ ਚਾਹ ਦੀ ਪੇਸ਼ਕਸ਼ ਕੀਤੀ ਸੀਗੀ ਬਿਸਕੁਟਾਂ ਦੇ ਨਾਲ, ਤੇ ਹੁਣ ਹਰਮੀਤ ਸਿੰਘ ਚਾਨਾ ਹੋਰਾਂ ਨੇ ਨਾ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ, ਬਹੁਤ ਪਿਆਰ ਸਤਿ ਸ੍ਰੀ ਅਕਾਲ ਹਰਮੀਤ ਜੀ ਤੁਹਾਨੂੰ। ਤੇ ਕਹਿੰਦੇ ਚੱਕ ਚਾਹ ਨਾਲ ਮੱਠੀ, ਕਿਆ ਬਾਤ ਹੈ ਜੀ, ਮੱਠੀਆਂ ਉਹਨਾਂ ਨੇ ਭੇਜ ਦਿੱਤੀਆਂ ਆ ਤੇ ਚਾਹ ਦਾ ਕੱਪ ਵੀ ਭੇਜ ਦਿੱਤਾ ਆ ਤੇ ਚਾਹ ਦੇ ਕੱਪ ਚੋਂ ਨਾ ਭਾਫਾਂ ਨਿਕਲ ਰਹੀਆਂ ਆ ਗਰਮ ਗਰਮ। ਤੇ ਜਿਹੜੀ ਚਾਹ ਆ ਉਹ ਮੈਨੂੰ ਲੱਗਦਾ ਕਿ ਬੜੀ ਹੈਲਦੀ ਟੀ ਜਿਹੜੀ ਭੇਜੀ ਆ, ਜਿੱਦਾਂ ਗ੍ਰੀਨ ਟੀ ਦਾ ਅੱਜ ਕੱਲ ਰਿਵਾਜ਼ ਹੈ ਜੀ ਬਿਨਾਂ ਦੁੱਧ ਤੋਂ, ਸੋ ਚਾਹ ਬੜੀ ਵਧੀਆ ਆ, ਬਹੁਤ ਚੰਗਾ ਲੱਗਿਆ ਜੀ। ਤੇ ਮੱਠੀਆਂ ਜਿਹੜੀਆਂ ਉਹਨਾਂ ਦਾ ਸਵਾਦ ਅਸੀਂ ਆਪੇ ਹੀ ਲੈ ਲਿਆ। ਤੇ ਬਿਲਕੁਲ ਦੇਖੋ ਜਿਹੜੀਆਂ ਟ੍ਰੈਡੀਸ਼ਨਲ ਚੀਜ਼ਾਂ ਆ ਹਨਾ, ਚਾਹੇ ਉਹ ਮੱਠੀਆਂ ਆ ਤੇ ਚਾਹੇ ਉਹ ਵਾਲੇ ਬਿਸਕੁਟ ਆ ਜਿਹੜੇ ਸਾਡੇ ਦੇਸੀ ਬਿਸਕੁਟ ਹੁੰਦੇ ਆ, ਉਹ ਤੁਸੀਂ ਸਾਨੂੰ ਸਵੇਰੇ ਸਵੇਰੇ ਖਾ ਕੇ ਇੰਨਾ ਰਜਾ ਦਿੰਨੇ ਆ ਕਿ ਮੈਨੂੰ ਲੱਗਦਾ ਹੁੰਦਾ ਵੀ ਹੁਣ ਬ੍ਰੇਕਫਾਸਟ ਕਰਨ ਦੀ ਜਿਹੜੀ ਲੋੜ ਆ ਉਹ ਮਹਿਸੂਸ ਹੋਣੀ ਨਹੀਂ ਆ। ਸੋ ਬਹੁਤ ਚੰਗਾ ਲੱਗਦਾ, ਤੁਸੀਂ ਇੰਨਾ ਪਿਆਰ ਬਖਸ਼ਦੇ ਹੋ, ਇੰਨਾ ਸਤਿਕਾਰ ਬਖਸ਼ਦੇ ਹੋ। ਤੇ ਕਹਿੰਦੇ ਕੱਲ ਪਤਾ ਨੀ ਕਿਉਂ ਟੈਲੀਗ੍ਰਾਮ ਕੰਮ ਨਹੀਂ ਕਰ ਰਿਹਾ ਸੀ, ਤੇ ਇਹ ਕਹਿੰਦੇ ਮੈਨੂੰ ਕਾਰਨ ਨੀ ਪਤਾ ਵੀ ਕੀ ਗੱਲ ਹੋਈ ਸੀ, ਪਰ ਮੈਨੂੰ ਲੱਗਦਾ ਹਰਮੀਤ ਜੀ ਟੈਲੀਗ੍ਰਾਮ ਵੈਸੇ ਤਾਂ ਕੰਮ ਕਰ ਰਿਹਾ ਸੀ, ਬਹੁਤ ਸਾਰੇ ਦੋਸਤਾਂ ਦੇ ਜਿਹੜੇ ਮੈਸੇਜ ਆ ਰਹੇ ਸੀ, ਹੋ ਸਕਦਾ ਕਿ ਤੁਹਾਡੇ ਫੋਨ ਨਾਲ ਜਿਹੜੀ ਕੋਈ ਪ੍ਰੋਬਲਮ ਆ ਉਹ ਜ਼ਰੂਰ ਹੋਵੇ। ਤੇ ਅੱਗੇ ਸਾਡੇ ਨਾਲ ਇੱਕ ਵਿਚਾਰ ਵੀ ਉਹਨਾਂ ਨੇ ਸਾਂਝਾ ਕੀਤਾ, ਕਹਿੰਦੇ ਸਬਸੇ ਜ਼ਿਆਦਾ ਦਰਦ ਤਬ ਹੋਤਾ ਹੈ ਜਬ ਬਿਨਾਂ ਕਿਸੀ ਗਲਤੀ ਕੇ ਲੋਕ ਹਮੇ ਗਲਤ ਸਮਝ ਲੇਤੇ ਹੈ ਔਰ ਸਾਥ ਛੋੜ ਦੇਤੇ ਹੈ। ਬਿਲਕੁਲ ਜੀ, ਪਰ ਮੈਨੂੰ ਲੱਗਦਾ ਹੁੰਦਾ ਕਿ ਉਹੀ ਲੋਕ ਜਿਹੜੇ ਆ ਉਹ ਸਾਥ ਛੱਡਦੇ ਆ ਜਿਹੜੇ ਅਸਲ ਦੇ ਵਿੱਚ ਪਹਿਲਾਂ ਤੋਂ ਹੀ ਵਿਸ਼ਵਾਸ ਦੇ ਕਾਬਲ ਹੁੰਦੇ ਨਹੀਂ ਆ ਹਨਾ। ਸੋ ਜੇਕਰ ਸਾਡਾ ਵਿਸ਼ਵਾਸ ਇੱਕ ਦੂਸਰੇ ਦੇ ਉੱਤੇ ਪਕੇਰਾ ਹੋਵੇ, ਜੇ ਸਾਡੀ ਸਮਝ ਜਿਹੜੀ ਆ ਜੀ ਉਹ ਇੱਕ ਦੂਸਰੇ ਪ੍ਰਤੀ ਪਕੇਰੀ ਹੋਵੇ, ਤਾਂ ਫੇਰ ਕੋਈ ਵੀ ਸਾਥ ਛੱਡਦਾ ਨਹੀਂ ਆ। ਪਰ ਦੁੱਖ ਜ਼ਰੂਰ ਹੁੰਦਾ ਜਦੋਂ ਸਾਡੀ ਕੋਈ ਗਲਤੀ ਵੀ ਨਾ ਹੋਵੇ ਤੇ ਲੋਕ ਸਾਨੂੰ ਗਲਤ ਸਮਝ ਕੇ ਸਾਡਾ ਸਾਥ ਛੱਡ ਦੇਣ। ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਤੁਸੀਂ ਹਾਜ਼ਰੀ ਲਗਵਾਈ ਹੈ ਪ੍ਰੋਗਰਾਮ ਚ। ਤੇ ਅੱਗੇ ਜ਼ਾਹਿਦ ਸਾਡੇ ਨਾਲ ਇੱਕ ਵਾਰ ਫੇਰ ਜੁੜੇ ਆ, ਕਹਿੰਦੇ ਥੈਂਕਸ ਜੀ, ਨਾਈਸ ਸ਼ੋ ਤੇ ਬਿਊਟੀਫੁਲ ਉਰਦੂ। ਅੱਛਾ ਜੀ, ਅਸਲ ਦੇ ਵਿੱਚ ਤੁਸੀਂ ਨਾ ਉਰਦੂ ਦੇ ਵਿੱਚ ਫੇਰ ਕੁਛ ਲਿਖ ਕੇ ਭੇਜਿਆ ਜ਼ਾਹਿਦ, ਤੇ ਮੈਨੂੰ ਉਰਦੂ ਪੜ੍ਹਨਾ ਨਹੀਂ ਆਉਂਦਾ, ਤੇ ਤੁਸੀਂ ਹੋ ਸਕਦਾ ਤਾਂ ਫੇਰ ਇੰਗਲਿਸ਼ ਦੇ ਵਿੱਚ ਇਹਨੂੰ ਜ਼ਰੂਰ ਲਿਖ ਦਿਆ ਕਰੋ, ਜਾਂ ਫੇਰ ਪੰਜਾਬੀ ਦੇ ਵਿੱਚ ਜੇ ਤੁਸੀਂ ਲਿਖ ਸਕਦੇ ਹੋ ਤਾਂ ਲਿਖ ਦਿਆ ਕਰੋ, ਕਿਉਂਕਿ ਮੈਨੂੰ ਉਰਦੂ ਜਿਹੜਾ ਹੈ ਉਹ ਬਿਲਕੁਲ ਪੜ੍ਹਨਾ ਨਹੀਂ ਜਾਣਦੀ ਮੈਂ। ਪਰ ਤੁਸੀਂ ਇੰਨੇ ਪਿਆਰ ਦੇ ਨਾਲ, ਕਿਉਂਕਿ ਮੈਨੂੰ ਸੁਣਨਾ ਬਹੁਤ ਅੱਛਾ ਲੱਗਦਾ, ਪੰਜਾਬੀ ਦੇ ਨਾਲੋਂ ਵੀ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਜ਼ਿਆਦਾ ਤਹਿਜ਼ੀਬ ਆ ਉਹ ਉਰਦੂ ਦੇ ਵਿੱਚ ਤੁਹਾਡੇ ਬੋਲਣ ਦੇ ਵਿੱਚ ਦਿਖਾਈ ਦਿੰਦੀ ਹੈ। ਸੋ ਜਿਹੜੇ ਉਹਦੇ ਅਲਫਾਜ਼ ਆ ਹਨਾ, ਉਹੀ ਕੁਛ ਇਹੋ ਜਿਹਾ ਰਸ ਜਿਹੜਾ ਆ ਉਹ ਰੱਖਦੇ ਆ ਕਿ ਉਹਦੇ ਵਿੱਚ ਬੋਲਣ ਦੇ ਨਾਲ ਏਦਾਂ ਲੱਗਦਾ ਕਿ ਤੁਸੀਂ ਬੜੀ ਤਹਿਜ਼ੀਬ ਦੇ ਨਾਲ ਜਿਹੜੀ ਆਪਣੀ ਜ਼ੁਬਾਨ ਆ ਉਹ ਬੋਲ ਰਹੇ ਹੋ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਹਾਜ਼ਰੀ ਲਗਵਾਉਣ ਦੇ ਲਈ। ਤੇ ਹਾਂਜੀ, ਅੱਗੇ ਸਾਡੇ ਨਾਲ ਬੜੀ ਦੇਰ ਬਾਅਦ, ਬਹੁਤ ਦੇਰ ਬਾਅਦ ਗੁਰਸ਼ਰਨ ਸਿੰਘ ਕੰਦੋਲਾ ਹੁਰੀ ਜੁੜੇ ਆ ਮਲਮਨ ਤੋਂ। ਸੋ ਗੁਰਸ਼ਰਨ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ, ਬੜੀ ਦੇਰ ਬਾਅਦ ਤੁਸੀਂ ਹਾਜ਼ਰੀ ਲਗਵਾਈ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੇ ਆਪਾਂ ਤੁਹਾਨੂੰ ਤਹਿ ਦਿਲ ਤੋਂ ਪ੍ਰੋਗਰਾਮ ਚ ਜੀ ਆਇਆਂ ਨੂੰ ਕਹਿੰਦੇ ਆ। ਪਹਿਲਾਂ ਤਾਂ ਕਹਿੰਦੇ ਜੀ ਸਤਿ ਸ੍ਰੀ ਅਕਾਲ ਅਮਰਦੀਪ ਕੌਰ ਐਂਡ ਆਲ, ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਕਿਆ ਬਾਤ। ਬਿਲਕੁਲ ਜੀ, ਸਾਰਿਆਂ ਦਾ ਭਲਾ ਹੋਵੇ, ਸਾਰੇ ਜਿਹੜੇ ਆ ਸੁੱਖ ਖੁਸ਼ੀਆਂ ਮਾਨਣ, ਆਪਾਂ ਹਮੇਸ਼ਾ ਇਹ ਅਰਦਾਸ ਦੁਆ ਕਰਦੇ ਆ। ਐਂਡ ਜਸਟ ਏ ਰਿਮਾਇੰਡਰ ਟੂ ਆਲ ਆਫ ਅਸ ਦੈਟ ਦੇਅਰ ਆਰ ਮੈਨੀ ਫਰੋਡੁਲੈਂਟ ਮੈਸੇਜ ਕਮਿੰਗ ਦੀਸ ਡੇਜ਼ ਇਨ ਡਿਫਰੈਂਟ ਫਾਰਮਸ, ਆਈ ਹੈਡ ਐਕਸਪੀਰੀਅੰਸਡ ਔਨ ਯੈਸਟਰਡੇ, ਇਫ ਟਾਈਮ ਪਰਮਿਟਸ ਆਈ ਮੇ ਸ਼ੇਅਰ ਦਿਸ ਔਨ ਏਅਰ, ਕੈਨ ਯੂ ਪਲੀਜ਼ ਸੈਂਡ ਹਰਮਨ ਰੇਡੀਓ ਫੋਨ ਨੰਬਰ ਵੇਅਰ ਵੀ ਕੈਨ ਕਾਲ। ਬਿਲਕੁਲ ਜੀ, ਤੁਸੀਂ ਕਾਲ ਸਾਨੂੰ ਕਰ ਸਕਦੇ ਹੋ, 2 ਲਗਾ ਕੇ 85-99-28-11 ਸਾਡਾ ਨੰਬਰ ਹੈ। ਤੇ ਜੇ ਤੁਸੀਂ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕਰ ਸਕਦੇ ਹੋ, 2 ਲਗਾ ਕੇ 85-99-28-11 ਸਾਡਾ ਨੰਬਰ ਹੈ। ਤੇ ਕਿਉਂਕਿ ਸਾਡੇ ਸਰੋਤਿਆਂ ਨੂੰ ਜਿਹੜਾ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੁੰਦਾ, ਅਵੇਅਰ ਕਰਨਾ ਜ਼ਰੂਰੀ ਹੁੰਦਾ ਤਾਂ ਕਿ ਕੋਈ ਹੋਰ ਜਿਹੜਾ ਸ਼ਿਕਾਰ ਨਾ ਹੋਵੇ ਇਹੋ ਜਿਹੇ ਫਰੋਡ ਦਾ। ਬਾਕੀ ਕਹਿੰਦੇ ਐਸ ਯੂਜ਼ੁਅਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਕੀਪ ਇਟ ਅਪ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਸੱਜਣਾਂ ਦੇ ਪਿਆਰ ਦੇ ਨਾਲ ਹੀ ਜਿਹੜਾ ਪ੍ਰੋਗਰਾਮ ਹੈ ਜੀ ਉਹ ਅਸੀਂ ਇਸ ਲੈਵਲ ਤੱਕ, ਇਸ ਪੱਧਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ। ਤੇ ਅੱਗੇ ਧਨੀ ਸਾਹਿਬ ਇੱਕ ਵਾਰ ਫੇਰ ਜੁੜੇ ਆ, ਕਹਿੰਦੇ ਇੱਕ ਫੌਜੀ ਛੁੱਟੀ ਆਉਂਦਾ ਤੇ ਉਹ ਇੱਕ ਮੱਝ ਖਰੀਦ ਲੈਂਦਾ, ਫੌਜੀ ਜਦੋਂ ਵੀ ਮੱਝ ਖੋਲਦਾ ਉਹ ਛੁੱਟ ਕੇ ਭੱਜ ਜਾਂਦੀ। ਇੱਕ ਦਿਨ ਕਹਿੰਦੇ ਫੌਜੀ ਮੱਝ ਨੂੰ ਬੜਾ ਕੁੱਟਦਾ, ਉਸਦੀ ਪਤਨੀ ਕਹਿੰਦੀ ਕਿ ਨਾ ਕੁੱਟੋ ਇਸ ਨੂੰ, ਨਹੀਂ ਤੇ ਇਸਨੇ ਦੁੱਧ ਨਹੀਂ ਦੇਣਾ। ਫੌਜੀ ਕਹਿੰਦਾ ਦੁੱਧ ਕਿਹੜੇ ਗੰਜਰ ਨੂੰ ਚਾਹੀਦਾ, ਮੈਨੂੰ ਡਿਸਿਪਲਿਨ ਚਾਹੀਦਾ, ਡਿਸਿਪਲਿਨ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਫੌਜੀ ਜਿਹੜੇ ਆ ਜੀ ਉਹ ਡਿਸਿਪਲਿਨ ਦੇ ਲਈ ਬਹੁਤ ਮਸ਼ਹੂਰ ਹੁੰਦੇ ਆ। ਤੇ ਇਸ ਕਰਕੇ ਦੇਖੋ ਜੀ ਇਹੋ ਜਿਹੜੇ ਜੋ ਕਿ ਲਤੀਫੇ ਆ ਜਿਹੜੇ ਉਹ ਵੀ ਬਣ ਜਾਂਦੇ ਆ ਉਹਨਾਂ ਦੇ ਇਸ ਡਿਸਿਪਲਿਨ ਦੇ ਉੱਤੇ। ਤੇ ਆਮ ਤੌਰ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੇ ਫਾਦਰਸ ਜਿਨ੍ਹਾਂ ਦੇ ਦਾਦੇ ਉਹ ਆਰਮੀ ਦੇ ਵਿੱਚ ਰਹੇ ਹੋਣੇ ਆ, ਉਹ ਭਲੀ ਭਾਂਤੀ ਇਸ ਚੀਜ਼ ਨੂੰ ਜਾਣਦੇ ਹੋਣੇ ਆ, ਹਨਾ, ਕਿ ਕਿਤੇ ਫੰਕਸ਼ਨ ਤੇ ਵੀ ਜਾਣਾ ਹੈ ਤੇ ਤਾਂ ਵੀ ਉਹਨਾਂ ਲੋਕਾਂ ਨੇ ਟਾਈਮ ਸਿਰ ਪਹੁੰਚਣਾ ਹੈ ਤੇ ਸਾਰੇ ਪਰਿਵਾਰ ਨੂੰ ਭੜਥੂ ਪਾ ਦਿੰਦੇ ਆ ਕਿ ਤਿਆਰੀ ਜਿਹੜੀ ਆ ਉਹ ਟਾਈਮ ਤੇ ਨਾ ਹੋਵੇ ਤਾਂ। ਸੋ ਪਰਿਵਾਰ ਦੇ ਵਿੱਚ ਹੋਰ ਵੀ ਜਿਹੜੇ ਆਮ ਜਿਹੜੇ ਮਸਲੇ ਆ ਉਹ ਖੜੇ ਹੋ ਜਾਂਦੇ ਹੁੰਦੇ ਆ ਡਿਸਿਪਲਿਨ ਚ, ਕੋਈ ਵੀ ਉਣਤਾਈ ਜੇ ਰੱਖੀ ਜਾਵੇ, ਹਨਾ। ਸੋ ਬਹੁਤ ਬਹੁਤ ਧੰਨਵਾਦ, ਇੱਕ ਤਾਂ ਪ੍ਰੋਗਰਾਮ ਦਾ ਤੁਸੀਂ ਜ਼ਾਇਕਾ ਬਦਲ ਦਿੰਦੇ ਆ ਅਤੇ ਹਾਸਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਕਈ ਵਾਰ ਗੱਲਾਂ ਕਰਦੇ ਕਰਦੇ ਪ੍ਰੋਗਰਾਮ ਜਿਹੜਾ ਜੀ ਉਹ ਗੰਭੀਰਤਾ ਵੱਲ ਤੁਰ ਪੈਂਦਾ ਤੇ ਹੱਸਣਾ ਹਸਾਉਣਾ ਜਿਹੜਾ ਜੀ ਉਹ ਵੀ ਸਾਡੇ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਅਸੀਂ ਮਨੋਰੰਜਨ ਜਿਹੜਾ ਆ ਉਹ ਜ਼ਰੂਰ ਤੁਹਾਡੇ ਲਈ ਕਰਨਾ ਹੁੰਦਾ ਪ੍ਰੋਗਰਾਮ ਦੇ ਰਾਹੀਂ ਤੇ ਤੁਹਾਡੇ ਲਈ ਮਨੋਰੰਜਕ ਤੇ ਰੌਚਕ ਬਣਾਉਣਾ ਹੁੰਦਾ ਪ੍ਰੋਗਰਾਮ ਤੇ ਤੁਹਾਡੇ ਪਿਆਰੇ ਪਿਆਰੇ ਲਤੀਫੇ ਜਿਹੜੇ ਆ ਜੀ ਉਹ ਪ੍ਰੋਗਰਾਮ ਦੇ ਵਿੱਚ ਰੌਚਕ ਬਣਾਉਣ ਦੇ ਵਿੱਚ ਸਾਥ ਦਿੰਦੇ ਆ ਸਾਡਾ। ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਸਾਡੇ ਹੋਰ ਦੋਸਤ ਜਿਹੜੇ ਆ ਜੀ ਉਹ ਹਾਜ਼ਰੀ ਲਗਾਤਾਰ ਲਗਵਾ ਰਹੇ ਆ, ਆਪਾਂ ਉਹਨਾਂ ਦੇ ਨਾਲ ਇਸੇ ਤਰ੍ਹਾਂ ਜਿਹੜਾ ਇਹ ਰਾਬਤਾ ਆ ਉਹ ਆਪਾਂ ਬਣਾਈ ਰੱਖਣਾ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਲੈਕਸ਼ਨ ਨੂੰ ਲੈ ਕੇ ਜਿਹੜੀਆਂ 4 ਫਰਵਰੀ ਦੀਆਂ ਜਿਹੜੀਆਂ ਵੋਟਾਂ ਪਈਆਂ ਉਹਨਾਂ ਨੂੰ ਲੈ ਕੇ ਕਾਫੀ ਸਾਰੀਆਂ ਜਾਣਕਾਰੀਆਂ ਅਜੇ ਵੀ ਸਾਡੀਆਂ ਅਖਬਾਰਾਂ ਦਾ ਹਿੱਸਾ ਜਿਹੜੀਆਂ ਉਹ ਬਣੀਆਂ ਹੋਈਆਂ ਤੇ ਉਹਦੇ ਬਾਬਤ ਇੱਕ ਜਾਣਕਾਰੀ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ। ਕਹਿੰਦੇ ਕਿ 2012 ਦੇ ਮੁਕਾਬਲੇ 2017 ਦੇ ਵਿੱਚ 14.8 ਲੱਖ ਲੋਕਾਂ ਨੇ ਜਿਹੜੀਆਂ ਜ਼ਿਆਦਾ ਵੋਟਾਂ ਇਸ ਵਾਰ ਪਾਈਆਂ ਆ ਤੇ ਇਸ ਮਤਦਾਨ ਦੇ ਵਿੱਚ ਦਮ ਤਾਂ ਵਿਖਾਇਆ ਆ ਪਰ ਵੋਟ ਫੀਸਦੀ ਚ ਅਸੀਂ ਜਿਹੜੇ ਪੰਜਾਬੀ ਆ ਉਹ ਪਛੜੇ ਆ ਅਜੇ ਵੀ। ਸੋ 56 ਹਲਕਿਆਂ ਚ ਔਰਤਾਂ ਤੋਂ ਜਿਹੜੇ ਮਰਦ ਆ ਉਹ ਪਿੱਛੇ ਰਹੇ ਆ ਵੋਟਿੰਗ ਕਰਨ ਦੇ ਵਿੱਚ ਤੇ 77.3% ਜਿਹੜਾ ਮਤਦਾਨ ਆ ਉਹ ਰਿਹਾ ਟੋਟਲ। ਸੋ 2012 ਦੇ ਮੁਕਾਬਲੇ 2017 ਚ ਜਿਹੜਾ ਮਤਦਾਨ ਹੋਇਆ ਉਸ ਮਾਮਲੇ ਦੇ ਵਿੱਚ ਕਹਿੰਦੇ ਪੰਜਾਬ ਜਾਂ ਪੰਜਾਬੀ ਜਿਹੜੇ ਆ ਉਹ ਪਛੜ ਗਏ ਪਰ ਵੋਟਾਂ ਪਾਉਣ ਦੇ ਮਾਮਲੇ ਚ ਪੂਰਾ ਦਮ ਜਿਹੜਾ ਆ ਜੀ ਉਹ ਜ਼ਰੂਰ ਦਿਖਾਇਆ। ਭਾਵੇਂ 2012 ਦੇ ਮੁਕਾਬਲੇ 4 ਫਰਵਰੀ ਨੂੰ 0.8% ਘੱਟ ਮਤਦਾਨ ਹੋਇਆ ਹੋਵੇ ਪਰ ਵੋਟਾਂ ਦੇ ਮਾਮਲੇ ਚ 14.8 ਲੱਖ ਦਾ ਵਾਧਾ ਜਿਹੜਾ ਆ ਉਹ ਵੀ ਹੋਇਆ ਤੇ ਦੂਜੇ ਪਾਸੇ 56 ਹਲਕਿਆਂ ਚ ਔਰਤਾਂ ਨੇ ਮਤਦਾਨ ਦੇ ਮਾਮਲੇ ਚ ਮਰਦਾਂ ਨੂੰ ਪਿੱਛੇ ਛੱਡ ਦਿੱਤਾ। ਸੋ 4 ਫਰਵਰੀ ਨੂੰ 15ਵੀਂ ਵਿਧਾਨ ਸਭਾ ਦੇ ਲਈ ਮਤਦਾਨ ਦੇ ਵਿੱਚ 77.3% ਮਤਦਾਨ ਹੋਇਆ। ਚੋਣਾਂ ਚ ਚੋਣ ਕਮਿਸ਼ਨ ਨੇ 78.6% ਮਤਦਾਨ ਦਾ ਦਾਅਵਾ ਜਿਹੜਾ ਸੀ ਉਹ ਕੀਤਾ ਸੀਗਾ। ਸੋ ਵਧੀਕ ਮੁੱਖ ਚੋਣ ਅਧਿਕਾਰੀ ਸੀ ਸਿੱਬਲ ਦੇ ਅਨੁਸਾਰ ਕੁਝ ਰਿਟਰਨਿੰਗ ਅਫਸਰਾਂ ਦੇ ਅੰਕੜਿਆਂ ਦੇ ਵਿੱਚ ਫਰਕ ਸੀ ਤੇ ਅਜੇ ਤੱਕ ਫਾਈਨਲ ਅੰਕੜਾ ਜਿਹੜਾ ਜੀ 77.3% ਹੀ ਪ੍ਰਾਪਤ ਹੋਇਆ ਹੈ ਤੇ ਜਾਣਕਾਰੀ ਇਹ ਵੀ ਹੈ ਕਿ 76.6% ਪੁਰਸ਼ਾਂ ਨੇ ਤੇ 78.11% ਜਿਹੜੀਆਂ ਔਰਤਾਂ ਨੇ ਮਤਦਾਨ ਕੀਤਾ ਜਦਕਿ 23.6% ਕਿੰਨਰਾਂ ਨੇ ਵੀ ਕਹਿੰਦੇ ਮਤਦਾਨ ਕੀਤਾ ਤੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਮਤਦਾਨ ਫੀਸਦੀ ਚ ਭਾਵੇਂ 2017 ਚ 0.8% ਕਮੀ ਆਈ ਆ ਪਰ 14,85,744 ਵੋਟਾਂ 2012 ਦੇ ਮੁਕਾਬਲੇ ਐਤਕੀ ਜ਼ਿਆਦਾ ਪਈਆਂ ਆ ਤੇ 2012 ਦੇ ਵਿੱਚ ਇਹ 1,76,82,363 ਗਿਣਤੀ ਜਿਹੜੀ ਵੋਟਰਾਂ ਦੀ ਸੀ ਜਦਕਿ ਇਸ ਵਾਰ 1,98,79,069 ਵੋਟਰਾਂ ਦੀ ਜਿਹੜੀ ਗਿਣਤੀ ਆ ਉਹ ਦੱਸੀ ਗਈ ਆ ਤੇ ਅੰਕੜੇ ਇਹ ਵੀ ਦੱਸਦੇ ਆ ਕਿ ਸੂਬੇ ਦੇ 117 ਵਿਧਾਨ ਹਲਕਿਆਂ ਚੋਂ 56 ਸੀਟਾਂ ਤੇ ਔਰਤਾਂ ਨੇ ਜਿਹੜੀਆਂ ਵੋਟਾਂ ਆ ਉਹ ਮਰਦਾਂ ਦੇ ਮੁਕਾਬਲੇ ਜ਼ਿਆਦਾ ਪਾਈਆਂ ਜਦਕਿ 61 ਸੀਟਾਂ ਤੇ ਪੁਰਸ਼ਾਂ ਨੇ ਵੀ ਮਰਦਾਂ ਨੇ ਵੀ ਜਿਹੜੀਆਂ ਵੋਟਾਂ ਆ ਉਹ ਜ਼ਿਆਦਾ ਪਾਈਆਂ। ਸਮੁੱਚੇ ਤੌਰ ਤੇ 1.4% ਔਰਤਾਂ ਨੇ ਜ਼ਿਆਦਾ ਮਤਦਾਨ ਇਸ ਵਾਰ ਕੀਤਾ ਜਦਕਿ 415 ਵੋਟਾਂ ਜਿਹੜੀਆਂ ਜੀ ਉਹ ਕਿੰਨਰਾਂ ਦੀਆਂ ਵੀ ਗਿਣੀਆਂ 415 ਵੋਟਾਂ ਜਿਹੜੀਆਂ ਕਿੰਨਰਾਂ ਦੀਆਂ ਵੀ ਪਾਈਆਂ ਗਈਆਂ ਜਿਸ ਚੋਂ 98 ਨੇ ਮਤਦਾਨ ਜਿਹੜਾ ਆ ਉਹ ਕੀਤਾ ਤੇ ਇਹਨਾਂ ਸਭ ਤੋਂ ਜ਼ਿਆਦਾ ਪਟਿਆਲੇ ਚ 8 ਤੇ ਹੁਸ਼ਿਆਰਪੁਰ ਜਲਾਲਾਬਾਦ ਤੇ ਰਾਜਪੁਰ ਚ 5-5 ਵੋਟਾਂ ਜਿਹੜੀਆਂ ਜੀ ਉਹ ਪਾਈਆਂ। 8 ਜ਼ਿਲ੍ਹਿਆਂ ਚ ਗਲਤ ਰਿਪੋਰਟਿੰਗ ਕਾਰਨ ਉਲਝੇ ਅੰਕੜਿਆਂ ਦੀ ਸਹੀ ਫਿਗਰ ਜਾਰੀ ਕਰਨ ਚ ਮੁੱਖ ਚੋਣ ਦਫ਼ਤਰ ਨੂੰ ਹਲੇ ਵੀ ਕਾਫੀ ਮਿਹਨਤ ਕਰਨੀ ਪਈ ਆ ਜਿਸ ਦੇ ਪਿੱਛੇ ਮੁੱਖ ਤੌਰ ਤੇ 8 ਜ਼ਿਲ੍ਹੇ ਜਿਹੜੇ ਆ ਜੀ ਉਹ ਜ਼ਿੰਮੇਵਾਰ ਤੇ 8 ਜ਼ਿਲ੍ਹਿਆਂ ਚੋਂ ਮਤਦਾਨ ਵਾਲੇ ਦਿਨ ਭੇਜੇ ਗਏ ਅੰਕੜੇ ਜਿਹੜੇ ਸੀ ਉਹ ਗਲਤ ਪਾਏ ਗਏ ਸੀਗੇ। ਸੋ ਵਿਧਾਨ ਸਭਾ ਚੋਣਾਂ 2017 ਤੇ ਜੇ ਨਜ਼ਰ ਮਾਰੀਏ ਕੁੱਲ ਮਤਦਾਤਾ ਜਿਹੜੇ ਆ ਜੀ ਇਸ ਵਾਰ ਪਾਏ ਗਏ ਆ ਉਹ ਹੈਗੇ 1,98,79,69 ਲੋਕ ਜਿਹੜੇ ਆ ਕੁੱਲ ਮਤਦਾਤਾ ਜਿਹੜੇ ਆ ਇਸ ਵਾਰ ਪਾਏ ਗਏ। ਸੋ ਮਤਦਾਨ ਉਹਨਾਂ ਦੇ ਵਿੱਚੋਂ ਕੀਤਾ ਜੀ 1 ਕਰੋੜ 53,78,493 ਲੋਕਾਂ ਨੇ, ਜਿਨ੍ਹਾਂ ਦੇ ਵਿੱਚੋਂ ਪੁਰਸ਼ ਮਤਦਾਤਾ ਜਿਹੜੇ ਸੀਗੇ ਜੀ ਉਹ ਸੀਗੇ 1,03,3,108 ਗਿਣਤੀ ਜਿਹੜੀ ਪੁਰਸ਼ਾਂ ਦੀ ਸੀਗੀ। ਤੇ ਔਰਤਾਂ ਜਿਹੜੀਆਂ ਸੀ ਜੀ 93,75,546। ਸੋ ਪਿਛਲੇ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਜਿਹੜੇ ਕਹਿੰਦੇ ਕਿ 14.8 ਲੱਖ ਲੋਕਾਂ ਨੇ ਜਿਹੜੀ ਜ਼ਿਆਦਾ ਵੋਟ ਆ ਉਹ ਪਾਈ ਆ, ਤੇ ਇਹ ਵੀ ਇੱਕ ਜਿਹੜੀ ਜਾਣਕਾਰੀ ਆ ਉਹ ਸਾਹਮਣੇ ਆ ਰਹੀ ਆ। ਤੇ ਦੂਜੇ ਪਾਸੇ ਜਿਹੜੀ ਆਪਾਂ ਇੱਕ ਖਬਰ ਵੀ ਸਾਂਝੀ ਕੀਤੀ ਸੀ ਕਿ ਸਟਰੋਂਗ ਰੂਮ ਚ ਛੇੜਛਾੜ ਕਰਨ ਦੇ ਦਾ ਦੋਸ਼ ਜਿਹੜਾ ਆ ਉਹ ਫੂਲਕਾ ਸਾਹਿਬ ਨੇ ਲਾਇਆ, ਤੇ ਜੇ ਇਹੋ ਜਿਹਾ ਕੁਛ ਹੁੰਦਾ ਤੇ ਆਉਣ ਵਾਲੀ 11 ਮਾਰਚ ਨੂੰ ਨਤੀਜਿਆਂ ਦੇ ਉੱਤੇ ਫੇਰ ਇੱਕ ਸਵਾਲ ਜਿਹੜਾ ਉਹ ਖੜਾ ਹੋ ਸਕਦਾ। ਤੇ ਇੱਕ ਹੋਰ ਨਵਾਂ ਰੰਗ ਜਿਹੜਾ ਜੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਉਹ ਹੈ ਕਿ ਸ਼ਾਮ 5 ਵਜੇ ਤੋਂ ਬਾਅਦ ਜਿਹੜੀ ਵੋਟਿੰਗ ਆ ਉਹ ਜ਼ਿਆਦਾ ਹੋਈ ਆ। ਜਿਹੜੇ ਇਲਾਕਿਆਂ ਦੇ ਵਿੱਚ ਲੱਗ ਰਿਹਾ ਸੀਗਾ ਕਿ ਵੋਟ ਪਰਸੈਂਟੇਜ ਕਾਫੀ ਘੱਟ ਆ, ਪਰ ਸ਼ਾਮ 5 ਵਜੇ ਤੋਂ ਬਾਅਦ ਕਹਿੰਦੇ ਭਾਰੀ ਵੋਟਿੰਗ ਸੀਗੀ। ਅੰਮ੍ਰਿਤਸਰ ਚ 9,334 ਵੋਟਰ ਜਿਹੜੇ ਉਹ ਕਤਾਰਾਂ ਚ ਲੱਗੇ ਰਹੇ, ਸੰਗਰੂਰ ਦੂਸਰੇ ਤੇ ਫਰੀਦਕੋਟ ਤੀਸਰੇ ਨੰਬਰ ਤੇ ਰਿਹਾ। ਤੇ ਇਹ ਕਾਫੀ ਹੈਰਾਨੀ ਵਾਲੀ ਗੱਲ ਹੈ ਜੀ ਕਿ ਜਿਹੜਾ ਸਮਾਂ ਆ ਉਹ ਉੱਪਰ ਚਲੇ ਜਾਣ ਤੋਂ ਬਾਅਦ ਵੀ ਜਿਹੜੀ ਲਾਈਨਾਂ ਜਿਹੜੀਆਂ ਉਹ ਕਾਫੀ ਲੰਬੀਆਂ ਲੱਗੀਆਂ ਰਹੀਆਂ ਆ। ਤੇ ਕਿਸੇ ਜ਼ਿਲ੍ਹੇ ਚ ਕਿੰਨੇ ਵੋਟਰਾਂ ਨੇ 5 ਵਜੇ ਤੋਂ ਬਾਅਦ ਵੋਟ ਪਾਈ ਆ ਇਹਦੇ ਅੰਕੜੇ ਵੀ ਉਹਨਾਂ ਨੇ ਭੇਜੇ ਆ। ਜਲੰਧਰ ਦੇ ਵਿੱਚ 1931, ਕਪੂਰਥਲਾ ਚ 641 ਵੋਟਰਾਂ ਨੇ ਬਾਅਦ ਚ ਪਾਈ, ਹੁਸ਼ਿਆਰਪੁਰ ਚ 1,053 ਵੋਟਰਾਂ ਨੇ, ਤੇ ਨਵਾਂਸ਼ਹਿਰ ਚ 462 ਤੇ ਗੁਰਦਾਸਪੁਰ ਚ 1,284। ਯਾਨੀ ਸਾਰੇ ਹੀ ਇਲਾਕਿਆਂ ਦਾ ਜਿਹੜਾ ਅੰਕੜਾ ਆ ਉਹ ਅੱਜ ਅਖਬਾਰਾਂ ਦੇ ਵਿੱਚ ਜਾਰੀ ਕੀਤਾ ਗਿਆ। ਤੇ ਦੱਸਿਆ ਇਹ ਵੀ ਜਾ ਰਿਹਾ ਕਿ ਜਲੰਧਰ ਜ਼ਿਲ੍ਹੇ ਚ 5 ਵਜੇ ਤੋਂ ਬਾਅਦ 1931 ਵੋਟਾਂ ਜਿਹੜੀਆਂ ਉਹ ਪਈਆਂ, ਤੇ ਸਭ ਤੋਂ ਵੱਧ ਵੋਟਾਂ ਜਿਹੜੀਆਂ 970 ਉਹ ਜਲੰਧਰ ਵੈਸਟ ਹਲਕੇ ਦੇ 19 ਪੋਲਿੰਗ ਬੂਥਾਂ ਤੇ ਪਈਆਂ, ਜਦੋਂ ਕਿ ਕੈਂਟ ਹਲਕੇ ਦੇ 17 ਪੋਲਿੰਗ ਬੂਥਾਂ ਤੇ, 759 ਤੇ ਸੈਂਟਰਲ ਹਲਕੇ ਦੇ 3 ਪੋਲਿੰਗ ਬੂਥਾਂ ਤੇ, 107 ਤੇ ਫਲੋਰ ਦੇ 2 ਪੋਲਿੰਗ ਬੂਥਾਂ ਤੇ 70 ਵੋਟਾਂ 5 ਵਜੇ ਤੋਂ ਬਾਅਦ ਪਈਆਂ। ਤੇ ਪੰਜਾਬ ਚੋਣ ਅਧਿਕਾਰੀ ਵੀ ਕੇ ਸਿੰਘ ਮੁਤਾਬਕ 4 ਫਰਵਰੀ ਨੂੰ ਦੁਪਹਿਰ ਬਾਅਦ ਜਿਵੇਂ ਧੁੱਪ ਨਿਕਲੀ ਤਾਂ ਲੋਕਾਂ ਨੇ ਪੋਲਿੰਗ ਬੂਥ ਤੇ ਆਪਣੀ ਹਾਜ਼ਰੀ ਲਗਵਾਈ ਅਤੇ ਸ਼ਾਮ 5 ਵਜੇ ਤੱਕ ਜੋ ਲੋਕ ਪੋਲਿੰਗ ਬੂਥ ਕੰਪਲੈਕਸ ਦੇ ਅੰਦਰ ਲਾਈਨਾਂ ਚ ਲੱਗੇ ਹੋਏ ਸਨ ਸਿਰਫ ਉਹਨਾਂ ਨੂੰ ਹੀ ਕਹਿੰਦੇ 5 ਵਜੇ ਤੋਂ ਬਾਅਦ ਵੋਟਾਂ ਪਾਉਣ ਦਿੱਤਾ ਗਿਆ। ਯਾਨੀ ਇਹ ਲੋਕ ਜਿਹੜੇ ਸੀ ਉਹ ਪਹਿਲਾਂ ਤੋਂ ਹੀ ਪਹੁੰਚੇ ਹੋਏ ਸੀਗੇ ਤੇ ਲਾਈਨਾਂ ਜਿਹੜੀਆਂ ਉਹ ਲੰਬੀਆਂ ਸਨ ਕਿਉਂਕਿ ਲੋਕ ਪਹਿਲਾਂ ਹੀ ਲੇਟ ਆਏ ਸੀਗੇ, ਧੁੱਪ ਨਿਕਲਣ ਤੋਂ ਬਾਅਦ ਆਏ ਸੀ। ਸੋ ਇਸ ਕਰਕੇ ਉਹਨਾਂ ਲੋਕਾਂ ਨੂੰ ਵੋਟ ਪਾਉਣ ਦਾ ਜਿਹੜਾ ਆਪਣਾ ਅਧਿਕਾਰ ਆ ਉਹ ਵਰਤਣ ਦੀ ਆਗਿਆ ਜਿਹੜੀ ਉੱਥੇ ਦਿੱਤੀ ਗਈ ਸੀ। ਤੇ ਸੋ ਦੋਸਤੋ ਹੁਣ ਜਿਹੜਾ ਸਮਾਂ ਸੀ ਉਹ ਬ੍ਰੇਕ ਦਾ ਵੀ ਹੋ ਗਿਆ, ਇੱਕ ਬ੍ਰੇਕ ਆਪਾਂ ਲੈਣੀ ਆ ਸਮਾਂ ਬ੍ਰੇਕ ਦਾ। ਬ੍ਰੇਕ ਦੇ ਲਈ ਆਪਾਂ ਰੁਕਦੇ ਆ ਇੱਥੇ ਤੇ ਆਪਾਂ ਬਹੁਤ ਜਲਦੀ ਫੇਰ ਵਾਪਸ ਆਉਣੇ ਆ ਪ੍ਰੋਗਰਾਮ ਦੇ ਵਿੱਚ। ਤੁਸੀਂ ਸਾਡੇ ਨਾਲ ਬਣੇ ਰਹੋ ਤੇ ਜੁੜੇ ਰਹੋ, ਪ੍ਰੋਗਰਾਮ ਚ ਅਗਲਾ ਸਿਲਸਿਲਾ ਆਪਾਂ ਲੈ ਕੇ ਆ ਰਹੇ ਹਾਂ ਤੇ ਕਾਲਸ ਦੇ ਰਾਹੀਂ ਤੁਸੀਂ ਵੀ ਇਸ ਸਿਲਸਿਲੇ ਚ ਹਾਜ਼ਰੀ ਲਗਵਾ ਸਕਦੇ ਹੋ ਆਪਣੇ ਕਿਸੇ ਵੀ ਮੁੱਦੇ ਦੇ ਉੱਤੇ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸੋ ਸਾਡਾ ਫੋਨ ਨੰਬਰ ਹੈ ਜੀ 2,85,99,28,11, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ। ਫਿਲਹਾਲ ਇੱਕ ਬ੍ਰੇਕ ਲਈ ਰੁਕਦੇ ਹਾਂ ਅਸੀਂ ਇੱਥੇ, ਤੁਸੀਂ ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਇਨਕਲਾਬ ਜ਼ਿੰਦਾਬਾਦ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਲੱਡੂ, ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡ ਫੋਰਡ ਰੋਡ ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135822। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ। ਮੋਰਿੰਡਾ ਮੋਟਰ ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ।
ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਜੀ ਦੋਸਤੋ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਬ੍ਰੇਕ ਤੋਂ ਬਾਅਦ ਤੇ ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਇੱਕ ਗੀਤ ਤੇ ਕਰਮਜੀਤ ਨੇ ਇਸ ਗੀਤ ਦੇ ਰਾਹੀਂ ਜਿਹੜੀ ਆਪਣੀ ਹਾਜ਼ਰੀ ਲਗਵਾਈ ਹੈ ਤੁਸੀਂ ਉਹਦੀ ਕਲਾ ਨੂੰ ਜ਼ਰੂਰ ਸਰਾਇਆ ਹੋਣਾ ਕਿਉਂਕਿ ਇੱਕ ਅਦਾਕਾਰ ਦੇ ਤੌਰ ਤੇ ਤਾਂ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਦੇਖ ਚੁੱਕੇ ਹੋ ਐਜ਼ ਅ ਕਮੇਡੀਅਨ ਵੀ ਦੇਖ ਚੁੱਕੇ ਹੋ ਤੇ ਆਮ ਜਿਹੜੀ ਅਦਾਕਾਰੀ ਫਿਲਮਾਂ ਦੇ ਵਿੱਚ ਉਹਨਾਂ ਦੀ ਉਹ ਵੀ ਦੇਖ ਚੁੱਕੇ ਹੋ ਤੇ ਹੁਣ ਇਸ ਗੀਤ ਦੇ ਰਾਹੀਂ ਵੀ ਉਹਨਾਂ ਨੇ ਟੁੰਬਿਆ ਇੱਕ ਵਾਰ ਫਿਰ ਦਰਸ਼ਕਾਂ ਨੂੰ ਸਰੋਤਿਆਂ ਨੂੰ ਤੇ ਉਸ ਤੋਂ ਬਾਅਦ ਕੁਛ ਇਸ਼ਤਿਹਾਰ ਜਿਹੜੇ ਤੁਸੀਂ ਸੁਣ ਰਹੇ ਸੀ ਸਾਡੇ ਸਹਿਯੋਗੀਆਂ ਦੇ ਜਿਹੜੇ ਸਹਿਯੋਗੀ ਸਾਡੇ ਹਰਮਨ ਰੇਡੀਓ ਦੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ 'ਚ ਮਦਦ ਕਰਦੇ ਨੇ ਤੇ ਨਾਲ ਹੀ ਨਾਲ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਹਰਮਨ ਰੇਡੀਓ ਦੇ ਥਰੂ ਕਰਦੇ ਨੇ ਸੋ ਤੁਸੀਂ ਵੀ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਹਰਮਨ ਰੇਡੀਓ ਦੇ ਥਰੂ ਕਰਨਾ ਚਾਹੁੰਦੇ ਹੋ ਤਾਂ ਸਾਡੇ ਜਿਹੜੇ ਐਡਵਰਟਾਈਜ਼ਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਿਉਂਕਿ ਤੁਸੀਂ ਜੇ ਸਾਡੀ ਵੈਬਸਾਈਟ ਤੇ ਜਾਓਗੇ ਤੇ ਉਹਦੇ ਵਿੱਚ ਐਡਵਰਟਾਈਜ਼ਮੈਂਟ ਸੈਕਸ਼ਨ ਜਿਹੜਾ ਜੀ ਉਹਦੇ 'ਚ ਤੁਸੀਂ ਈਮੇਲ ਕਰ ਸਕਦੇ ਹੋ ਜਾਂ ਫਿਰ ਕਾਲ ਕਰ ਸਕਦੇ ਹੋ ਦੋਸਤੋ ਜਿਹੜਾ ਨੰਬਰ ਹੈ ਉਹ ਉਸ ਸੈਕਸ਼ਨ 'ਚ ਤੁਹਾਨੂੰ ਮਿਲ ਜਾਏਗਾ ਤੇ ਤੁਸੀਂ ਸਹਿਯੋਗ ਕਰ ਸਕਦੇ ਹੋ ਹਰਮਨ ਰੇਡੀਓ ਨੂੰ ਤੇ ਨਾਲ ਹੀ ਨਾਲ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਵੀ ਕਰ ਸਕਦੇ ਹੋ ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜੇ ਹੋਏ ਸੀ ਉਹਨਾਂ ਦੇ ਸੁਨੇਹੇ ਜਿਹੜੇ ਉਹ ਜ਼ਰੂਰ ਲਵਾਂਗੇ ਪਰ ਕਿਉਂਕਿ ਪਿਛਲੇ ਸਿਲਸਿਲੇ 'ਚ ਜਦੋਂ ਅਸੀਂ ਸੁਨੇਹਿਆਂ ਦੇ ਉੱਤੇ ਝਾਤ ਮਾਰ ਰਹੇ ਸੀ ਸਾਡੇ ਨਾਲ ਅਕਾਊਂਟੈਂਟ ਸਮਾਰਟ ਤੋਂ ਗੁਰਸ਼ਰਨ ਕੰਦੋਲਾ ਹੁਰੀ ਗੁਰਸ਼ਰਨ ਸਿੰਘ ਕੰਦੋਲਾ ਹੁਰੀ ਉਹਨਾਂ ਨੇ ਹਾਜ਼ਰੀ ਲਗਵਾਈ ਸੀ ਤੇ ਇੱਕ ਜ਼ਰੂਰੀ ਵਿਸ਼ੇ ਵੱਲ ਉਹਨਾਂ ਨੇ ਜਿਹੜਾ ਸਾਡਾ ਧਿਆਨ ਸੀ ਉਹ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਨਾਲ ਉਹਨਾਂ ਨੇ ਕਿਹਾ ਸੀ ਕਿ ਮੈਂ ਖੁਦ ਉਸ ਵਿਸ਼ੇ ਵੱਲ ਜਿਹੜੇ ਦਰਸ਼ਕ ਸਰੋਤੇ ਆ ਉਹਨਾਂ ਦਾ ਜਿਹੜਾ ਧਿਆਨ ਆ ਉਹ ਜ਼ਰੂਰ ਦਿਵਾਉਣਾ ਚਾਹੁੰਦਾ ਤੇ ਉਹਨਾਂ ਦਾ ਆਪਣਾ ਤਜਰਬਾ ਜਿਹੜਾ ਆ ਉਹ ਕੀ ਰਿਹਾ ਸੋ ਇਸ ਵੇਲੇ ਉਹ ਸਾਡੇ ਨਾਲ ਫੋਨ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਲਾਰਾਂ ਦੇ ਵਿੱਚ ਜੀ ਗੁਰਸ਼ਰਨ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਨਾਲੇ ਸਾਰੀ ਹੀ ਜਿਹੜੀ ਆਪਣੀ ਹਰਮਨ ਰੇਡੀਓ ਦੀ ਟੀਮ ਹੈਗੀ ਆ ਤੇ ਸਾਰੇ ਹੀ ਆਪਣੇ ਜਿਹੜੇ ਸੁਣਨ ਵਾਲੇ ਸਰੋਤੇ ਹੈਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜਿੱਦਾਂ ਆਪਾਂ ਜਾਣਦੇ ਹਾਂ ਕਿ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰਮਾਤਮਾ ਜੀ ਸਾਰਿਆਂ ਦਾ ਭਲਾ ਮੰਗਦੇ ਹਾਂ ਜੀ
ਜੀ ਤੇ ਤੁਸੀਂ ਗੁਰਸ਼ਰਨ ਜੀ ਜਿਵੇਂ ਗੱਲ ਕੀਤੀ ਆ ਕਿ ਕੁਛ ਜਿਹੜੇ ਫਰਾਡ ਆ ਉਹ ਹੋ ਰਹੇ ਆ ਤੇ ਉਹ ਫਰਾਡ ਜਿਹੜੇ ਆ ਕਿਸ ਢੰਗ ਦੇ ਆ ਤੇ ਲੋਕ ਜਿਹੜੇ ਆ ਉਹਨਾਂ ਨੂੰ ਕਿਸ ਤਰ੍ਹਾਂ ਬੇਵਕੂਫ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹਨਾਂ ਦੇ ਜ਼ਰੀਏ ਕੀਤੀ ਜਾ ਰਹੀ ਆ ਪਲੀਜ਼ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ।
ਹਾਂਜੀ ਅਮਰਦੀਪ ਜੀ, ਅਸੀਂ ਜਿੱਦਾਂ ਕਿ ਦੱਸਿਆ ਕਿਸੇ ਅਕਾਊਂਟੈਂਟ ਹੈਗੇ ਖੁਦ ਤੇ ਰੋਜ਼ ਹੀ ਸਾਨੂੰ ਕਲਾਇੰਟਸ ਮਿਲਦੇ ਹੈਗੇ ਆ ਤੇ ਉਹ ਦੱਸਦੇ ਹੈਗੇ ਕਿ ਜੀ ਸਾਡਾ ਏਦਾਂ ਦਾ ਸਾਨੂੰ ਮੈਸੇਜ ਆਇਆ ਤੇ ਇਹ ਕਾਫੀ ਫਰੋਡ ਚੱਲ ਰਹੇ ਹੈਗੇ ਆ। ਤੇ ਕੱਲ ਮੇਰੇ ਨਾਲ ਖੁਦ ਇੱਕ ਮਤਲਬ ਵਾਕਿਆ ਹੋਇਆ, ਰਾਤ ਦੀ ਗੱਲ ਹੈਗੀ ਆ ਤੇ ਜਿਹੜਾ ਕਿ ਕਾਫੀ ਪਰੇਸ਼ਾਨ ਕਰ ਰਿਹਾ ਹੈਗਾ, ਜਿਹੜਾ ਕਿ ਮੈਂ ਸਮਝਦਾ ਸਾਰੇ ਵਾਸਤੇ ਹੀ ਜ਼ਰੂਰੀ ਆ। ਸੋ ਉਹਦੇ ਵਿੱਚ ਹੋਇਆ ਇਸ ਤਰ੍ਹਾਂ ਕਿ ਜੀ ਕੱਲ ਰਾਤੀ ਮੈਂ ਘੁੰਮਣ ਵਾਸਤੇ ਗਿਆ ਹੋਇਆ ਸੀ ਘਰੋਂ ਬਾਹਰ ਤੇ ਜਦੋਂ ਮੈਂ ਘਰ ਵਾਪਿਸ ਆਇਆ ਤੇ ਮੈਸੇਜ ਕਹਿੰਦੇ ਜੀ ਇੱਕ ਮੈਸੇਜ ਆਇਆ ਤੁਸੀਂ ਕੋਈ 647 ਸਮਥਿੰਗ ਵਿਦ ਸੈਂਟਸ ਇੰਨੇ ਅਮਾਊਂਟ ਦੀ ਕੋਈ ਬੈਂਕ ਟ੍ਰਾਂਜੈਕਸ਼ਨ ਕੀਤੀ ਆ। ਮੈਂ ਕਿਹਾ ਜੀ ਮੈਂ ਤੇ ਅੱਜ ਕੋਈ ਇੱਦਾਂ ਦੀ ਟ੍ਰਾਂਜੈਕਸ਼ਨ ਕੀਤੀ ਨੀ ਹੈਗੀ। ਤੇ ਕਹਿੰਦੇ ਜੀ ਮੈਸੇਜ ਆਇਆ ਕਾਮਨਵੈਲਥ ਬੈਂਕ ਤੋਂ ਕਿ ਜੀ ਅਗਰ ਤੁਸੀਂ ਇਹ ਟ੍ਰਾਂਜੈਕਸ਼ਨ ਨਹੀਂ ਕੀਤੀ ਤੇ ਸਾਨੂੰ ਕੰਟੈਕਟ ਕਰੋ। ਤੇ ਮੈਂ ਥੋੜਾ ਜਿਹਾ ਦੇਖਿਆ, ਮੈਂ ਕਿਹਾ ਨਹੀਂ ਬੜੇ ਫਰੋਡ ਵਗੈਰਾ ਚੱਲਦੇ ਆ ਅੱਜ ਕੱਲ ਤੇ ਏਦਾਂ ਦੇ ਮੈਸੇਜ ਆਉਂਦੇ ਰਹਿੰਦੇ, ਇਹਨਾਂ ਨੂੰ ਛੱਡੋ ਪਰੇ। ਤੇ ਫਿਰ ਜਦੋਂ ਮੈਸੇਜ ਦੇਖਿਆ ਤੇ ਇਕਦਮ ਲੱਗਾ ਕਿ ਨਹੀਂ ਲੱਗਦਾ ਕਿ ਬੈਂਕ ਤੋਂ ਹੀ ਹੋਏਗਾ ਸ਼ਾਇਦ। ਤੇ ਫਿਰ ਮੈਂ ਕਿਹਾ ਚਲੋ, ਉਹਦੇ ਤੇ ਨਾ ਬਿਲਕੁਲ ਪਿਓਰਲੀ ਲਿਖਿਆ ਹੋਇਆ ਉਹਦੇ ਵਿੱਚ ਮੈਸੇਜ ਦੇ ਵਿੱਚ, ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਦਾ ਮੈਸੇਜ ਹੈ। ਯੂ ਹੈਵ ਕੰਪਲੀਟਡ ਏ ਟ੍ਰਾਂਜੈਕਸ਼ਨ ਫੋਰ ਆਸਟ੍ਰੇਲੀਅਨ ਡਾਲਰ 647.59 ਔਨ 6/02/17 ਫਿਰ ਟਾਈਮ ਦਿੱਤਾ ਹੋਇਆ 03/24/33 PM। ਮਤਲਬ ਕਿ ਕੱਲ ਦਾ ਹੀ ਹੈ, ਕੱਲ ਦੇ ਦੱਸਿਆ ਉਹਨਾਂ ਨੇ ਕਿ ਮੇਰੇ ਸਾਡੇ ਅਕਾਊਂਟ ਦੇ ਵਿੱਚ ਉਹ ਟ੍ਰਾਂਜੈਕਸ਼ਨ ਹੋਈ ਹੈ 3:24 ਤੇ। ਔਰ ਫਿਰ ਲਿਖਿਆ ਜੀ ਪਲੀਜ਼ ਫੋਲੋ ਦਾ ਲਿੰਕ ਇਫ ਇਟ ਇਜ਼ ਨੋਟ ਡਨ ਬਾਈ ਯੂ। ਸੋ ਲਿੰਕ ਮੈਨੂੰ ਲੱਗਾ ਕਿ ਜੀ ਬਿਲਕੁਲ ਕਾਮਨਵੈਲਥ ਬੈਂਕ ਦਾ ਹੀ ਹੈ, ਮੋਬਾਈਲ ਤੇ ਆਇਆ ਹੋਇਆ ਸੀ ਤੇ ਮੈਂ ਕਹਿੰਦਾ ਇਹ ਤੇ ਮੈਂ ਲਿੰਕ ਤੇ ਕਲਿੱਕ ਨਹੀਂ ਕਰਾਂਗਾ, ਮੈਂ ਆਪਣੇ ਨੈੱਟ ਬੈਂਕ ਤੇ ਜਾ ਕੇ ਕਰਦਾ ਜੀ। ਤੇ ਉੱਥੇ ਜਦੋਂ ਮੈਂ ਜਿਹੜਾ ਲਿੰਕ ਦਿੱਤਾ ਸੀ ਮੈਂ ਟਾਈਪ ਕਰਕੇ ਕੀਤਾ ਤੇ ਉਹਨਾਂ ਨੇ ਬਿਲਕੁਲ ਉਹ ਸਾਈਟ ਜਿੱਦਾਂ ਬੈਂਕ ਦੀ ਖੁੱਲਦੀ ਉਸ ਤਰ੍ਹਾਂ ਖੁੱਲੀ ਹੈਗੀ ਆ। ਤੇ ਮੈਂ ਆਪਣਾ ਉਹਦੇ ਵਿੱਚ ਨੈੱਟ ਬੈਂਕ ਦਾ ਜਿਹੜਾ ਕਲਾਇੰਟ ਆਈ ਡੀ ਹੁੰਦਾ ਪਾਸਵਰਡ ਪਾਇਆ ਤੇ ਉਸ ਤੋਂ ਬਾਅਦ ਉਹਨੇ ਨਾਲ ਦੀ ਨਾਲ ਮੈਨੂੰ ਕਿਹਾ ਜੀ ਇੱਕ ਕੋਡ ਪਾਓ ਤੁਸੀਂ, ਔਰ ਜਿਹੜਾ ਕੋਡ ਸਾਡੇ ਮੋਬਾਈਲ ਤੇ ਆ ਗਿਆ। ਮੈਂ ਕਿਹਾ ਕਦੀ ਇਸ ਤਰ੍ਹਾਂ ਹੋਇਆ ਤੇ ਹੈ ਨੀ ਕਿ ਅਸੀਂ ਕੋਈ ਟ੍ਰਾਂਜੈਕਸ਼ਨ ਕੀਤੀ ਨਹੀਂ ਹੈ। ਔਰ ਮੈਂ ਜਦੋਂ ਲੌਗਇਨ ਕਰ ਰਿਹਾ ਤੇ ਬੈਂਕ ਦੇ ਅਕਾਊਂਟ ਮੈਨੂੰ ਨਜ਼ਰ ਆਉਣੇ ਚਾਹੀਦੇ, ਨਜ਼ਰ ਆ ਨਹੀਂ ਰਹੇ, ਲੇਕਿਨ ਮੈਨੂੰ ਕੋਡ ਆ ਗਿਆ, ਕੋਡ ਮੰਗ ਰਿਹਾ ਉਹ ਤੇ ਮੈਂ ਉਹਦੇ ਵਿੱਚ ਕੋਡ ਨਹੀਂ ਪਾਇਆ ਜੀ ਫਿਰ। ਔਰ ਉਸ ਤੋਂ ਬਾਅਦ ਮੈਂ ਵੈਸੇ ਹੀ ਨੈੱਟ ਬੈਂਕ ਜਾ ਕੇ ਆਪਣੇ ਬੈਂਕ ਵਗੈਰਾ ਚੈੱਕ ਕੀਤੇ, ਲੇਕਿਨ ਉਹ ਰਾਤ ਦਾ ਟਾਈਮ ਸੀ ਕੋਈ 10:30 ਦਾ ਤੇ ਉਹ ਜਿਹੜੀ ਪ੍ਰੋਸੈਸਿੰਗ ਹੁੰਦੀ ਉਹਦੇ ਵਿੱਚ ਨਾ ਜਿਹੜੇ ਕੁਛ ਟ੍ਰਾਂਜੈਕਸ਼ਨ ਹੁੰਦੇ ਨਜ਼ਰ ਨਹੀਂ ਆਉਂਦੇ ਹੈਗੇ, ਅੰਡਰ ਪ੍ਰੋਸੈਸ ਹੁੰਦੇ ਆ
ਜੀ।
ਮੈਂ ਕਿਹਾ ਸ਼ਾਇਦ ਇਹਦੇ ਵਿੱਚ ਕੋਈ ਹੋਏਗਾ ਤੇ ਚਲੋ ਦੇਖ ਲਾਂਗੇ, ਕੋਈ ਗੱਲ ਨਹੀਂ। ਤੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਇੱਕ ਵਾਰੀ ਬੈਂਕ ਨੂੰ ਕਾਲ ਕਰਕੇ ਦੇਖਦਾ ਜੀ। ਤੇ ਬੈਂਕ ਨੂੰ ਵੀ ਫਿਰ ਕਾਲ ਕੀਤੀ, 10:30 ਦੀ ਗੱਲ ਹੈ, ਲੇਕਿਨ ਕਾਫੀ ਬਿਜ਼ੀ ਹੁੰਦਾ ਤੇ ਅੱਧਾ ਘੰਟਾ ਮੈਂ ਹੋਲਡ ਤੇ ਰੱਖਿਆ, ਨਹੀਂ ਕੋਈ ਗੱਲਬਾਤ ਨਹੀਂ ਬਣੀ ਉੱਥੇ। ਮੈਂ ਕਿਹਾ ਚਲੋ ਰਹਿਣ ਦਿੰਦੇ, ਸਵੇਰੇ ਕਰਾਂਗੇ। ਔਰ ਸਵੇਰੇ ਫਿਰ ਮੈਂ ਦੁਬਾਰਾ ਕੀਤਾ ਤੇ ਦੁਬਾਰਾ ਜਲਦੀ ਕਾਲ ਲੱਗ ਗਈ ਤੇ ਉਹਨਾਂ ਨੇ ਪੁੱਛਿਆ, ਮੈਂ ਕਿਹਾ ਅੱਛਾ ਉਸ ਤੋਂ ਪਹਿਲੇ ਕੀ ਹੋਇਆ ਕਿ ਮੇਰਾ ਨੈੱਟ ਬੈਂਕ ਸਵੇਰੇ ਜਦੋਂ ਸੀ ਨਾ ਉਹ ਚੱਲ ਨਹੀਂ ਰਿਹਾ ਸੀ, ਬੰਦ ਹੋ ਗਿਆ ਸੀ। ਮੈਂ ਕਿਹਾ ਕੋਈ ਨਾ ਕੋਈ ਚੱਕਰ ਤੇ ਜ਼ਰੂਰ ਹੈ। ਤੇ ਜਦੋਂ ਬੈਂਕ ਨੂੰ ਕਾਲ ਕੀਤੀ ਤੇ ਉਹ ਕਹਿੰਦੇ ਜੀ ਤੁਸੀਂ ਕੱਲ ਤੁਸੀਂ ਕਿੱਥੇ ਫਰਾਂਸ ਬੈਠੇ ਹੋ? ਮੈਂ ਕਹਿੰਦਾ ਜੀ ਅਸੀਂ ਫਰਾਂਸ ਤਾਂ ਨਹੀਂ ਹੈਗੇ, ਤੇ ਅਸੀਂ ਤਾਂ ਮੈਲਬਨ ਹੀ ਹੈਗੇ। ਤੇ ਕਹਿੰਦੇ ਜੀ ਤੁਸੀਂ ਫਰਾਂਸ ਤੋਂ ਕੋਈ ਲੌਗਇਨ ਕੀਤਾ ਹੈ ਆਪਣੇ ਅਕਾਊਂਟ ਦੇ ਵਿੱਚ? ਤੇ ਕਹਿੰਦੇ ਜੀ ਤੁਹਾਨੂੰ ਕੋਈ ਜਾਣਦਾ ਹੈ ਫਰਾਂਸ ਦੇ ਵਿੱਚ? ਮੈਂ ਕਿਹਾ ਕੋਈ ਨਹੀਂ ਜੀ। ਸੋ ਮਤਲਬ ਕਿਸੇ ਨੇ ਫਰਾਂਸ ਤੋਂ ਇਹ ਜਿਹੜਾ ਮੈਸੇਜ ਭੇਜਿਆ, ਔਰ ਜਿਹੜਾ ਕਿ ਬਿਲਕੁਲ ਜੈਨੂਅਨ ਲੱਗਦਾ, ਔਰ ਐਕਚੁਅਲੀ ਉਹ ਜਿਹੜਾ ਹੈਗਾ ਲੌਗਇਨ ਹੋਇਆ ਔਰ ਸਾਡੇ ਥਰੂ ਹੀ ਹੋਇਆ ਬੇਸਿਕਲੀ। ਤੇ ਉਹ ਉਹਨਾਂ ਨੇ ਕੀ ਕੀਤਾ, ਜਿਹੜਾ ਅਕਾਊਂਟ ਹੈ ਨਾ ਜੋ ਫ੍ਰੀਜ਼ ਕਰ ਦਿੱਤਾ ਨੈੱਟ ਬੈਂਕ ਜਿਹੜਾ ਹੈਗਾ।
ਠੀਕ ਹੈ ਜੀ, ਜੀ
ਜੀ ਬੈਂਕ ਨੇ, ਔਰ ਉਹਨੂੰ ਫਿਰ ਉਹ 21 ਡੇਜ਼ ਤੱਕ ਫ੍ਰੀਜ਼ ਰੱਖਣਗੇ ਔਰ ਪੂਰਾ ਇਨਵੈਸਟੀਗੇਸ਼ਨ ਕਰਨਗੇ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਜੀ ਜਿਹੜਾ ਐਕਸਪੀਰੀਅੰਸ ਮੇਰੇ ਨਾਲ ਹੋਇਆ ਆਪਾਂ ਨਹੀਂ ਚਾਹੁੰਦੇ ਕਿਸੇ ਹੋਰ ਦੇ ਨਾਲ ਹੋਵੇ।
ਬਿਲਕੁਲ ਜੀ, ਔਰ ਕਾਫੀ ਹੈਰਾਨੀ ਵਾਲੀ ਗੱਲ ਹੈ ਕਿ ਦੇਖੋ ਕਾਮਨਵੈਲਥ ਬੈਂਕ ਦੇ ਦਾ ਰੈਫਰੈਂਸ ਦੇ ਕੇ ਉਹਦੇ ਵਿੱਚ ਜਿਹੜਾ ਮੈਸੇਜ ਆ ਤੁਹਾਨੂੰ ਪਹੁੰਚਿਆ, ਜਿਹੜਾ ਕਿ ਤੁਹਾਨੂੰ ਬਹੁਤ ਹੱਦ ਤੱਕ ਯਕੀਨ ਦਵਾ ਦਿੰਦਾ ਹੈ ਨਾ ਕਿ
ਜਦੋਂ ਮਿਸ ਨੇ ਦੱਸਿਆ ਨਾ ਜੀ ਤੇ ਮੈਨੂੰ ਪਹਿਲੇ ਫਸਟ ਹੈਂਡ ਤਾਂ ਹੀ ਲੱਗਾ ਕਿ ਨਹੀਂ ਐਵੇਂ ਆਉਂਦੇ ਰਹਿੰਦੇ ਮੈਸੇਜ ਬੜੇ ਆਉਂਦੇ ਆ ਤੇ ਛੱਡੋ ਪਰੇ, ਲੇਕਿਨ ਫਿਰ ਜਦੋਂ ਦੇਖਿਆ ਜੀ ਮੈਂ ਕਹਿੰਦਾ ਲੱਗ ਰਿਹਾ ਕਿ ਠੀਕ ਆ ਚਲੋ ਦੇਖਦੇ ਹਾਂ ਜੀ। ਸੋ ਕਹਿਣ ਦਾ ਮਤਲਬ ਇਹ ਕਿ ਅਸੀਂ ਸਾਡਾ ਨਾਮ ਵੀ ਅਕਾਊਂਟੈਂਟ ਸਮਾਰਟ ਹੈ, ਅਸੀਂ ਆਪਣੇ ਨੂੰ ਬੜੇ ਸਮਾਰਟ ਸਮਝਦੇ ਹੈਗੇ ਆ, ਲੇਕਿਨ ਅੱਜ ਦੀ ਡੇਟ ਵਿੱਚ ਫਰੋਡ ਬਹੁਤ ਹੋ ਰਿਹਾ ਜੀ।
ਬਿਲਕੁਲ ਬਿਲਕੁਲ ਸੋ ਮੈਨੂੰ ਲੱਗਦਾ ਕਿ ਸਾਡੇ ਸਰੋਤਿਆਂ ਦੇ ਲਈ ਵੀ ਤੁਹਾਡਾ ਇਹ ਤਜਰਬਾ ਜਿਹੜਾ ਜੀ ਉਹ ਜ਼ਰੂਰ ਮਦਦਗਾਰ ਹੋਵੇਗਾ ਕਿਉਂਕਿ ਆਪਾਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਪਹਿਲਾਂ ਈਮੇਲਸ ਦੇ ਜ਼ਰੀਏ ਵੀ ਇਹੋ ਜਿਹੜੇ ਸਕੈਮ ਆ ਉਹ ਹੋਏ ਆ ਫੋਨ ਕਾਲਸ ਦੇ ਜ਼ਰੀਏ ਵੀ ਕੁਝ ਇਹੋ ਜਿਹੇ ਸਕੈਮਸ ਜਿਹੜੇ ਉਹ ਸਾਹਮਣੇ ਆਏ ਆ ਤੇ ਹੁਣ ਇਹ ਮੈਸੇਜਸ ਦੇ ਜ਼ਰੀਏ ਨਵੇਂ ਤਰ੍ਹਾਂ ਦੇ ਜਿਹੜੇ ਸਕੈਮਸ ਆ ਉਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਜਾਂ ਫਿਰ ਉਹਨਾਂ ਦੀ ਬੈਂਕਿੰਗ ਜਾਂ ਉਹਨਾਂ ਦਾ ਜਿਹੜਾ ਧਨ ਆ ਜੀ ਉਹਨੂੰ ਹਥਿਆਉਣ ਦੀ ਜਿਹੜੀ ਕੋਸ਼ਿਸ਼ ਆ ਉਹ ਬਾਹਰ ਦੂਸਰਿਆਂ ਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕ ਜਿਹੜੇ ਆ ਉਹ ਕਰ ਰਹੇ ਆ ਸੋ ਇਹਦੇ ਲਈ ਬਹੁਤ ਜ਼ਿਆਦਾ ਚੁਕੰਨੇ ਹੋਣ ਦੀ ਲੋੜ ਹੈ ਸੋ ਮੈਨੂੰ ਲੱਗਦਾ ਗੁਰਸ਼ਰਨ ਜੀ ਤੁਹਾਡਾ ਜਿਹੜਾ ਇਹ ਤਜਰਬਾ ਆ ਜਾਂ ਤੁਹਾਡਾ ਚਾਹੇ ਇਹ ਮਾੜਾ ਹੀ ਤਜਰਬਾ ਆ ਪਰ ਇਸ ਤਜਰਬੇ ਤੋਂ ਵੀ ਬਹੁਤ ਕੁਝ ਸਿੱਖਣ ਦੀ ਲੋੜ ਆ ਕਿਉਂਕਿ ਕਈ ਵਾਰ ਅਸੀਂ ਅਣਜਾਣੇ ਅਣਭੋਲ ਹੁੰਦਿਆਂ ਹੀ ਇਹੋ ਜਿਹੇ ਜਿਹੜੇ ਮੈਸੇਜ ਉਹਨਾਂ ਨੂੰ ਰਿਸਪੋਂਡ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਉੱਥੇ ਬਹੁਤ ਵੱਡਾ ਜਿਹੜਾ ਨੁਕਸਾਨ ਆ ਉਹ ਸਾਡਾ ਹੋ ਜਾਂਦਾ ਇਸ ਤੋਂ ਇਲਾਵਾ ਗੁਰਸ਼ਰਨ ਜੀ ਤੁਸੀਂ ਕੁਛ ਹੋਰ ਕਹਿਣਾ ਚਾਹੁੰਦੇ ਹੋ
ਬਸ ਜੀ ਉਸ ਤੋਂ ਬਾਅਦ ਜਦੋਂ ਮੈਂ ਤੁਹਾਡੇ ਨਾਲ ਗੱਲ ਹੀ ਕਰ ਰਿਹਾ ਸੀ ਤੇ ਮੇਰਾ ਲੈਪਟਾਪ ਸਾਹਮਣੇ ਖੁੱਲਿਆ ਹੋਇਆ ਤੇ ਕਰੰਟ ਮੈਨੂੰ ਈਮੇਲ ਆ ਰਹੀ ਹੈ ਜੀ ਖੋਰ ATO ਸਮਾਲ ਬਿਜ਼ਨਸ ਨਿਊਜ਼ ਰੂਮ ਉਹਦੇ ਵਿੱਚ ਆ ਰਿਹਾ ਜੀ ਔਜ਼ ਕੀ ਸਕੈਮ ਅਲਰਟ ਮਤਲਬ ਉਹਦੇ ਵਿੱਚ ਉਹ ਦੱਸ ਰਹੇ ਕਿ ਜੀ ਜਿਹੜੀ ਸਾਡੀ ਟੈਕਸ ਏਜੰਟ ਦੀ ਔਜ਼ ਕੀ ਹੁੰਦੀ ਹੈ ਜੀ ਜਿਹਦੇ ਵਿੱਚ ਅਸੀਂ ਟੈਕਸ ਏਜੰਟ ਮਤਲਬ ਹੋਣ ਦੇ ਨਾਤੇ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੇ ਅਕਾਊਂਟ ਬਾਰੇ ਚੈੱਕ ਕਰ ਸਕਦੇ ਹੈਗੇ ਆਪਣੇ ਏਟੀਓ ਦੀ ਵੈਬਸਾਈਟ ਤੇ ਜਾ ਕੇ ਲੌਗਇਨ ਹੈਗੇ ਤੇ ਉਹਦੇ ਵਿੱਚ ਫਰੋਡ ਹੋ ਰਹੇ ਹੈ ਜੀ ਉਹਦੇ ਵਿੱਚ ਕਹਿੰਦੇ GST ਰੀਫੰਡ ਫਰੋਡ ਚੱਲ ਰਿਹਾ ਹੈਗਾ ਤੋ ਕਾਫੀ ਕੁਝ ਚੱਲ ਰਿਹਾ ਬਹੁਤ ਹੀ ਸਾਨੂੰ ਚੁਕੰਨੇ ਹੋਣ ਦੀ ਲੋੜ ਹੈ
ਬਿਲਕੁਲ ਬਿਲਕੁਲ ਸੋ ਬਹੁਤ ਵੱਡੇ ਪੱਧਰ ਦੇ ਉੱਤੇ ਇਹੋ ਜਿਹੜੇ ਫਰੋਡ ਦੇ ਉਹ ਪਲਾਨ ਕੀਤੇ ਹੋਏ ਉਹਨਾਂ ਲੋਕਾਂ ਦੇ ਵੱਲੋਂ ਤੇ ਬਿਲਕੁਲ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਵਾਲੇ ਫਰੋਡ ਤੋਂ ਚੁਕੰਨੇ ਹੋਈਏ ਸੋ ਇਹ ਮੈਸੇਜ ਇਹ ਈਮੇਲਸ ਜਿਹੜੀਆਂ ਸਾਨੂੰ ਆਉਂਦੀਆਂ ਇਹਨਾਂ ਦੀ ਪੜਤਾਲ ਜਿਹੜੀ ਆ ਉਹ ਜ਼ਰੂਰ ਅਸੀਂ ਕਰੀਏ ਕਿਉਂਕਿ ਕਈ ਵਾਰ ਅਸੀਂ ਅਣਜਾਣੇ ਚ ਇਹਨਾਂ ਨੂੰ ਇਗਨੋਰ ਵੀ ਕਰ ਦਿੰਨੇ ਆ ਤੇ ਉਹ ਇਹਦਾ ਮਤਲਬ ਕਿ ਜਦੋਂ ਅਸੀਂ ਇਗਨੋਰ ਕਰ ਦਿੰਨੇ ਆ ਪਰ ਉਹ ਲੋਕ ਜਿਹੜੇ ਉਹ ਲਗਾਤਾਰ ਉਸ ਕੋਸ਼ਿਸ਼ ਦੇ ਵਿੱਚ ਲੱਗੇ ਹੁੰਦੇ ਆ ਹਨਾ ਤੇ ਅਸੀਂ ਜ਼ਰੂਰ ਇਹਨਾਂ ਚੀਜ਼ਾਂ ਦੇ ਪ੍ਰਤੀ ਚੁਕੰਨੇ ਹੋਈਏ ਤਾਂ ਕਿ ਕੱਲ ਨੂੰ ਅਸੀਂ ਉਹਨਾਂ ਦਾ ਸ਼ਿਕਾਰ ਨਾ ਬਣ ਸਕੀਏ
ਬਿਲਕੁਲ ਅਮਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਆ ਸੋ ਅਸੀਂ ਤਾਂ ਇੱਦਾਂ ਦੇ ਈਮੇਲ ਸਾਨੂੰ ਤਕਰੀਬਨ ਆਉਣੀਆਂ ਹੀ ਰਹਿੰਦੀਆਂ ਅਸੀਂ ਡਿਲੀਟ ਕਰਦੇ ਰਹਿੰਦੇ ਹੈਗੀਆਂ ਤੇ ਆਪਣੇ ਕਲਾਇੰਟਸ ਨੂੰ ਵੀ ਅਵੇਅਰ ਕਰਦੇ ਰਹਿੰਦੇ ਹਾਂ ਲੇਕਿਨ ਨਾਲ ਹੀ ਸਵਾਲ ਹੋਰ ਖੜਾ ਹੋ ਜਾਂਦਾ ਹੈ ਕਿ ਜਿੱਦਾਂ ਹੀ ਆਪਾਂ ਕਹਿੰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਠੀਕ ਹੈ ਜੀ ਹੁਣ ਕੀ ਇਹਦੇ ਵਿੱਚ ਆਪਾਂ ਭਲਾ ਇਹਨਾਂ ਬੰਦਿਆਂ ਨੂੰ ਵੀ ਮੰਗ ਰਹੇ ਹਾਂ ਜਿਹੜੇ ਬੰਦੇ ਏਦਾਂ ਦੇ ਕੰਮ ਕਰ ਰਹੇ ਹੈ
ਜੀ ਅਸੀਂ ਜਦੋਂ ਸਭ ਦੇ ਭਲੇ ਦੀ ਗੱਲ ਕਰਦੇ ਹਾਂ ਅਸਲ ਦੇ ਵਿੱਚ ਗੁਰਸ਼ਰਨ ਜੀ ਉਹਦੇ ਵਿੱਚ ਤਾਂ ਸਭ ਦਾ ਭਲਾ ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਇਨਸਾਨ ਜਾਂ ਜਾਨਵਰ ਜਾਂ ਇਸ ਦੁਨਿਆਵੀ ਬ੍ਰਹਿਮੰਡ ਦੇ ਵਿੱਚ ਵਿਚਰਨ ਵਾਲਾ ਹਨਾ ਹਰ ਤਰ੍ਹਾਂ ਦਾ ਜੀਵ ਜਿਹੜਾ ਅਸੀਂ ਉਹਦਾ ਭਲਾ ਮੰਗਦੇ ਹਾਂ ਪਰ ਜਦੋਂ ਗੱਲ ਇਹੋ ਜਿਹੇ ਜਿਹੜੇ ਗਲਤ ਕਾਰਜ ਕਰਨ ਵਾਲੇ ਲੋਕਾਂ ਦੀ ਆ ਜਾਂਦੀ ਆ ਤਾਂ ਮਤਲਬ ਜਦੋਂ ਧਰਮ ਨਾਲ ਜੋੜ ਕੇ ਅਸੀਂ ਉਹਨੂੰ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੀ ਮਰਿਆਦਾ ਉਹ ਇਹੀ ਕਹਿੰਦੀ ਆ ਕਿ ਅਸੀਂ ਹਰ ਇੱਕ ਦਾ ਭਲਾ ਚਾਹੀਏ ਇੱਛਾ ਜਿਹੜੀ ਉਹ ਇਹੀ ਹੋਵੇ ਸਾਡੀ ਸੋਚ ਇਹੀ ਹੋਵੇ ਪਰ ਸਮਾਜ ਦਾ ਜਿਹੜਾ ਵਿਨਾਸ਼ ਕਰਨ ਵਾਲੀਆਂ ਜਿਹੜੀਆਂ ਇਹ ਸ਼ਕਤੀਆਂ ਆ ਜਾਂ ਸਮਾਜ ਦੇ ਵਿੱਚ ਗਲਤ ਤਰ੍ਹਾਂ ਸਮਾਜ ਦੇ ਵਿੱਚ ਜਿਹੜਾ ਮੈਸੇਜ ਛੱਡਣ ਵਾਲੀਆਂ ਜਿਹੜੀਆਂ ਸ਼ਕਤੀਆਂ ਆ ਜੀ ਉਹਨਾਂ ਨੂੰ ਜਿਹੜਾ ਸਬਕ ਜਿਹੜਾ ਆ ਉਹ ਜ਼ਰੂਰ ਮਿਲਣਾ ਚਾਹੀਦਾ ਮੈਨੂੰ ਜਿੱਥੋਂ ਤੱਕ ਲੱਗਦਾ
ਬਿਲਕੁਲ ਠੀਕ ਹੈ ਜੀ ਅਮਰਦੀਪ ਜੀ ਤੇ ਤੁਹਾਡਾ ਖਿਆਲ ਬਹੁਤ ਸਹੀ ਹੈ ਤੇ ਜਿਹੜਾ ਸਵਾਲ ਹੈ ਸਾਰੇ ਸਰੋਤਿਆਂ ਵਾਸਤੇ ਹੀ ਹੈ ਸਾਨੂੰ ਇਹ ਸੋਚਣ ਦੀ ਲੋੜ ਹੈਗੀ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ
ਜੀ ਗੁਰਸ਼ਰਨ ਜੀ ਅਸੀਂ ਜਾਣ ਤੋਂ ਪਹਿਲਾਂ ਸਾਡੇ ਕੋਲ ਕਿਉਂਕਿ ਧਨੀ ਹੋਰਾਂ ਦਾ ਵੀ ਸਵਾਲ ਆਇਆ ਪਰ ਅਸੀਂ ਉਂਜ ਵੀ ਤੁਹਾਡੇ ਤੋਂ ਜ਼ਰੂਰ ਪੁੱਛਣਾ ਵੀ ਚਾਹੁੰਦੇ ਸੀ ਕਿ ਤੁਸੀਂ ਐਜ਼ ਅ ਟੈਕਸ ਐਕਸਪਰਟ ਹਨਾ ਤੁਸੀਂ ਜਿਵੇਂ ਦੱਸਿਆ ਕਿ ਅਕਾਊਂਟੈਂਟ ਸਮਾਰਟ ਤੁਹਾਡੀ ਕੰਪਨੀ ਦਾ ਨਾਮ ਹੈ ਪਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਦੋਂ ਜੇ ਇਹੋ ਜਿਹਾ ਕੋਈ ਮੈਸੇਜ ਆਉਂਦਾ ਆ ਤੇ ਉਹਦੇ ਲਈ ਜੇਕਰ ਅਸੀਂ ਉਸ ਲਿੰਕ ਨੂੰ ਕਲਿੱਕ ਨਹੀਂ ਕਰਨਾ ਤੇ ਫਿਰ ਕੀ ਪ੍ਰੋਸੈਸ ਜਿਹੜਾ ਆ ਉਹ ਸਹੀ ਹੋਊਗਾ ਜੇ ਕਿਸੇ ਵੀ ਸਰੋਤੇ ਨੂੰ ਇਹੋ ਜਿਹਾ ਕੋਈ ਲਿੰਕ ਜਿਹੜਾ ਉਹ ਆਉਂਦਾ ਆ
ਦੇਖੋ ਜੀ ਏਦਾਂ ਦੇ ਕੇਸ ਦੇ ਵਿੱਚ ਅਗਰ ਕੋਈ ਲਿੰਕ ਆਉਂਦਾ ਪਹਿਲੀ ਗੱਲ ਤੇ ਲਿੰਕ ਬਹੁਤ ਹੀ ਮਤਲਬ ਏਦਾਂ ਲੱਗਦੇ ਆ ਕਿ ਬਹੁਤ ਹੀ ਠੀਕ ਹੋਣਗੇ ਸੋ ਮਨ ਕਰਦਾ ਕਿ ਆਪਾਂ ਕਰ ਲਈਏ ਲੇਕਿਨ ਉਹਨੂੰ ਕੋਈ ਵੀ ਲਿੰਕ ਏਦਾਂ ਆਉਂਦਾ ਉਹਨੂੰ 4 ਵਾਰੀ ਦੇਖ ਲਓ ਕਿ ਜੀ ਉਹ ਲਿੰਕ ਠੀਕ ਹੈ ਔਰ ਉੱਪਰ ਜਿੱਥੋਂ ਈਮੇਲ ਆਈ ਹੈ ਨਾ ਜੀ ਤੇ ਈਮੇਲ ਦੇ ਵਿੱਚ ਜ਼ਿਆਦਾਤਰ ਉਹ ਜਿਹੜਾ ਨਾਮ ਲਿਖਦੇ ਹੈਗੇ ਆ ਉਹ ਕੋਈ ਬੈਂਕ ਦਾ ਹੁੰਦਾ ਹੈ ਜਾਂ ਕਿਸੇ ਵੱਡੀ ਕੰਪਨੀ ਦਾ ਨਾਮ ਹੁੰਦਾ ਹੈ ਲੇਕਿਨ ਉਹਨੂੰ ਤੁਸੀਂ ਧਿਆਨ ਨਾਲ ਦੇਖੋ ਨਾ ਪੂਰਾ ਲਿੰਕ ਮਤਲਬ ਉੱਪਰ ਜਿੱਥੇ ਆਇਆ ਹੁੰਦਾ ਫਰਮ ਹੁੰਦਾ ਹੈਗਾ ਓਹਦੇ ਵਿਚ ਪ੍ਰੋਪਰਲੀ ਪੜੋ ਕਿ ਜਿਹੜੀ ਈਮੇਲ ਐਡਰੈਸ ਹੈ ਉਹ ਤੁਹਾਨੂੰ ਗਲਤ ਮਤਲਬ ਨਜ਼ਰ ਆਊਗਾ,
ਉੱਥੋਂ
ਕਲੀਅਰ ਹੋ ਜਾਂਦਾ ਕਿ ਜਿਹੜੀ ਈਮੇਲ ਆਈ ਹੈ ਕਿਤੇ ਗਲਤ ਜਗ੍ਹਾ ਤੋਂ ਆਈ ਹੈ। ਕਿਉਂਕਿ ਤੁਸੀਂ ਦੇਖਿਆ ਹੋਗਾ ਈਮੇਲ ਜਦੋਂ ਆਉਂਦੀ ਹੈ ਉਹਦੇ ਚ ਇੱਕ ਤਾਂ ਨਾਮ ਲਿਖਿਆ ਹੁੰਦਾ ਕਿੱਥੋਂ ਆਈ ਹੈ, ਔਰ ਉਹਦੇ ਨਾਲ ਐਕਚੁਅਲ ਈਮੇਲ ਦਾ ਐਡਰੈਸ ਹੁੰਦਾ। ਜਿਹੜਾ ਨਾਮ ਹੁੰਦਾ ਉਹ ਤੇ ਬੜਾ ਵਧੀਆ ਲੱਗਦਾ, ਜਿੱਦਾਂ ਕਾਮਨਵੈਲਥ ਬੈਂਕ ਹੋ ਗਿਆ ਜਾਂ ਕੋਈ ATO ਹੋ ਗਿਆ, ਲੇਕਿਨ ਉਹਦੇ ਬਾਅਦ ਅਗਰ ਤੁਸੀਂ ਦੇਖਦੇ ਜਿਹੜਾ ਈਮੇਲ ਐਡਰੈਸ ਹੁੰਦਾ ਉਹ ਏਟੀਓ ਜਾਂ ਕੋਮ ਬੈਂਕ ਨਹੀਂ ਹੁੰਦਾ, ਉਹਦਾ ਮਿਲਦਾ ਜੁਲਦਾ ਕੁਛ ਹੋਰ ਹੀ ਹੁੰਦਾ।
ਜੀ ਜੀ ਠੀਕ ਹੈ। ਤੁਹਾਡੇ ਕੋਲ ਇੱਕ ਸਬੂਤ ਜਿਹੜਾ ਹੋਵੇ ਤਾਂ ਕਿ ਕੱਲ ਨੂੰ ਜੇ ਤੁਸੀਂ ਕਿਸੇ ਤਰ੍ਹਾਂ ਦੇ ਇਸ ਕੇਸ ਦੇ ਵਿੱਚ ਫਸਦੇ ਹੋ ਤਾਂ ਤੁਹਾਨੂੰ ਉਹ ਸਬੂਤ ਦੇ ਤੌਰ ਤੇ ਜ਼ਰੂਰ ਤੁਹਾਡੇ ਕੋਲ ਮੌਜੂਦ ਹੋਵੇ, ਤੇ ਜਾਂ ਫਿਰ ਤੁਸੀਂ ਕੀ ਚਾਹੋਗੇ ਕਿ ਉਹਦੀ ਪੜਤਾਲ ਦੇ ਲਈ ਕੀ ਕੀਤਾ ਜਾਣਾ ਚਾਹੀਦਾ?
ਕਿਉਂਕਿ ਉਹਦੇ ਵਾਸਤੇ ਜਦੋਂ ਤੁਸੀਂ ਬਿਲਕੁਲ ਹੀ ਸਹੀ ਫਰਮਾਇਆ ਕਿ ਉਹਦੇ ਸਕਰੀਨਸ਼ਾਟ ਲੈ ਲੈਣਾ ਚਾਹੀਦਾ, ਸਕਰੀਨਸ਼ਾਟ ਲੈ ਕੇ ਉਹਨੂੰ ਆਪਣੇ ਕੋਲ ਸੇਵ ਕਰਨਾ ਚਾਹੀਦਾ ਹੈਗਾ, ਔਰ ਸੇਵ ਕਰਕੇ ਉਸੇ ਟਾਈਮ ਉਹਨੂੰ ਡਿਲੀਟ ਕਰ ਦੇਣਾ ਚਾਹੀਦਾ, ਔਰ ਨਾਲ ਦੀ ਨਾਲ ਜਿਹੜਾ ਕੋਈ ਸੰਬੰਧਿਤ ਜਿਹੜਾ ਵਿਭਾਗ ਹੈਗਾ ਜਾਂ ਅਗਰ ਬੈਂਕ ਹੈ ਜਾਂ ATO ਹੈ ਜਾਂ ਕੋਈ ਹੋਰ ਆਰਗੇਨਾਈਜੇਸ਼ਨ ਹੈਗੀ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਕਿ ਜੀ ਸਾਨੂੰ ਏਦਾਂ ਦਾ ਈਮੇਲ ਆਈ ਹੈ, ਔਰ ਚੈੱਕ ਕਰਨਾ ਚਾਹੀਦਾ ਕਿ ਕੋਈ ਉਹਨਾਂ ਦੇ ਅਕਾਊਂਟ ਦੇ ਵਿੱਚ ਕੋਈ ਹੇਰਾ ਫੇਰੀ ਜਾਂ ਕੋਈ ਹੋਰ ਟ੍ਰਾਂਜੈਕਸ਼ਨ ਤਾਂ ਨਹੀਂ ਇਲੀਗਲ ਹੋ ਗਈ ਹੈਗੀ ਹੈ, ਔਰ ਉਹਦੇ ਨਾਲ ਹੀ ਨਾਲ ਟਰਾਈ ਕਰਨਾ ਚਾਹੀਦਾ ਕਿ ਜਿਹੜੇ ਤੁਹਾਡੇ ਅਕਾਊਂਟੈਂਟ ਹੈ ਜਾਂ ਕੋਈ ਐਡਵਾਈਜ਼ਰ ਹੈਗੇ ਹੈ ਜਾਂ ਕੋਈ ਐਡਵੋਕੇਟਸ ਹੈਗੇ ਹੈ, ਕੋਈ ਲੀਗਲ ਐਕਸਪਰਟਸ ਹੈਗੇ ਹੈ ਜਾਂ ਟੈਕਸ ਐਕਸਪਰਟਸ ਹੈਗੇ ਹੈ, ਤਾਂ ਉਹਨਾਂ ਨੂੰ ਕੰਟੈਕਟ ਕਰੋ, ਉਹਨਾਂ ਨੂੰ ਕਾਫੀ ਤਜਰਬਾ ਇਹਨਾਂ ਦੇ ਬਾਰੇ ਹੁੰਦਾ।
ਜੀ ਜੀ ਠੀਕ ਹੈ।
ਈਮੇਲ ਆਵੇ ਜਾਂ ਕਾਲ ਆਵੇ ਹੈ ਨਾ ਜੀ ਏਦਾਂ ਦੀ।
ਜੀ ਜੀ ਜੀ
ਹਾਂਜੀ।
ਸੋ ਧਨੀ ਹੋਰਾਂ ਦਾ ਵੀ ਇਹ ਸਵਾਲ ਸੀ, ਸੋ ਸਾਡੇ ਸਰੋਤਿਆਂ ਦਾ ਵੀ ਇਹ ਸਵਾਲ ਸੀਗਾ। ਸੋ ਗੁਰਸ਼ਰਨ ਜੀ ਤੁਸੀਂ ਬਹੁਤ ਅਹਿਮ ਜਾਣਕਾਰੀ ਜਿਹੜੀ ਉਹ ਸਾਡੇ ਨਾਲ ਸਾਂਝੀ ਕੀਤੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਸਰੋਤੇ ਆ ਉਹ ਵੀ ਚੁਕੰਨੇ ਰਹਿਣਗੇ ਇਹੋ ਜਿਹੜੇ ਫਰੋਡਸ ਮੈਸੇਜਿਸ ਜਾਂ ਈਮੇਲ ਦੇ ਜ਼ਰੀਏ ਹੁੰਦੇ ਨੇ। ਸੋ ਤੁਸੀਂ ਆਪਣਾ ਸਮਾਂ ਦਿੱਤਾ ਤੇ ਆਪਣਾ ਤਜਰਬਾ ਜਿਹੜਾ ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ ਗੁਰਸ਼ਰਨ ਜੀ।
ਹਾਂਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਸਤਿ ਸ੍ਰੀ ਅਕਾਲ ਜੀ।
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਸੋ ਦੋਸਤੋ ਇਹ ਸਨ ਸਾਡੇ ਸਹਿਯੋਗੀ ਗੁਰਸ਼ਰਨ ਸਿੰਘ ਕੰਦੋਲਾ ਹੋਰੀ ਜਿਹੜੇ ਕਿ ਹਰਮਨ ਰੇਡੀਓ ਨੂੰ ਸਹਿਯੋਗ ਵੀ ਕਰਦੇ ਨੇ, ਅਕਾਊਂਟੈਂਟ ਸਮਾਰਟ ਇਹਨਾਂ ਦੀ ਕੰਪਨੀ ਹੈ ਮੈਲਬਰਨ ਦੇ ਵਿੱਚ, ਟੈਕਸ ਐਕਸਪਰਟ ਨੇ। ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਇਹੋ ਜਿਹੜੇ ਪ੍ਰੋਫੈਸ਼ਨਲ ਲੋਕ ਆ ਉਹਨਾਂ ਦੇ ਨਾਲ ਕੋਸ਼ਿਸ਼ ਕੀਤੀ ਜਾ ਸਕਦੀ ਆ ਇਹੋ ਜਿਹੇ ਸਕੈਮ ਇਹੋ ਜਿਹੇ ਜਿਹੜੇ ਫਰੋਡ ਆ ਕਰਨ ਦੀ, ਤਾਂ ਫੇਰ ਜਿਹੜੇ ਆਮ ਲੋਕ ਆ ਉਹਨਾਂ ਦੇ ਨਾਲ ਵੀ ਕਿਸ ਹੱਦ ਤੱਕ ਇਹ ਲੋਕ ਕੋਸ਼ਿਸ਼ ਕਰ ਸਕਦੇ ਆ। ਸੋ ਬਹੁਤ ਜ਼ਰੂਰੀ ਆ ਕਿ ਅਸੀਂ ਇਹਨਾਂ ਜਿਹੜੇ ਸਕੈਮਰਸ ਜਿਹੜੇ ਆ ਉਹਨਾਂ ਤੋਂ ਜਾਗਰੂਕ ਹੋਈਏ, ਚੁਕੰਨੇ ਹੋਈਏ। ਸੋ ਇਹ ਸੀ ਇਹਨਾਂ ਦਾ ਬਹੁਤ ਇੱਕ ਅਹਿਮ ਮੈਸੇਜ। ਤੇ ਦੋਸਤੋ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜ ਰਹੇ ਨੇ, ਗੁਰਿੰਦਰ ਸਿੰਘ ਬੈਂਸ ਜੁੜੇ ਆ, ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜੁੜੇ ਆ, ਮਨੀ ਸਿੰਘ ਜੁੜੇ ਆ ਜੀ, ਤੇ ਸਾਡੇ ਨਾਲ ਜ਼ਾਹਿਦ ਵੀ ਇੱਕ ਵਾਰ ਜੁੜੇ ਆ, ਤੇ ਹਰਮੀਤ ਸਿੰਘ ਹੋਰੀ ਵੀ ਜੁੜੇ ਆ। ਅਸੀਂ ਤੁਹਾਡੇ ਸਾਰਿਆਂ ਦੇ ਮੈਸੇਜਸ ਜ਼ਰੂਰ ਲਵਾਂਗੇ, ਪਰ ਫਿਲਹਾਲ ਜਿਵੇਂ ਮੈਂ ਤੁਹਾਡਾ ਵਾਅਦਾ ਕੀਤਾ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿ ਅੱਜ ਅਸੀਂ ਇੱਕ ਖਾਸ ਗੱਲਬਾਤ ਜਿਹੜੀ ਆ ਉਹ ਵੀ ਕਰਨੀ ਆ। ਸੋ ਉਹ ਗੱਲਬਾਤ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪਨੈਸ਼ ਨਾਮ ਦਾ ਇਵੈਂਟ ਹੋਣ ਜਾ ਰਿਹਾ। ਸੋ ਇਹ ਪਨੈਸ਼ ਜਿਹੜਾ ਇਵੈਂਟ ਉਹ ਕੀ ਹੈ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ। ਉਹਨਾਂ ਦੇ ਆਰਗੇਨਾਈਜ਼ਰ ਜਿਹੜੇ ਆ ਉਹ ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਜੁੜੇ ਨੇ, ਮਨਿੰਦਰ ਰੋਸ਼ਾ ਜੀ ਤੇ ਮਨਪ੍ਰੀਤ ਵਾਲੀਆ ਜੀ। ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਨੂੰ ਹਰਮਨ ਰੇਡੀਓ ਦੇ ਸਮਾਂਚ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਜੀ। ਮਨਿੰਦਰ ਤੇ ਮਨਪ੍ਰੀਤ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਥੈਂਕ ਯੂ ਅਮਰਦੀਪ ਭੈਣ ਜੀ, ਤੇ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਾਰੀ ਪਨਾਸ਼ ਟੀਮ ਵੱਲੋਂ। ਤੇ ਥੈਂਕ ਯੂ ਅਮਰਦੀਪ ਭੈਣ ਜੀ, ਤੁਸੀਂ ਸਾਨੂੰ ਅੱਜ ਮੌਕਾ ਦਿੱਤਾ ਸਾਰਿਆਂ ਨਾਲ ਰੂਬਰੂ ਹੋਣ ਦਾ ਜੀ, ਤੇ ਪਨਾਸ਼ ਬਾਰੇ ਹੋਰ ਜਾਣਕਾਰੀ ਦੇਣ ਦਾ
ਜੀ। ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ, ਤੇ ਤੁਸੀਂ ਸਾਡੇ ਨਾਲ ਇਸ ਇਵੈਂਟ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜੇ ਹੋ, ਤੇ ਸਾਡਾ ਤਾਂ ਦੇਖੋ ਫਰਜ਼ ਬਣਦਾ ਹੈ ਹਨਾ ਕਿ ਭਾਈਚਾਰੇ ਦੇ ਵਿੱਚ ਜੋ ਵੀ ਐਫਰਟ ਜਿਹੜੇ ਆ ਉਹ ਹੋ ਰਹੇ ਆ, ਚਾਹੇ ਉਹ ਸੱਭਿਆਚਾਰਕ ਪੱਖ ਨੂੰ ਲੈ ਕੇ ਹੋਣ, ਚਾਹੇ ਉਹ ਧਾਰਮਿਕ ਪੱਖ ਨੂੰ ਲੈ ਕੇ ਹੋਣ, ਚਾਹੇ ਉਹ ਖੇਡਾਂ ਦੇ ਪੱਖ ਨੂੰ ਲੈ ਕੇ ਹੋਣ, ਅਸੀਂ ਉਹ ਜਿਹੜੇ ਐਫਰਟਸ ਕਰਨ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਜ਼ਰੂਰ ਦੂਸਰਿਆਂ ਦੇ ਸਾਹਮਣੇ ਲਿਆਈਏ। ਸੋ ਇਸ ਕੋਸ਼ਿਸ਼ ਤਹਿਤ ਇੱਕ ਵਾਰ ਫੇਰ ਅਸੀਂ ਪ੍ਰੋਗਰਾਮ ਦੇ ਵਿਚ ਤੁਹਾਨੂੰ ਜਿਹੜਾ ਸੱਦਾ ਉਹ ਦਿੱਤਾ। ਸੋ ਮਹਿੰਦਰ ਬਹੁਤ ਚੰਗਾ ਲੱਗ ਰਿਹਾ ਕਿ ਪਨੈਸ਼ ਦੇ ਬਾਰੇ ਤੁਸੀਂ ਅੱਜ ਜਾਣਕਾਰੀ ਦੇਣ ਦੇ ਲਈ ਪ੍ਰੋਗਰਾਮ ਚ ਆਏ ਹੋ, ਪਰ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਜੀ ਹੁਣ ਕਿ ਪਨੈਸ਼ ਅਸਲ ਦੇ ਵਿਚ ਕੀ ਆ ਤੇ ਕਦੋਂ ਹੋਣ ਜਾ ਰਿਹਾ?
ਹਾਂਜੀ, ਪਨਾਸ਼ ਦਾ ਮਤਲਬ ਹੈ ਜੀ ਕੈਰੀ ਯੂਅਰ ਕੋਨਫੀਡੈਂਸ। ਅਸੀਂ ਪਨਾਸ਼ ਡਿਜ਼ਾਈਨ ਕੀਤਾ ਹੈ ਜੀ ਤਾਂ ਕਿ ਅਸੀਂ ਸ਼ੋਕੇਸ ਕਰ ਸਕੀਏ, ਰਿਕੋਗਨਾਈਜ਼ ਕਰ ਸਕੀਏ ਰੀਅਲ ਟੈਲੈਂਟ ਨੂੰ, ਤੇ ਬਾਅਦ ਚ ਉਸਨੂੰ ਅਵਾਰਡ ਕਰਨ ਦੇ ਲਈ ਜੀ। ਸਾਡਾ ਮੇਨ ਜੋ ਫੋਕਸ ਸੀਗਾ ਕਿ ਅਸੀਂ ਇੱਕ ਪਲੈਟਫਾਰਮ ਦੇ ਸਕੀਏ ਪਾਰਟੀਸਪੈਂਟਸ ਨੂੰ ਜਿਹੜੇ ਐਕਸਟਰਾ ਆਰਡਨਰੀ ਨੇ ਪਨਾਸ਼ ਦੇ ਮੀਡੀਆ ਦੇ ਥਰੂ, ਤਾਂ ਕਿ ਉਹਨਾਂ ਨੂੰ ਦੁਨੀਆਂ ਦੇ ਨਾਲ ਰੂਬਰੂ ਕਰਾ ਸਕੀਏ ਜੀ। ਮੈਂ ਕੀ ਪਨਾਸ਼ ਜੀ ਆਲਰੇਡੀ ਐਂਟਰ ਸਾਡੇ ਕੋਲ ਆ ਰਹੀਆਂ ਨੇ ਆਨਲਾਈਨ ਜੀ, ਤੇ ਉਹਦੇ ਲਈ ਆਪਣੇ ਆਪ ਨੂੰ ਜੋ ਵੀ ਕੋਈ ਵੀ ਟੈਲੈਂਟਡ ਬੰਦੇ ਆ ਪਾਰਟੀਸਪੇਟ ਲਾ ਸਕਦੇ ਨੇ ਜੀ ਸਾਡੀ ਵੈਬਸਾਈਟ ਤੇ ਲੋਗਿਨ ਕਰਕੇ, ਤੇ ਜਿਹੜੇ ਇਹਦੇ ਸੈਮੀ ਫਾਈਨਲ ਨੇ ਉਸ ਤੋਂ ਨੈਕਸਟ ਸਟੈਪ ਹੈ ਜੀ ਜਦੋਂ ਵੀਡੀਓ ਅਸੀਂ ਸਕਰੂਟਨਾਈਜ਼ ਕਰਦੇ ਹਾਂ, ਤੇ ਨੈਕਸਟ ਸਟੈਪ ਹੈ ਜੀ ਕਿ ਸੈਮੀ ਫਾਈਨਲ ਦੇ ਲਈ ਚੂਜ਼ ਕੀਤੀਆਂ ਜਾਂਦੀਆਂ ਨੇ ਵੀਡੀਓ ਜੋ ਕਿ ਲਾਈਵ ਜੱਜ ਕੀਤੀਆਂ ਜਾਣਗੀਆਂ ਜੱਜਿਸ ਦੇ ਥਰੂ ਵਨ ਔਨ ਵਨ, ਤੇ ਉਸ ਤੋਂ ਬਾਅਦ ਜੀ ਸਾਡਾ ਫਾਈਨਲ ਮਾਰਚ ਦੇ ਵਿਚ ਹੈ ਜੀ, ਮਾਰਚ ਐਂਡ ਦੇ ਵਿਚ 31st March ਫਾਈਨਲ ਗ੍ਰੈਂਡ ਫਾਈਨਲ ਦੇ ਲਈ
ਜੀ। ਤੇ ਮਨਿੰਦਰ ਜਿਵੇਂ ਜਿਹੜਾ ਪਨੈਸ਼ ਕਰਵਾਉਣ ਦਾ ਆਈਡੀਆ ਜਿਹੜਾ ਉਹ ਕਿਵੇਂ ਤੁਹਾਡੇ ਦਿਮਾਗ ਦੇ ਵਿਚ ਆਇਆ, ਤੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਕੌਨਫੀਡੈਂਸ ਜਿਹੜਾ ਆ ਉਹ ਬਿਲਡ ਕਰਨਾ ਇਹਦਾ ਮੁੱਖ ਮਕਸਦ ਆ, ਹਨਾ, ਚਾਹੇ ਸਾਡੇ ਬੱਚਿਆਂ ਦੇ ਵਿਚ ਆ, ਚਾਹੇ ਸਾਡੇ ਅਡਲਟ ਜਿਹੜੇ ਆ, ਜਾਂ ਫਿਰ ਜਿਹੜੇ ਟੀਨੇਜਰਸ ਦੇ ਆ। ਪਹਿਲਾਂ ਤਾਂ ਥੋੜਾ ਜਿਹਾ ਇਹ ਵੀ ਦੱਸੋ ਕਿਉਂਕਿ ਕੈਟਾਗਰੀ ਵਾਈਜ਼ ਤੁਸੀਂ ਕਿਹੜੇ ਕਿਹੜੇ ਏਜ ਗਰੁੱਪ ਇਹਦੇ ਵਿਚ ਲੈ ਕੇ ਆ ਰਹੇ ਹੋ, ਤੇ ਕਿਹੜੇ ਕਿਹੜੇ ਜਿਹੜੇ ਫੀਲਡ ਦੇ ਵਿਚ ਤੁਸੀਂ ਜਿਹੜਾ ਇਹ ਮੁਕਾਬਲਾ ਆ ਉਹ ਰੱਖਣ ਜਾ ਰਹੇ ਹੋ, ਤਾਂ ਕਿ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਕਲੀਅਰ ਹੋ ਸਕੇ ਕਿਸ ਕੈਟਾਗਰੀ ਦੇ ਵਿਚ ਤੁਸੀਂ ਪਨੈਸ਼ ਜਿਹੜਾ ਆ ਉਹ ਰੱਖਿਆ?
ਬਿਲਕੁਲ ਜੀ, ਮੈਂ ਅਸੀਂ ਜਿਹੜਾ ਪਨੈਸ਼ ਦਾ ਮੇਨ ਆਈਡੀਆ ਜੀ, ਮੈਂ ਤੁਹਾਨੂੰ ਕਹੂੰਗੀ ਕਿ ਇਹ ਮਨਪ੍ਰੀਤ ਦਾ ਮੇਨ ਕਨਸੈਪਟ ਸੀਗਾ ਜੀ, ਜੋ ਅਸੀਂ ਆਪਸ ਮਨਪ੍ਰੀਤ ਨੇ ਮੇਰੇ ਨਾਲ ਸ਼ੇਅਰ ਕੀਤਾ, ਤੇ ਸਾਨੂੰ ਲੱਗਿਆ ਕਿ ਇਟਸ ਰੀਅਲੀ ਗੁੱਡ ਕਿ ਸਾਨੂੰ ਇੱਕ ਮਤਲਬ ਸ਼ੋਅ ਇੱਥੇ ਕਾਫੀ ਕੁਝ ਕਰਾਇਆ ਜਾਂਦਾ ਜੀ, ਬਟ ਇਹ ਥੋੜਾ ਜਿਹਾ ਸਾਨੂੰ ਵੀ ਲੱਗਿਆ ਵੀ ਇਸ ਚੀਜ਼ ਦੀ ਆਪਣੇ ਆਸਟ੍ਰੇਲੀਆ ਚ ਹਲੇ ਜਿੱਦਾਂ ਕਮੀ ਹੈ ਕਿ ਆਪਾਂ ਕੋਈ ਏਦਾਂ ਟੈਲੈਂਟਡ ਸ਼ੋਅ, ਮਤਲਬ ਟੈਲੈਂਟ ਰਿਲੇਟਡ ਸ਼ੋਅ ਨਹੀਂ ਜ਼ਿਆਦਾ ਹੋਏ। ਤੇ ਕੈਟਾਗਰੀਜ਼ ਦੀ ਜੇ ਆਪਾਂ ਗੱਲ ਕਰੀਏ ਜੀ, ਚਾਰ ਕੈਟਾਗਰੀਜ਼ ਨੇਗੀਆਂ ਇਹਦੇ ਚ, ਐਕਟਿੰਗ, ਸਿੰਗਿੰਗ, ਡਾਂਸਿੰਗ ਤੇ ਮਿਊਜ਼ਿਕ, ਤੇ ਏਜ ਵਾਈਜ਼ ਜੀ ਤਿੰਨ ਏਜ ਗਰੁੱਪਸ ਨੇ, ਇੱਕ ਤਾਂ ਹੈਗਾ ਜਿੱਦਾਂ 5 ਸਾਲ ਤੋਂ ਲੈ ਕੇ 12 ਸਾਲ ਤੱਕ, ਤੇ 13 ਸਾਲ ਤੋਂ ਲੈ ਕੇ 18 ਸਾਲ ਤੱਕ, ਤੇ 19 ਸਾਲ ਤੋਂ ਲੈ ਕੇ 40 ਸਾਲ ਤੱਕ ਜੀ। ਆਪਣੇ ਨਾਲ ਮਨਪ੍ਰੀਤ ਵੀ ਜੁੜੇ ਹੋਏ ਨੇ, ਤੇ ਹਾਂਜੀ ਮਨਪ੍ਰੀਤ ਜੀ ਤੁਸੀਂ ਵੀ ਪਲੀਜ਼ ਆਪਣਾ ਯੋਗਦਾਨ ਦਿਓ ਤੇ ਦੱਸੋ ਸਰੋਤਿਆਂ ਨੂੰ
ਜੀ। ਮਨਪ੍ਰੀਤ ਇੱਕ ਵਾਰ ਫੇਰ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ। ਮੈਨੂੰ ਲੱਗਦਾ ਕਿ ਮਨਪ੍ਰੀਤ ਹੋਰਾਂ ਦੀ ਆਵਾਜ਼ ਜਿਹੜੀ ਉਹ ਸਾਡੇ ਤੱਕ ਪਹੁੰਚ ਨਹੀਂ ਰਹੀ।
ਹਾਂਜੀ ਕੋਈ ਗੱਲ,
ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕਿ ਜੀ ਕਿ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਜ਼ਰੂਰ ਆਨ ਏਅਰ ਆ ਸਕੇ। ਗੱਲਬਾਤ ਆਪਾਂ ਕਰ ਰਹੇ ਸੀ ਕਿ ਤੁਸੀਂ ਕੈਟਾਗਰੀਜ਼ ਜਿਹੜੀਆਂ ਆ ਉਹ ਸਾਰੀਆਂ ਮੈਨੂੰ ਲੱਗਦਾ ਲਗਭਗ ਕੈਚ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਐਕਟਿੰਗ, ਸਿੰਗਿੰਗ, ਡਾਂਸਿੰਗ,
ਤੇ
ਇੱਕ ਹੋਰ
ਮਿਊਜ਼ਿਕ
ਜੀ, ਮਿਊਜ਼ਿਕ ਹਨਾ। ਸੋ ਹਾਂਜੀ, ਸੋ ਸਾਰੇ ਖੇਤਰ ਜਿਹੜੇ ਆ ਟੈਲੈਂਟ ਨਾਲ ਰਿਲੇਟਡ ਉਹ ਤੁਸੀਂ ਇਹਦੇ ਵਿਚ ਲਏ ਆ, ਤੇ ਜਦੋਂ ਉਮਰ ਵਰਗ ਦੀ ਗੱਲ ਆਉਂਦੀ ਆ ਹਨਾ, ਉਮਰ ਵਰਗ ਦੇ ਵਿਚ ਜਿਹੜੇ ਤੁਸੀਂ ਦੱਸਿਆ ਕਿ ਬੱਚਿਆਂ ਦਾ ਵੀ, ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਸੋ 40 ਸਾਲ ਤੱਕ ਦੇ ਜਿਹੜੇ ਲੋਕ ਆ ਉਹ ਇਹਦੇ ਵਿਚ ਭਾਗ ਲੈ ਸਕਦੇ ਆ, ਤੇ ਮਨਿੰਦਰ ਜਿਹੜਾ ਇਹ ਮੁਕਾਬਲਾ ਰੱਖਿਆ ਗਿਆ ਇਹ ਜਿਵੇਂ ਤੁਸੀਂ ਦੱਸਿਆ ਕਿ ਹੈਗਾ ਮੈਲਬਰਨ ਬੇਸਡ ਆ, ਪਰ ਆਲ ਓਵਰ ਆਸਟ੍ਰੇਲੀਆ ਦਾ ਟੈਲੈਂਟ ਇਹਦੇ ਵਿਚ ਤੁਸੀਂ ਲੈ ਰਹੇ ਹੋ ਜਾਂ ਫਿਰ ਆਸਟ੍ਰੇਲੀਆ ਤੋਂ ਬਾਹਰੋਂ ਵੀ ਜਿਹੜਾ ਇਹਦੇ ਵਿਚ ਤੁਸੀਂ ਸ਼ਾਮਲ ਕਰ ਰਹੇ ਹੋ ਲੋਕਾਂ ਨੂੰ?
ਹਾਂਜੀ
ਜੀ, ਮੈਨੂੰ ਲੱਗਦਾ ਕਿ ਆਵਾਜ਼ ਦੇ ਵਿਚ ਥੋੜੀ ਜਿਹੀ ਸਮੱਸਿਆ ਜਿਹੜੀ ਉਹ ਆ ਰਹੀ ਹੈ ਜੀ। ਅਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਇਹ ਟੈਲੈਂਟ ਆ ਉਹ ਤੁਸੀਂ ਆਲ ਓਵਰ ਆਸਟ੍ਰੇਲੀਆ ਤੋਂ ਹੀ ਲੈ ਰਹੇ ਹੋ ਜਾਂ ਫਿਰ ਆਸਟ੍ਰੇਲੀਆ ਤੋਂ ਬਾਹਰੋਂ ਵੀ ਜਿਹੜੀਆਂ ਟੀਮਸ ਆ ਉਹ ਇਹਦੇ ਵਿੱਚ ਹਿੱਸਾ ਲੈਣਗੀਆਂ?
ਨਹੀਂ ਜੀ ਨਹੀਂ, ਇਹ ਆਸਟ੍ਰੇਲੀਆ ਵਾਈਡ ਹੀ ਹੈਗਾ ਜੀ, ਜਸਟ ਆਸਟ੍ਰੇਲੀਆ ਦੇ ਵਿੱਚੋਂ ਹੀ ਪਾਰਟੀਸਪੈਂਟ ਪਾਰਟ ਲੈ ਸਕਦੇ ਨੇਗੇ। ਆਸਟ੍ਰੇਲੀਆ ਚੋਂ ਕਿਤੇ ਵੀ ਜਿੱਥੇ ਵੀ ਮਤਲਬ ਕਿਤੇ ਵੀ ਰਹਿ ਰਹੇ ਨੇ, ਜਿੱਦਾਂ ਹੋਰ ਕਿਸੇ ਵੀ ਸਟੇਟ ਦੇ ਵਿੱਚ, ਈਵਨ ਸੈਮੀ ਫਾਈਨਲਸ ਵੀ ਅਸੀਂ ਆਲ ਓਵਰ ਆਸਟ੍ਰੇਲੀਆ ਹੀ ਕਰਵਾ ਰਹੇ ਹਾਂ, ਬਟ ਫਾਈਨਲ ਹੈ ਜਿਹੜਾ ਮੈਲਬਰਨ ਚ ਹੋਏਗਾ, ਬਟ ਪਾਰਟੀਸਪੈਂਟ ਸ਼ੁੱਡ ਬੀ ਫਰੋਮ ਆਸਟ੍ਰੇਲੀਆ। ਹਾਂਜੀ
ਠੀਕ ਹੈ ਜੀ। ਤੇ ਇਹ ਜਿਹੜੀਆਂ ਟੀਮਸ ਹੋਣਗੀਆਂ ਜਾਂ ਫਿਰ ਇੰਡੀਵਿਜੁਅਲ ਪਾਰਟੀਸਪੇਸ਼ਨ ਹੋਵੇਗੀ, ਇਹ ਕਿਸ ਤਰ੍ਹਾਂ ਦਾ ਜਿਹੜਾ ਮੁਕਾਬਲਾ ਹੋਵੇਗਾ? ਇੰਡੀਵਿਜੁਅਲ ਪਾਰਟੀਸਪੇਸ਼ਨ ਜਿਹੜੀ ਆ ਉਹਨੂੰ ਵੀ ਤੁਸੀਂ ਮਾਨਤਾ ਦੇ ਰਹੇ ਹੋ ਇਹਦੇ ਵਿੱਚ, ਜਾਂ ਫਿਰ ਟੀਮਸ ਦੇ ਵਿੱਚ ਹੀ ਜਿਹੜੇ ਲੋਕ ਆ ਉਹ ਇਹਦੇ ਵਿੱਚ ਹਿੱਸਾ ਲੈ ਸਕਣਗੇ?
ਹਾਂਜੀ ਨਹੀਂ, ਇਹਦੇ ਚ ਜੀ ਇੰਡੀਵਿਜੁਅਲ ਵੀ ਪਾਰਟੀਸਪੇਟ ਕਰ ਸਕਦੇ ਨੇ ਤੇ ਗਰੁੱਪ ਐਂਟਰੀਜ਼ ਵੀ ਆ ਰਹੀਆਂ ਨੇ ਜੀ, ਗਰੁੱਪਸ ਵੀ ਵੈਲਕਮ ਨੇ ਜੀ।
ਜੀ ਜੀ। ਤੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਕਾਫੀ ਹੱਦ ਤੱਕ ਇਹਦੀ ਰੂਪਰੇਖਾ ਜਿਹੜੀ ਸਮਝਾ ਦਿੱਤੀ ਹੈ, ਤੇ ਜਿਹੜੀ ਲਾਸਟ ਡੇਟ ਹੈ ਜਿਹੜੀ ਐਂਟਰੀਜ਼ ਦੀ, ਤੁਸੀਂ ਕਦੋਂ ਤੱਕ ਲੈ ਰਹੇ ਹੋ ਤੇ ਕਦੋਂ ਤੱਕ ਜਿਹੜੇ ਸਾਡੇ ਹੋਰ ਵੀ ਜੇ ਇਸ ਵੇਲੇ ਸਰੋਤੇ ਸੁਣ ਰਹੇ ਆ ਤੇ ਜਾਂ ਫਿਰ ਜਿਹੜੇ ਟੈਲੈਂਟ ਰੱਖਦੇ ਆ, ਹਨਾ, ਸੋ ਇਸ ਪ੍ਰਤਿਭਾ ਖੋਜ ਮੁਕਾਬਲੇ ਦਾ ਜਿਹੜਾ ਹਿੱਸਾ ਬਣਨਾ ਚਾਹੁੰਦੇ ਆ, ਕਿੰਨੀ ਦੇਰ ਦੇ ਵਿੱਚ ਉਹ ਤੁਹਾਨੂੰ ਜਿਹੜਾ ਆਪਣੇ ਟੈਲੈਂਟ ਨਾਲ ਰਿਲੇਟਡ ਕੋਈ ਵੀਡੀਓ ਜਾਂ ਜੋ ਵੀ ਤੁਹਾਡੇ ਤੱਕ ਪਹੁੰਚ ਕਰ ਸਕਦੇ ਆ?
ਸ਼ੋਰ ਅਮਰਜੀਤ ਭੈਣ ਜੀ, ਮੈਂ ਤੁਹਾਨੂੰ ਥੋੜਾ ਸੋਰੀ ਇੰਟਰਪਟ ਕਰਨਾ ਚਾਹੂੰਗੀ। ਐਕਚੁਲੀ ਮਨਪ੍ਰੀਤ ਆਪਾਂ ਨੂੰ ਜੁਆਇਨ ਕਰਨ ਦੀ ਟਰਾਈ ਕਰ ਰਹੇ ਨੇ, ਉਹਨਾਂ ਦਾ ਮੈਨੂੰ ਮੈਸੇਜ ਆਇਆ ਸੀ ਕਿ ਫੋਰ ਸਮ ਰੀਜ਼ਨ ਉਹ ਜੁਆਇਨ ਨਹੀਂ ਕਰ ਪਾ ਰਹੇ, ਰੀਜ਼ਨ ਬੀਂਗ ਜੀ ਔਨ ਏਅਰ ਹੋਣ ਕਰਕੇ, ਬਟ ਤੁਸੀਂ ਦੇਖ ਲਓ ਜੇ ਆਪਾਂ ਉਹਨਾਂ ਨੂੰ ਵੀ ਵਿੱਚ ਐਡ ਕਰ ਸਕਦੇ ਹਾਂ। ਤੇ ਬਾਕੀ ਜੀ ਜੇ ਆਪਾਂ ਐਂਟਰੀਜ਼ ਦੀ ਗੱਲ ਕਰਦੇ ਹਾਂ ਤਾਂ ਉਹ 26 ਫਰਵਰੀ ਤੱਕ ਸਿਡਨੀ ਤੋਂ ਅਸੀਂ ਲੈ ਸਕਦੇ ਹਾਂ ਜੀ, ਸਿਡਨੀ ਤੱਕ ਆ ਰਹੀਆਂ ਨੇ। ਤੇ ਮੈਲਬਰਨ ਚ ਜਿਹੜੇ ਲੋਕ ਰਹਿ ਰਹੇ ਨੇ ਉਹ ਆਪਣੀ 12 ਮਾਰਚ ਤੱਕ ਸਾਨੂੰ ਐਂਟਰੀਜ਼ ਭੇਜ ਸਕਦੇ ਨੇ, ਤੇ ਐਡੀਲੇਡ ਦੇ ਵਿੱਚ ਵੀ 5 ਮਾਰਚ ਤੱਕ ਐਂਟਰੀਜ਼ ਵੈਲਕਮ ਨੇ। ਹਾਂਜੀ
ਜੀ, ਸਾਡੇ ਸਰੋਤਿਆਂ ਨੂੰ ਮੈਨੂੰ ਲੱਗਦਾ ਕਾਫੀ ਹੱਦ ਤੱਕ ਪਤਾ ਲੱਗ ਗਿਆ ਹੋਣਾ। ਸਿਡਨੀ ਤੋਂ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਜੀ, ਫਰਵਰੀ 12 ਤੱਕ ਤੁਸੀਂ ਦੱਸਿਆ ਜੀ?
ਨਹੀਂ, 26 ਫਰਵਰੀ ਤੱਕ ਜੀ।
26 ਫਰਵਰੀ ਤੱਕ ਉਹ ਲੋਕ ਜਿਹੜੇ ਆ ਜੀ ਉਹ ਆਪਣੀ ਐਂਟਰੀ ਭੇਜ ਸਕਦੇ ਆ। ਸੋ ਪਨੈਸ਼ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਾਫੀ ਹੱਦ ਤੱਕ ਜਿਹੜੀ ਜਾਣਕਾਰੀ ਆ ਦੋਸਤੋ ਉਹ ਲੈ ਸਕਦੇ ਹੋ। ਸੋ ਮਨਿੰਦਰ, ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਜਿਹੜੀ ਉਹ ਫੇਰ ਜਾਰੀ ਰੱਖਾਂਗੇ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਛੋਟੀ ਜਿਹੀ। ਦੋਸਤੋ ਤੁਸੀਂ ਜਾਣਾ ਕਿਤੇ ਨਹੀਂ ਆ, ਬਣੇ ਰਹੋ ਸਾਡੇ ਨਾਲ, ਜੁੜੇ ਰਹੋ ਤੇ ਆਪਾਂ ਗੱਲਬਾਤ ਜਿਹੜੀ ਆ ਉਹ ਪਨੈਸ਼ ਦੇ ਬਾਰੇ ਹੋਰ ਕਰਾਂਗੇ। ਸੋ ਬ੍ਰੇਕ।
ਦਾ ਵਿਛੋੜਾ ਖੋਰ ਦੇਵੇ ਹੱਡੀਆਂ, ਕੈਪਸੂਲ ਖਾ ਕੇ ਪੈਣ ਨੱਕ ਵੱਡੀਆਂ, ਦਿਲ ਦੇ ਮਰੀਜ਼ ਨੂੰ ਨਾ ਕੱਲਾ ਤੋਰੀਏ, ਸਾਰਿਆਂ ਤੇ ਮੈਂ ਫੁਕਰੀ ਨਾ ਭੋਰੀਏ, ਰਾਜਾ ਸੱਚੀ ਅੱਤ ਕਰਵਾਉਂਦੀ ਵੇਜਦੀ। ਲੰਡੂ ਬੰਦੇ ਨਾਲ ਬੁੱਕਲਾ ਨਾ ਖੋਲੀਏ, ਗੱਡੀਆਂ ਨੂੰ ਦੇਖ ਕੇ ਨਾ ਲਾਈਏ ਯਾਰੀਆਂ, ਲੰਡੂ ਬੰਦੇ ਨਾਲ ਬੁੱਕਲਾ ਨਾ ਖੋਲੀਏ।
ਜੀ ਦੋਸਤੋ, ਆਪਾਂ ਨੂੰ ਇੱਕ ਬ੍ਰੇਕ ਜਿਹੜੀ ਸੀ ਗੀਤ ਦੇ ਰੂਪ ਦੇ ਵਿੱਚ ਲੈਣੀ ਪਈ, ਕਿਉਂਕਿ ਸਾਡੇ ਨਾਲ ਮਨਪ੍ਰੀਤ ਜਿਹੜੇ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਹਿੱਸਾ ਬਣਨ ਜਾ ਰਹੇ ਸੀ, ਪਰ ਕਿਸੇ ਕਾਰਨ ਉਹਨਾਂ ਦੀ ਆਵਾਜ਼ ਜਿਹੜੀ ਸੀ ਤੁਹਾਡੇ ਤੱਕ ਪਹੁੰਚ ਨਹੀਂ ਸੀ ਰਹੀ। ਸੋ ਇੱਕ ਵਾਰ ਫੇਰ ਪਨੈਸ਼ ਦੇ ਬਾਰੇ ਇਹ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ, ਤੇ ਗੱਲਬਾਤ ਨੂੰ ਆਪਾਂ ਅੱਗੇ ਵਧਾਉਣ ਤੋਂ ਪਹਿਲਾਂ ਦੋਨਾਂ ਹੀ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਮਨਿੰਦਰ ਤੇ ਮਨਪ੍ਰੀਤ, ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹਰਮਨ ਰੇਡੀ ਦੇ ਪ੍ਰੋਗਰਾਮ ਲਾਰਾਂ ਚ।
ਸਤਿ ਸ਼੍ਰੀ ਅਕਾਲ ਅਮਰਜੀਤ ਜੀ, ਥੈਂਕ ਯੂ ਸੋ ਮਚ
ਜੀ। ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਮਨਪ੍ਰੀਤ ਤੁਹਾਨੂੰ। ਤੇ ਗੱਲਬਾਤ ਜਿਹੜੀ ਉਹ ਆਪਾਂ ਪਨੈਸ਼ ਦੇ ਬਾਰੇ ਕਰ ਰਹੇ ਸੀ। ਵੈਸੇ ਮਨਿੰਦਰ ਹੋਰਾਂ ਨੇ ਸਾਨੂੰ ਕਾਫੀ ਹੱਦ ਤੱਕ ਦੱਸਿਆ ਕਿ ਜਿਹੜਾ ਪਨੈਸ਼ ਆ ਉਹ ਇੱਕ ਤਰ੍ਹਾਂ ਦਾ ਪ੍ਰਤਿਭਾ ਖੋਜ ਮੁਕਾਬਲਾ, ਟੈਲੈਂਟ ਹੰਟ ਕੰਪੀਟੀਸ਼ਨ ਹੈ, ਹਨਾ। ਸੋ ਇਹਦੇ ਵਿੱਚ ਵੱਖ ਵੱਖ ਕੈਟਾਗਰੀਜ਼ ਬਣਾਈਆਂ, ਵੱਖ ਵੱਖ ਉਮਰ ਵਰਗ ਜਿਹੜੇ ਆ ਉਹਨਾਂ ਨੂੰ ਤੁਸੀਂ ਸ਼ਾਮਲ ਕੀਤਾ। ਸੋ ਅਸੀਂ ਗੱਲਬਾਤ ਜਿਹੜੀ ਸੀ ਉਹ ਕਰ ਰਹੇ ਸੀਗੇ ਕਿ ਕਿੰਨੀ ਤਰੀਕ ਤੱਕ ਅਜੇ ਵੀ ਜਿਹੜੀਆਂ ਐਂਟਰੀਜ਼ ਆ ਉਹ ਖੁੱਲੀਆਂ ਹੋਈਆਂ। ਸੋ ਮਨਿੰਦਰ ਹੋਰੀ ਗੱਲ ਕਰ ਰਹੇ ਸੀਗੇ ਕਿ ਅਜੇ ਸਿਡਨੀ ਦੇ ਵਿੱਚ 26 ਫਰਵਰੀ ਤੱਕ ਜਿਹੜੀਆਂ ਐਂਟਰੀਜ਼ ਉਹ ਖੁੱਲੀਆਂ। ਸੋ ਇੱਕ ਵਾਰ ਫੇਰ ਅਸੀਂ ਉਹਨਾਂ ਨੂੰ ਕਵਾਂਗੇ ਜਾਂ ਤੁਸੀਂ ਹੀ ਸਾਡੇ ਨਾਲ ਥੋੜਾ ਜਿਹਾ ਚਾਨਣਾ ਪਾਓ ਕਿ ਮੈਲਬਰਨ ਦੇ ਵਿੱਚ ਜਾਂ ਐਡੀਲੇਡ ਦੇ ਵਿੱਚ ਜਾਂ ਹੋਰ ਜਿਹੜੀਆਂ ਸਿਟੀਜ਼ ਆ ਉਹਦੇ ਵਿੱਚ ਕਿੰਨੀ ਦੇਰ ਤੱਕ ਜਿਹੜੇ ਸਾਡੇ ਸਰੋਤੇ ਆ ਉਹ ਪਾਰਟਿਸਿਪੇਟ ਕਰ ਸਕਦੇ ਆ ਜਾਂ ਐਂਟਰੀਜ਼ ਆਪਣੀਆਂ ਭੇਜ ਸਕਦੇ ਆ।
ਜੀ ਜ਼ਰੂਰ ਅਮਰਦੀਪ ਜੀ, ਇਸ ਦੇ ਵਿੱਚ ਜਿਹੜੀ ਸਾਡੇ ਕੋਲ ਐਂਟਰੀਜ਼ ਨੇ ਤੁਸੀਂ ਭੇਜ ਸਕਦੇ ਹੋ, ਐਪਲੀਕੇਸ਼ਨ ਤੁਸੀਂ ਆਨਲਾਈਨ ਸਬਮਿਟ ਕਰਨੀ ਹੈ ਉਹ ਤੁਸੀਂ ਕਰ ਸਕਦੇ ਹੋ ਜੀ 26 ਫਰਵਰੀ ਤੱਕ ਸਿਡਨੀ ਲਈ। ਉਸ ਤੋਂ ਇਲਾਵਾ ਐਡੀਲੇਡ ਵਿੱਚ ਸਾਡੇ ਜਿਹੜੇ ਸੈਮੀਫਾਈਨਲ ਹੋਣੇ ਆ ਜੀ ਉਹ 5 ਮਾਰਚ ਲਈ ਤੈਅ ਹੋਏ ਨੇ, ਔਰ ਮੈਲਬਰਨ ਦੇ ਵਿੱਚ ਜਿਹੜਾ ਸੈਮੀਫਾਈਨਲ ਹੈ ਉਹ 11th ਮਾਰਚ ਨੂੰ ਹੈ। ਇੱਥੇ ਇਹ ਵੀ ਮੈਂ ਚਾਨਣ ਪਾ ਦੇਣਾ ਚਾਹੁੰਦੀ ਹਾਂ ਕਿ ਇਹਦੇ ਵਿੱਚ ਇਹ ਕੋਈ ਕੰਡੀਸ਼ਨ ਨਹੀਂ ਹੈ ਕਿ ਤੁਸੀਂ ਅਗਰ ਐਡੀਲੇਡ ਵਿੱਚ ਰਹਿੰਦੇ ਹੋ ਤੁਸੀਂ ਐਡੀਲੇਡ ਵਿੱਚ ਹੀ ਦੇਣੇ ਨੇ ਜਾਂ ਸਿਡਨੀ ਵਿੱਚ ਰਹਿੰਦੇ ਹੋ ਤਾਂ ਸਿਡਨੀ ਵਿੱਚ ਹੀ ਆਡੀਸ਼ਨ ਦੇਣੇ ਨੇ। ਇਹ 3 ਡੈਸਟੀਨੇਸ਼ਨ ਵੈਨਿਊ ਤੁਹਾਨੂੰ ਦੱਸ ਦਿੱਤੇ ਜਾਣਗੇ ਕਿ ਇਹ 3 ਜਗ੍ਹਾ ਤੇ ਇਸ ਡੇਟ ਨੂੰ ਆਡੀਸ਼ਨ ਹੋਣੇ ਆ ਸੈਮੀ ਫਾਈਨਲ ਤੇ। ਉਸ ਤੋਂ ਪਹਿਲਾਂ ਤੁਸੀਂ ਚੂਜ਼ ਕਰ ਲਓ ਤੁਸੀਂ ਕਿੱਥੇ ਆਉਣਾ ਹੈ ਔਰ ਸਾਨੂੰ ਇਨਫੋਰਮ ਕਰ ਦਿਓ, ਆਪਣੀ ਆਨਲਾਈਨ ਵੀਡੀਓ ਭੇਜ ਦਿਓ ਤੇ ਅਸੀਂ ਅਕੋਰਡਿੰਗਲੀ ਅਰੇਂਜਮੈਂਟ ਬਣਾ ਲੈਣੇ ਆ।
ਠੀਕ ਹੈ ਜੀ। ਸੋ ਸਾਡੇ ਸਰੋਤਿਆਂ ਦੇ ਲਈ ਹੋਰ ਵੀ ਸੌਖਾ ਹੋ ਜਾਏਗਾ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਿਹੜੀ ਤੁਸੀਂ ਇਨਫੋਰਮੇਸ਼ਨ ਵੈਬਸਾਈਟ ਤੇ ਪਾਈ ਹੁੰਦੀ ਆ ਉਹ ਕਾਫੀ ਹੱਦ ਤੱਕ ਕਲੀਅਰ ਹੋਣ ਦੇ ਬਾਵਜੂਦ ਵੀ ਕੁਛ ਕੁ ਜਿਹੜੇ ਸਵਾਲ ਆ ਉਹ ਜ਼ਰੂਰ ਦਿਮਾਗ ਦੇ ਵਿੱਚ ਰਹਿ ਜਾਂਦੇ ਆ ਤੇ ਇਸ ਕਰਕੇ ਉਹਨਾਂ ਸਵਾਲਾਂ ਨੂੰ ਜਿਹੜਾ ਨਜਿੱਠਣਾ ਜ਼ਰੂਰੀ ਹੁੰਦਾ, ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਆ ਉਹ ਜ਼ਰੂਰ ਚਾਹੀਦਾ ਹੁੰਦਾ। ਸੋ ਮੈਨੂੰ ਲੱਗਦਾ ਕਿ ਕਾਫੀ ਕਲੀਅਰਲੀ ਤੁਸੀਂ ਦੱਸਿਆ ਕਿ ਜਿਹੜੇ ਲੋਕ ਐਡੀਲੇਡ ਜਾਂ ਜਿਹੜੀਆਂ ਵੀ ਸਿਟੀਜ਼ ਚ ਰਹਿੰਦੇ ਆ ਜ਼ਰੂਰੀ ਨਹੀਂ ਆ ਉਹ ਉੱਥੇ ਹੀ ਦੇਣ, ਉਹ ਜਿੱਥੇ ਵੀ ਹੋਣ ਉਹ ਤੁਹਾਡੇ ਨਾਲ ਕੰਟੈਕਟ ਕਰਕੇ ਹਨਾ ਆਪਣਾ ਸਾਰਾ ਜਿਹੜਾ ਉਹੋ ਜਿਹਾ ਜਿਹੜਾ ਮਾਹੌਲ ਆ ਉਹ ਆਪਣਾ ਹਾਸਲ ਕਰ ਸਕਦੇ ਆ ਜੇ ਉਹਨਾਂ ਨੇ ਆਡੀਸ਼ਨ ਦੇਣਾ ਤੇ ਤੁਸੀਂ ਉਹ ਪ੍ਰਬੰਧ ਜਿਹੜਾ ਉਹਨਾਂ ਨੂੰ ਦਿਓਗੇ। ਤੇ ਮਨਪ੍ਰੀਤ ਇਸ ਮੁਕਾਬਲੇ ਨੂੰ ਲੈ ਕੇ ਕਿੰਨੀ ਕੁ ਉਤਸੁਕਤਾ ਆ ਤੁਹਾਡੇ ਆਪਣੇ ਅੰਦਰ ਵੀ ਤੇ ਜਿਹੜਾ ਸਹਿਯੋਗ ਜਿਹੜਾ ਪਾਰਟਿਸਿਪੈਂਟਸ ਦਾ ਤੁਹਾਨੂੰ ਮਿਲ ਰਿਹਾ ਜਾਂ ਰਿਸਪੋਂਸ ਜਿਹੜਾ ਆ ਉਹ ਮਿਲ ਰਿਹਾ, ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋ?
ਬਿਲਕੁਲ ਅਮਰਦੀਪ ਜੀ, ਇਹ ਸਾਡਾ ਪਹਿਲਾ ਇੱਕ ਮਾਈਲਸਟੋਨ ਹੋਏਗਾ ਸਾਡੇ ਲਈ ਪਨੈਸ਼ 2017। ਇਸ ਦੇ ਵਿੱਚ ਸਾਡੀ ਜਿਹੜੀ ਥੋਟ ਪ੍ਰੋਸੈਸ ਹੈਗਾ ਉਹ ਪਿਛਲੇ 6 ਮਹੀਨੇ ਦਾ ਇੱਕ ਯੂ ਨੋ ਪਲਾਨ ਮਾਈਂਡਸੈਟ ਔਰ ਇੱਕ ਐਗਜੀਕਿਊਸ਼ਨ ਜਿਹੜੀ ਸੀ ਪਲਾਨ ਆਊਟ ਕੀਤੀ ਸੀਗੀ ਉਹਨੂੰ ਇੱਕ ਸ਼ੇਪ ਦੇਣ ਦੀ ਕੋਸ਼ਿਸ਼ ਕੀਤੀ ਸੀ। ਪਿਛਲੇ 1.5 ਮਹੀਨੇ ਤੋਂ ਇਸਦੀ ਪ੍ਰਮੋਸ਼ਨ ਆਲਰੇਡੀ ਸਟਾਰਟ ਹੋਈ ਹੋਈ ਹੈ, ਐਪਲੀਕੇਸ਼ਨ ਓਪਨ ਸੀ। ਹਲੇ ਤੱਕ ਅਗਰ ਅਸੀਂ ਗੱਲ ਕਰੀਏ ਤਾਂ ਜਿੰਨਾ ਸੋਚਿਆ ਸੀਗਾ ਸ਼ਾਇਦ ਅਸੀਂ ਆਪਣੀ ਉਮੀਦ ਤੋਂ ਜ਼ਿਆਦਾ ਹੀ ਐਂਟਰੀਜ਼ ਮਿਲੀਆਂ ਸਾਨੂੰ, ਸਾਨੂੰ ਉਮੀਦ ਤੋਂ ਜ਼ਿਆਦਾ ਕਮਿਊਨਿਟੀ ਤੋਂ ਸਪੋਰਟ ਮਿਲੀ ਹੈ, ਸਾਨੂੰ ਉਮੀਦ ਤੋਂ ਜ਼ਿਆਦਾ ਹੀ ਅਸੀਂ ਕਹਿ ਸਕਦੇ ਹਾਂ ਕਿ ਇਹਦਾ ਜਿਹੜਾ ਐਗਜੀਕਿਊਸ਼ਨ ਹੈ ਉਹ ਐਕਸਪੈਕਟਿਡ ਤੋਂ ਜ਼ਿਆਦਾ ਸੋ ਫਾਰ।
ਜੀ ਜੀ ਜੀ। ਸੋ ਮੈਨੂੰ ਲੱਗਦਾ ਕਿ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਮੰਚ ਹੈ ਤੁਸੀਂ ਪ੍ਰਦਾਨ ਕਰਨ ਜਾ ਰਹੇ ਹੋ ਕਿਉਂਕਿ ਹੁਣ ਤੱਕ ਜੇ ਅਸੀਂ ਦੇਖੀਏ ਤਾਂ ਜਿਉਂ ਜਿਉਂ ਸਾਡਾ ਜਿਹੜਾ ਭਾਈਚਾਰਾ ਉਹ ਗਿਣਤੀ ਦੇ ਵਿੱਚ ਵਧਿਆ ਤਿਉਂ ਤਿਉਂ ਅਸੀਂ ਆਪਣੇ ਤਿਉਹਾਰਾਂ ਨੂੰ ਜਾਂ ਫਿਰ ਆਪਣੇ ਜਿਹੜੇ ਲੋਕ ਨਾਚ ਆ ਹਨਾ ਉਹਨਾਂ ਵੱਲ ਵੀ ਰੁਖ ਕੀਤਾ। ਸੋ ਬਹੁਤ ਸਾਰੇ ਜਿਹੜੇ ਸਾਡੇ ਸਭਿਆਚਾਰ ਨਾਲ ਸੰਬੰਧਿਤ ਜਿਹੜੇ ਤਿਉਹਾਰ ਆ ਹੁਣ ਮਨਾਏ ਜਾਣ ਲੱਗ ਪਏ, ਤੀਆਂ ਜਿਹੜੀਆਂ ਉਹ ਬੜੇ ਵੱਡੇ ਪੱਧਰ ਤੇ ਮਨਾਈਆਂ ਜਾਂਦੀਆਂ ਤੇ ਹਰ ਸਬਰਬ ਦੇ ਵਿੱਚ ਹੀ ਮੈਨੂੰ ਲੱਗਦਾ ਕਿ ਇੱਕ ਤੀਆਂ ਦਾ ਜਿਹੜਾ ਮੇਲਾ ਹਰ ਪਾਸੇ, ਚਾਹੇ ਉਹ ਵੈਸਟ ਵਾਲਾ ਪਾਸਾ, ਚਾਹੇ ਉਹ ਸਾਊਥ ਵਾਲਾ ਆ, ਚਾਹੇ ਉਹ ਈਸਟ ਵਾਲਾ ਆ ਹਨਾ ਨਾਰਥ ਵਾਲਾ, ਸੋ ਤੀਆਂ ਮਨਾਈਆਂ ਜਾਂਦੀਆਂ ਆ ਤਿਉਹਾਰ, ਦੀਵਾਲੀ ਦੇ, ਦੁਸਹਿਰੇ ਦੇ, ਮਤਲਬ ਹਰ ਤਰ੍ਹਾਂ ਦੇ ਜਿਹੜੇ ਤਿਉਹਾਰ ਆ ਉਹ ਮਨਾਏ ਜਾਂਦੇ ਆ ਤੇ ਜੀ ਵਿਸਾਖੀ ਮਨਾਈ ਜਾਂਦੀ ਆ। ਸੋ ਉਹ ਜਿਹੜੇ ਤਿਉਹਾਰ ਮਨਾਏ ਜਾਂਦੇ ਆ ਉਹਨਾਂ ਦੇ ਵਿੱਚ ਇੱਕ ਸਭਿਆਚਾਰਕ ਰੰਗਤ ਜਿਹੜੀ ਉਹ ਜ਼ਰੂਰ ਦੇਖਣ ਨੂੰ ਮਿਲਦੀ ਆ ਔਰ ਚੰਗਾ ਲੱਗਦਾ, ਪਰ ਇਹ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਮੁਕਾਬਲਾ ਜਿਹਨੂੰ ਅਸੀਂ ਪ੍ਰਤਿਭਾ ਖੋਜ ਮੁਕਾਬਲੇ ਦਾ ਨਾਮ ਜਿਹੜਾ ਉਹ ਦੇ ਸਕਦੇ ਆ ਪਨੈਸ਼ ਨੂੰ, ਤੇ ਇਸ ਮੁਕਾਬਲੇ ਦੇ ਵਿੱਚ ਜੀ
ਇਸਦੇ ਵਿੱਚ ਜਿਹੜੀ ਸੋਚ ਸੀਗਾ ਉਹ ਸਿਰਫ ਇੰਨਾ ਹੀ ਸੀਗਾ ਕਿ ਜਦੋਂ ਅਸੀਂ ਵੀ ਇਹਨਾਂ ਜਿਹੜੇ ਕਲਚਰਲ ਇਵੈਂਟ ਹੁੰਦੇ ਨੇ ਉਹਨਾਂ ਵਿੱਚ ਜਦੋਂ ਅਸੀਂ ਵੀ ਜਾਂਦੇ ਹਾਂ, ਅਸੀਂ ਦੇਖਦੇ ਹਾਂ ਇੰਨੇ ਅੱਛੇ ਅੱਛੇ ਲੋਕ ਜੋ ਪਰਫਾਰਮ ਕਰਦੇ ਨੇ, ਡਾਂਸ ਕਰਦੇ ਆ, ਇੱਕ ਬੜੀ ਅੱਛੀ ਚੀਜ਼ ਹਮੇਸ਼ਾ ਦੇਖਣ ਨੂੰ ਮਿਲੀ ਸੀ ਜੀ। ਆਸਟ੍ਰੇਲੀਆ ਦੇ ਵਿੱਚ ਹਰ ਕਿਸੇ ਨੂੰ ਇੱਕ ਆਪਣੀ ਪ੍ਰਤਿਭਾ ਦਿਖਾਉਣ ਦਾ ਇਕੁਅਲ ਮੌਕਾ ਮਿਲਦਾ ਹੈ। ਵੇਰੈਸ ਇੱਕ ਇੱਕ ਸਿਚੁਏਸ਼ਨ ਇਹੋ ਜਿਹੀ ਵੀ ਆਉਂਦੀ ਹੈ ਜਿਹਦੇ ਵਿੱਚ ਕਿ ਅਸੀਂ ਇਸ ਚੀਜ਼ ਨੂੰ ਰਿਵਾਰਡ ਕਰਨਾ ਚਾਹੁੰਦੇ ਸੀ ਕਿ ਜਿਹੜੇ ਲੋਕਾਂ ਨੇ ਐਕਚੁਅਲ ਵਿੱਚ ਆਪਣੀ ਲਾਈਫ ਵਿੱਚ अपना टाइम स्पेंड किया है टेक्निक हासिल करने लिए, चाहे वह डांसिंग है, चाहे वह एक्टिंग है, चाहे सिंगिंग है, चाहे म्यूजिक है, उस दे भी जी टेक्निक है उन्हू हासिल करने लिए, उदी तालीम लई है, उदी एजुकेशन लई है, उदे विच अपना टाइम स्पेंड किया है, अपना करियर उदे विच लभदे ने, उन्हां लोगों नू एक एक्सेप्शन मिलनी चाहिए है
जी।
यही सोच के असी जिहड़ा सारा प्लान जिहड़ा ड्रॉ किया सी
जी। बहुत खूब मेनू वड्याउणा बणदा तुहाडी इस कोशिश नू। मैं मनप्रीत ए जरूर जानना चाहांगी कि जेड़े इस मुकाबले दे विच जेतु होणगे उना जेतुआं नू अगे जेड़ा वधण दे लई होर की जेड़ा मंच आ ओह मिलूगा, जा फिर उना दी उस जेत तो बाद उना दी अगली प्राप्ति जेड़ी ओ की होगी।
अमरदीप जी, ए बहुत बड़ी इम्पोर्टेंट चीज है जेड़ी सानू हर किसी ने पुछी है, और एदे विच भी दो पक्ष सामने आए ने हमेशा तो जो असि देखे कि बड़े सारे कॉम्पीटिशन इदा के हुए ने जिद की बड़िया वड्डिया वड्डिया कमिटमेंट्स की गई सी बट बाद चो पूरी नहीं की गई, और जो कि अगले साल या आने वाले साल उस कॉम्पीटिशन का जो चार्म है वह खत्म हो जाता लोगों में, बिकॉज वह कॉन्ट्रडिक्शन या कॉन्फ्लिक्ट आ जाती है। जो असि पनैश 2017 सोचा सी प्लान किया उस बड़ा क्लीयर थॉट रखा कि एज एन ऑर्गेनाइजर असि उन्होंने की दे सकते हैं, और एज एन इंडस्ट्री असि उन्होंने की प्रोवाइड कर सकते हैं। असि उन्होंने एक स्टेज दे दिता, एक टैलेंट दे शोकेस करने लिए, परफॉर्मेंस देने लिए एक स्टेज दे देना है, लेकिन उस जी कमिटमेंट एज एन ऑर्गेनाइजर साडे वालों है वो उस कॉन्टेस्ट नू विन करन ते उसके ट्रॉफीज ने, उसके कैश अवार्ड्स ने, उसके वाउचर्स है जो गिफ्ट वाउचर्स है, वो एज एन ऑर्गेनाइजर साडी रिस्पॉन्सिबिलिटी बनती है प्रोवाइड करना। ਜਦੋਂ ਤੱਕ ਗੱਲ ਆ ਜਾਂਦੀ ਹੈ ਕਿ ਜੀ ਵੱਡੀਆਂ ਕਮਿਟਮੈਂਟਸ ਕਿ ਜੀ ਅਸੀਂ ਤੁਹਾਨੂੰ ਫਿਲਮ ਵਿੱਚ ਲੈ ਕੇ ਜਾਵਾਂਗੇ, ਅਸੀਂ ਤੁਹਾਨੂੰ ਸਿੰਗਿੰਗ ਦਾ ਇੱਕ ਟਰੈਕ ਲੈ ਕੇ ਦੇਵਾਂਗੇ, ਉਹ ਪਿਓਰਲੀ ਡਿਪੈਂਡ ਕਰੇਗਾ ਅਮਰਦੀਪ ਜੀ ਕਿ ਕਿਹੜਾ ਵਿਨਰ ਬਣਦਾ ਹੈ, ਬਿਕੋਜ਼ ਕੈਟੇਗਰੀਜ਼ ਇੰਨੀਆਂ ਜ਼ਿਆਦਾ ਹੈ, ਏਜ ਗਰੁੱਪਸ ਇੰਨੇ ਜ਼ਿਆਦਾ ਹੈ, ਉਹ ਇਸ ਸਮੇਂ ਐਟ ਦਿਸ ਮੋਮੈਂਟ ਆਫ ਟਾਈਮ ਕਿਸੇ ਨੂੰ ਕਮਿਟ ਕਰ ਪਾਉਣਾ ਕਿ ਅੱਛਾ ਹੁਣ ਕੋਈ ਐਕਟਿੰਗ ਕਰ ਰਿਹਾ, ਬਟ ਕੋਈ ਮਿਊਜ਼ਿਕ ਦਾ ਹੀ ਅਗਰ ਵਿਨਰ ਬਣ ਜਾਂਦਾ ਤਾਂ ਮਿਊਜ਼ਿਕ ਦੇ ਬਿਨਾਂ ਤੁਸੀਂ ਕੀ ਕਮਿਟਮੈਂਟ ਦੇ ਸਕਦੇ ਹੋ ਰਾਈਟ ਨਾਓ। ਅਸੀਂ ਇਸ ਲਈ ਇਹ ਜ਼ਰੂਰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਨਾਲ ਜਿੰਨੇ ਜ਼ਿਆਦਾ ਮੀਡੀਆ ਪਾਰਟਨਰਸ ਜੋੜ ਸਕੀਏ, ਚਾਹੇ ਉਹ ਫਿਲਮ ਨਾਲ ਰਿਲੇਟਡ ਨੇ, ਚਾਹੇ ਉਹ ਨਿਊਜ਼ ਪੇਪਰ ਨਾਲ ਰਿਲੇਟਡ ਨੇ, ਚਾਹੇ ਉਹ ਰੇਡੀਓ ਨਾਲ ਰਿਲੇਟਡ ਨੇ, ਉਨੇ ਜ਼ਿਆਦਾ ਲੋਕਾਂ ਨੂੰ ਪਨੈਸ਼ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਕੱਲ ਨੂੰ ਜਦੋਂ ਇੱਕ ਸਿਚੁਏਸ਼ਨ ਆਵੇ ਕਿ ਕੋਈ ਵਿਨਰ ਹੈ ਉਹਦੀ ਓਪਰਚੁਨਿਟੀ ਜਿਹੜੀ ਉਹਨੂੰ ਪ੍ਰੋਵਾਈਡ ਕਰਨੀ ਹੈ ਉਹ ਸਾਨੂੰ ਉਹਦੀ ਸੁਖਾਲੀ ਹੋ ਜਾਏ।
ਜੀ ਜੀ ਬਿਲਕੁਲ, ਵਧੀਆ ਲੱਗਿਆ ਤੁਹਾਡੇ ਤੋਂ ਇਹ ਗੱਲ ਸੁਣ ਕੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੁਛ ਮਿਊਜ਼ਿਕ ਦੇ ਨਾਲ ਰਿਲੇਟਡ ਜਿਹੜੇ ਮੁਕਾਬਲੇ ਆ ਉਹ ਵੀ ਦੇਖਣ ਨੂੰ ਮਿਲੇ ਸੀ ਮੈਲਬਨ ਦੇ ਵਿੱਚ, ਔਰ ਉਹ ਵੀ ਇੱਕ ਪਹਿਲੀ ਕੋਸ਼ਿਸ਼ ਸੀ, ਔਰ ਬਹੁਤ ਚੰਗਾ ਲੱਗਿਆ ਸੀ ਕਿ ਸਾਡੇ ਇੱਥੇ ਰਹਿ ਕੇ ਕਾਫੀ ਮਿਹਨਤ ਨਾਲ, ਕਿਉਂਕਿ ਆਪਾਂ ਆਪਣੀ ਰੋਜ਼ੀ ਰੋਟੀ ਇੱਥੇ ਕਮਾਉਂਦੇ ਹਾਂ, ਔਰ ਉਹਦੇ ਲਈ ਬਹੁਤ ਮੁਸ਼ਕਲ ਹੁੰਦਾ ਕਿ ਅਸੀਂ ਇਹੋ ਜਿਹੇ ਟੈਲੈਂਟਸ ਦੇ ਲਈ ਵੀ ਟਾਈਮ ਜਿਹੜਾ ਆ ਉਹ ਕੱਢ ਸਕੀਏ, ਪਰ ਫੇਰ ਵੀ ਅਸੀਂ ਇਹਨਾਂ ਕੋਸ਼ਿਸ਼ਾਂ ਦੇ ਨਾਲ ਅੱਗੇ ਵੱਧਦੇ ਹਾਂ ਹਨਾ। ਸੋ ਇਸ ਲਈ ਇਹਨਾਂ ਕੋਸ਼ਿਸ਼ਾਂ ਨੂੰ ਕਰਨ ਵਾਲਿਆਂ ਨੂੰ ਉਹਨਾਂ ਦਾ ਹਰ ਕਦਮ ਜਿਹੜਾ ਉਹ ਮੁਬਾਰਕ ਆ। ਪਰ ਅਸੀਂ ਗੱਲਬਾਤ ਪਿਛਲੇ ਦਿਨਾਂ ਦੇ ਵਿੱਚ ਕੀਤੀ ਸੀ ਤੇਜਵੰਤ ਕਿੱਟੂ ਹੋਰਾਂ ਦੇ ਨਾਲ ਵੀ, ਔਰ ਸਚਿਨ ਆਹੂਜਾ ਹੋਰਾਂ ਦੇ ਨਾਲ ਵੀ। ਸੋ ਉਹਨਾਂ ਦਾ ਵੀ ਕਹਿਣਾ ਇਹੀ ਸੀਗਾ ਕਿ ਉਹ ਮੰਚ ਜਿਹੜਾ ਉਹ ਜ਼ਰੂਰ ਪ੍ਰਦਾਨ ਕਰਦੇ ਆ, ਔਰ ਬਹੁਤ ਸਾਰੇ ਇਹੋ ਜਿਹੇ ਲੋਕ ਹਨਾ ਜਿਹੜੇ ਅਸਲ ਦੇ ਵਿੱਚ ਬਹੁਤ ਵਧੀਆ ਪ੍ਰਤਿਭਾ ਦੇ ਮਾਲਕ ਹੁੰਦੇ ਆ, ਪਰ ਉਹਨਾਂ ਨੂੰ ਕੋਈ ਮੰਚ ਨਹੀਂ ਮਿਲਦਾ। ਸੋ ਇਸ ਕਰਕੇ ਉਹਨਾਂ ਦੀ ਉਹ ਪ੍ਰਤਿਭਾ ਜਿਹੜੀ ਆ ਉਹ ਲੁਕੀ ਰਹਿ ਜਾਂਦੀ ਆ, ਔਰ ਉਹਨਾਂ ਨੂੰ ਜਦੋਂ ਉਹ ਮੰਚ ਮਿਲ ਜਾਂਦਾ ਆ ਉੱਥੇ ਉਹ ਪਰਫਾਰਮ ਕਰਦੇ ਆ, ਉਹਨਾਂ ਦੀ ਜਿਹੜੀ ਉਹ ਕਲਾ ਦੀ ਪਛਾਣ ਹੁੰਦੀ ਆ। ਸੋ ਜਦੋਂ ਉਹਨਾਂ ਦੀ ਇੱਕ ਕਲਾ ਦੀ ਪਛਾਣ ਹੋਣ ਤੋਂ ਬਾਅਦ ਉਹ ਜਿਹੜਾ ਇੱਕ ਰੁਤਬਾ ਆ ਉਹਨਾਂ ਨੂੰ ਮਿਲ ਜਾਂਦਾ ਆ ਹਨਾ, ਇੱਕ ਟਾਈਟਲ ਮਿਲ ਜਾਂਦਾ, ਉਸ ਤੋਂ ਬਾਅਦ ਕਾਫੀ ਹੱਦ ਤੱਕ ਜੀ ਜੀ ਬਿਲਕੁਲ ਕਾਫੀ ਹੱਦ ਤੱਕ ਮੈਨੂੰ ਲੱਗਦਾ ਕਿ ਫੇਰ ਉਹਨਾਂ ਦੀ ਆਪਣੀ ਵੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਹੁਣ ਇੱਕ ਪਛਾਣ ਮਿਲਣ ਤੋਂ ਬਾਅਦ ਉਹ ਖੁਦ ਆਪਣੇ ਆਪ ਨੂੰ ਉਸ ਫੀਲਡ ਦੇ ਵਿੱਚ ਕਿੱਥੇ ਕ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋਇਆ। ਸੋ ਸਚਿਨ ਆਹੂਜਾ ਹੋਰਾਂ ਨੇ ਵੀ ਸਾਡੇ ਨਾਲ ਇਹੀ ਗੱਲ ਕੀਤੀ ਸੀ ਕਿ ਅਸੀਂ ਇੱਕ ਵਾਰ ਮੰਚ ਤਾਂ ਪ੍ਰਦਾਨ ਕਰਦੇ ਹਾਂ, ਅਸੀਂ ਕੋਸ਼ਿਸ਼ ਆਪਣੀ ਪੂਰੀ ਰੱਖਦੇ ਹਾਂ ਕਿ ਉਹਨਾਂ ਦਾ ਜਿਹੜਾ ਟੈਲੈਂਟ ਆ ਉਹ ਲੋਕਾਂ ਦੇ ਸਾਹਮਣੇ ਆਵੇ, ਪਰ ਲੋਕਾਂ ਦੇ ਸਾਹਮਣੇ ਲਿਆਉਣ ਤੋਂ ਬਾਅਦ ਉਹ ਖੁਦ ਦੇ ਕਿੰਨੇ ਐਫਰਟਸ ਜਿਹੜੇ ਆ ਉਹ ਕਰਦੇ ਆ, ਇਹ ਵੀ ਕਿਤੇ ਨਾ ਕਿਤੇ ਜਿਹੜੀ ਗੱਲ ਆ ਉਹ ਮੈਟਰ ਜ਼ਰੂਰ ਕਰਦੀ ਆ। ਸੋ ਮਨਪ੍ਰੀਤ, ਪਨੈਸ਼ ਦੇ ਬਾਰੇ ਕੋਈ ਹੋਰ ਚੀਜ਼ ਜਿਹੜੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੋ?
ਬਿਲਕੁਲ ਜੀ, ਇੱਕ ਵਾਰੀ ਫਿਰ ਤੋਂ ਦੁਹਰਾਉਣਾ ਚਾਹੁੰਦੀ ਹਾਂ ਕਿ ਪਨੈਸ਼ 2017 ਜਿਹੜਾ ਆਸਟ੍ਰੇਲੀਆ ਵਾਈਡ ਕੰਪੀਟੀਸ਼ਨ ਹੈ, ਇਸਦੇ ਜਿਹੜੇ ਸਟੈਪਸ ਨੇ, ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਹੈ ਜੀ, ਵੀਡੀਓਜ਼ ਤੁਸੀਂ ਆਪਣੀਆਂ ਭੇਜਦੀਆਂ ਸਾਨੂੰ ਡਾਂਸਿੰਗ, ਐਕਟਿੰਗ, ਸਿੰਗਿੰਗ ਔਰ ਮਿਊਜ਼ਿਕ ਦੇ ਖੇਤਰ ਵਿੱਚ, ਉਹ ਸਾਡੇ ਮਿਸਟਰ ਜੱਜਿਸ ਜਿਹੜੇ ਨੇ, ਪੈਨਲ ਆਫ ਜੱਜਿਸ, ਉਹ ਉਹਨਾਂ ਨੂੰ ਸਕਰੂਟਨਾਈਜ਼ ਕਰਦੇ ਨੇ, ਔਰ ਜਿਹੜੇ ਬੱਚੇ ਸਿਲੈਕਟ ਹੁੰਦੇ ਨੇ, ਜਿਹੜੇ ਪਾਰਟੀਸਪੇਂਟ ਸਿਲੈਕਟ ਹੁੰਦੇ ਨੇ ਸੈਮੀ ਫਾਈਨਲ ਵਾਸਤੇ, ਉਹ ਸਾਨੂੰ ਵਨ ਟਾਈਮ ਫੀ ਪੇ ਕਰਦੇ ਨੇ ਜੀ, $50 ਸੀ। ਉਸ ਤੋਂ ਬਾਅਦ ਜਿਹੜੇ ਗ੍ਰੈਂਡ ਫਿਨਾਲੇ ਵਿੱਚ ਬੱਚੇ ਜਾਣਗੇ ਜਾਂ ਪਾਰਟੀਸਪੇਟ ਜਾਣਗੇ, ਉਹਨਾਂ ਵਾਸਤੇ ਫਿਰ ਕੋਈ ਫੀਸ ਨਹੀਂ ਹੈ ਅੱਗੇ ਜਾਣ ਦੀ। ਤਾਂ ਪੂਰੇ ਕੰਟੈਸਟ ਵਿੱਚ ਪਾਰਟੀਸਪੇਟ ਕਰਨ ਲਈ ਅਗਰ ਤੁਹਾਡੀ ਕੋਈ ਫੀਸ ਹੈਗੀ ਹੈ ਤਾਂ ਉਹ $50 ਦੀ ਇੱਕ ਵਨ ਟਾਈਮ ਫੀਸ ਹੈ। ਉਸ ਤੋਂ ਇਲਾਵਾ ਉਹ ਸਿਰਫ ਫੀਸ ਜਿਹੜੀ ਰੱਖੀ ਗਈ ਸੀ, ਸਿਰਫ ਇੱਕ ਕਮਿਟਮੈਂਟ ਲੈਣ ਲਈ ਰੱਖੀ ਗਈ ਸੀ, ਬਿਕੋਜ਼ ਬੜੀ ਵਾਰੀ ਹੁੰਦਾ ਜੀ ਆਪਾਂ ਫ੍ਰੀ ਐਂਟਰੀ ਰੱਖਦੇ ਹਾਂ, ਲੋਕੀ ਕਮਿਟ ਕਰਦੇ ਨੇ ਬਟ ਪਹੁੰਚਦੇ ਨਹੀਂ ਹੈ ਬਾਅਦ ਚੋਂ। ਤਾਂ ਐਜ਼ ਐਨ ਆਰਗਨਾਈਜ਼ਰ ਸਾਡੀ, ਸਾਨੂੰ ਇੱਕ ਕਮਿਟਮੈਂਟ ਚਾਹੀਦੀ ਹੁੰਦੀ ਹੈ ਪਾਰਟੀਸਪੈਂਟਸ ਤੋਂ, ਤਾਂ ਕਿ ਜੇ ਅਸੀਂ ਕੁਝ ਆਰਗਨਾਈਜ਼ ਕਰ ਰਹੇ ਹਾਂ ਤਾਂ ਉਹਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਜ਼ਰੂਰ ਰਹੇ।
ਜੀ, ਸਾਡੇ ਕੁਝ ਸਰੋਤਿਆਂ ਦੇ ਵੀ ਸਵਾਲ ਜਿਹੜੇ ਸੀ ਉਹ ਐਂਟਰੀ ਫੀਸ ਨੂੰ ਲੈ ਕੇ ਆਏ ਸੀਗੇ, ਸੋ ਤਨੀ ਹੋਰਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਵੀ ਐਂਟਰੀ ਜਿਹੜੀ ਉਹ ਫ੍ਰੀ ਆ ਜਾਂ ਫਿਰ ਤੁਹਾਨੂੰ ਫੀਸ ਦੇਣੀ ਪੈਣੀ ਆ। ਸੋ ਮੈਨੂੰ ਲੱਗਦਾ ਤਨੀ ਤੁਹਾਨੂੰ ਜਵਾਬ ਜਿਹੜਾ ਉਹ ਜ਼ਰੂਰ ਮਿਲ ਗਿਆ ਹੋਣਾ। ਸਾਡੇ ਨਾਲ ਅੱਗੇ ਪ੍ਰੀਤ ਸਿੱਧੂ ਹੋਰੀ ਵੀ ਜੁੜੇ ਆ ਜੀ, ਤੇ ਉਹਨਾਂ ਨੇ ਸਾਡਾ ਜਿਹੜਾ ਧਿਆਨ ਆ ਉਹ ਕਿਸੇ ਹੋਰ ਮੁੱਦੇ ਵੱਲ ਦਵਾਇਆ। ਸੋ ਅਸੀਂ ਜ਼ਰੂਰ ਤੁਹਾਡਾ ਜਿਹੜਾ ਮੈਸੇਜ ਹੈ ਲੈਂਦੇ ਹਾਂ ਜੀ, ਸ਼ਾਮਲ ਕਰਦੇ ਹਾਂ। ਮਨੀ ਸਿੰਘ ਸਾਡੇ ਨਾਲ ਜੁੜੇ ਹੋਏ, ਤੁਹਾਡਾ ਵੀ ਮੈਸੇਜ ਜਿਹੜਾ ਜ਼ਰੂਰ ਸ਼ਾਮਲ ਕਰਦੇ ਹਾਂ। ਸੋ ਸਰੋਤਿਓ, ਅਸੀਂ ਚਾਹਾਂਗੇ ਕਿ ਤੁਸੀਂ ਵੀ ਜੇ ਕਿਸੇ ਤਰ੍ਹਾਂ ਦਾ ਸਵਾਲ ਜਿਹੜਾ ਪਨੈਸ਼ ਦੇ ਬਾਰੇ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜਿਹੜੇ ਆਰਗੇਨਾਈਜ਼ਰ ਇਸ ਵੇਲੇ ਮਨਿੰਦਰ ਰੋਸ਼ਾ ਤੇ ਮਨਪ੍ਰੀਤ ਵਾਲੀ ਆ ਸਾਡੇ ਨਾਲ ਇਸ ਵੇਲੇ ਗੱਲਬਾਤ ਚ ਸ਼ਾਮਲ ਨੇ, ਤੁਸੀਂ ਉਹਨਾਂ ਨੂੰ ਜਿਹੜਾ ਸਵਾਲ ਹੈ ਲਾਈਵ ਕਰ ਸਕਦੇ ਹੋ। ਸੋ ਐਂਟਰੀ ਫੀਸ ਵਾਲਾ ਜਿਹੜਾ ਜਵਾਬ ਹੈ ਉਹ ਤਾਂ ਸਾਡੇ ਸਰੋਤਿਆਂ ਨੂੰ ਮਿਲ ਗਿਆ, ਤੇ ਇਸ ਤੋਂ ਇਲਾਵਾ ਇਸ ਪਨੈਸ਼ ਦੇ ਰਾਹੀਂ ਤੁਸੀਂ ਜਿਵੇਂ ਇੱਕ ਟੈਲੈਂਟ ਜਿਹੜਾ ਜੀ ਉਹਨੂੰ ਤਾਂ ਸਾਹਮਣੇ ਲਿਆਵੋਂਗੇ ਹੀ ਲਿਆਵੋਂਗੇ, ਪਰ ਜੇ ਅਸੀਂ ਭਾਈਚਾਰੇ ਦੇ ਵਿੱਚ ਦੇਖੀਏ ਤਾਂ ਭਾਈਚਾਰੇ ਦੇ ਵਿੱਚ ਹੋਰ ਕਿਸ ਤਰ੍ਹਾਂ ਦੀ ਜਿਹੜੀ ਉਮੀਦ ਆ ਉਹ ਰੱਖਦੇ ਹੋ ਕਮਿਊਨਿਟੀ ਤੋਂ ਵੀ, ਤਾਂ ਜਾਂ ਫਿਰ ਜਿਹੜੇ ਭਾਈਚਾਰਕ ਕੁਛ ਇਹੋ ਜਿਹੇ ਕਰਿੰਦੇ ਜਿਹੜੇ ਕਿ ਅੱਗੇ ਹੋ ਕੇ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੜੀਆਂ ਇਵੈਂਟਸ ਆ ਉਹ ਕਰਵਾਉਂਦੇ ਆ, ਸੋ ਕਿਸ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਤੁਸੀਂ ਇਸ ਤਰ੍ਹਾਂ ਹੀ ਰੱਖ ਰਹੇ ਹੋ?
ਬਿਲਕੁਲ ਅਮਰਦੀਪ ਜੀ, ਜਦੋਂ ਅਸੀਂ ਪਨੈਸ਼ ਸ਼ੁਰੂ ਕੀਤਾ ਸੀਗਾ ਤਾਂ ਅਸੀਂ ਬਿਲਕੁਲ ਪਹਿਲੇ ਦਿਨ ਤੋਂ ਹੀ ਸੋਚਿਆ ਸੀਗਾ ਕਿ ਅਸੀਂ ਚੱਲਾਂਗੇ। ਉਸਦਾ ਇੱਕ ਰੀਜ਼ਨ ਸੀਗਾ ਕਿ ਹਰ ਸਮੇਂ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਹਾਂ, ਬਟ ਜੇ ਪੰਜਾਬੀਆਂ ਤੋਂ ਇਲਾਵਾ ਅਸੀਂ ਅਗਰ ਪੂਰੇ ਇੰਡੀਅਨ ਕਮਿਊਨਿਟੀ ਦੀ ਗੱਲ ਕਰੀਏ, ਇੰਡੀਅਨ ਕਮਿਊਨਿਟੀ ਤੋਂ ਇਲਾਵਾ ਪੂਰੇ ਮਲਟੀਕਲਚਰਲ ਕਮਿਊਨਿਟੀ ਦੀ ਗੱਲ ਕਰੀਏ, ਜਿੱਥੇ ਆਪਾਂ ਵਿਚਰਦੇ ਉਸ ਕੰਟਰੀ ਵਿੱਚ ਪਏ ਹਾਂ ਜਿੱਥੇ ਕਿ ਮਲਟੀਕਲਚਰਲ ਇਜ਼ ਵੈਰੀ ਇੰਪੋਰਟੈਂਟ, ਉਸ ਵਿੱਚ ਅਸੀਂ ਜਦੋਂ ਹਰ ਕਿਸੇ ਨੂੰ ਇਨਵਾਈਟ ਕਰਦੇ ਹਾਂ, ਅੱਜ ਦੀ ਡੇਟ ਵਿੱਚ ਸਾਡੇ ਕੋਲ ਜਿੰਨੀਆਂ ਐਂਟਰੀਜ਼ ਆਈਆਂ ਹੋਈਆਂ ਨੇ ਉਹਨਾਂ ਸਾਰੀਆਂ ਐਂਟਰੀ ਦੇ ਵਿੱਚ ਪੰਜਾਬੀ ਤੋਂ ਇਲਾਵਾ ਇੰਗਲਿਸ਼ ਵਿੱਚ ਬੱਚੇ ਗਾਣੇ ਗਾ ਰਹੇ ਨੇ, ਉਸਦੇ ਵਿੱਚ ਇੰਗਲਿਸ਼ ਵਿੱਚ ਡਾਂਸ ਹੋ ਰਿਹਾ ਹੈ, ਕਥਕ, ਭਰਤ ਨਾਟਿਅਮ, ਪੰਜਾਬੀ ਗਾਣੇ, ਪੰਜਾਬੀ ਡਾਂਸ, ਐਕਟਿੰਗ ਜਿਹੜੀ ਹੈ ਡਿਫਰੈਂਟ ਡਿਫਰੈਂਟ ਲੈਂਗੁਏਜ ਵਿੱਚ ਆਈ ਹੈ ਸਾਡੇ ਕੋਲੇ, ਸਰ ਇੰਨਾ ਸਪੋਰਟ ਕਹਿ ਸਕਦੇ ਹਾਂ ਕਿ ਜੀ ਲੋਕਾਂ ਨੂੰ ਇਹੋ ਜਿਹਾ ਇੱਕ ਪਲੇਟਫਾਰਮ ਚਾਹੀਦਾ ਸੀਗਾ। ਬਹੁਤ ਸਾਰੇ ਮੈਸੇਜਿਸ ਆਏ ਨੇ ਕਿ ਸਾਨੂੰ ਇਹੋ ਜਿਹਾ ਪਲੇਟਫਾਰਮ ਅੱਜ ਤੱਕ ਆਸਟ੍ਰੇਲ੿ਆ ਵਿੱਚ ਨਹੀਂ ਮਿਲਿਆ, ਤੇ ਦੇ ਆਰ ਲੁਕਿੰਗ ਫਾਰਵਰਡ ਟੂ ਇਟ। ਸਾਡੇ ਕੋਲ ਪਰਥ ਤੋਂ ਵੀ ਸੈਮੀ ਫਾਈਨਲਿਸਟ ਜਿਹੜੇ ਨੇ ਸਿਲੈਕਟ ਹੋਏ ਨੇ, ਔਰ ਉਹ ਸੈਮੀ ਫਾਈਨਲਿਸਟ ਖੁਸ਼ ਹੈਗੇ, ਉਹ ਪਰਥ ਤੋਂ ਵੀ ਇੱਥੇ ਬ੍ਰਿਸਬੇਨ ਵਿੱਚ ਜਾਂ ਐਡਿਡ ਵਿੱਚ ਆ ਕੇ, ਸਿਡਨੀ ਵਿੱਚ ਆ ਕੇ ਆਪਣੇ ਆਡੀਸ਼ਨ।
ਕੀ ਬਾਤ ਹੈ ਜੀ। ਸੋ ਸਰੋਤਿਓ, ਮੈਨੂੰ ਲੱਗਦਾ ਕਿ ਪਹਿਲੀ ਵਾਰ ਇਹ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਟੈਲੈਂਟ ਹੰਟ ਆ ਉਹ ਹੋਣ ਜਾ ਰਿਹਾ ਪਨੈਸ਼ ਦੇ ਰੂਪ ਦੇ ਵਿੱਚ, ਤੇ ਤੁਹਾਡੇ ਚੋਂ ਵੀ ਅਜੇ ਜੇ ਕੋਈ ਜੀ ਐਂਟਰੀ ਨਹੀਂ ਭੇਜੀ ਹਲੇ ਤੇ ਤੁਸੀਂ ਭੇਜਣ ਦੇ ਚਾਹਵਾਨ ਆ ਤਾਂ ਜ਼ਰੂਰ ਤੁਸੀਂ ਜਿਹੜੀ ਆਪਣੀ ਐਂਟਰੀ ਆ ਉਹ ਭੇਜ ਸਕਦੇ ਹੋ ਪਨੈਸ਼ ਦੀ ਵੈਬਸਾਈਟ ਤੇ ਜਾ ਕੇ, ਜਾਂ ਫਿਰ ਜਿਹੜਾ ਫੇਸਬੁੱਕ ਦੇ ਉੱਤੇ ਵੀ ਇਹਨਾਂ ਦਾ ਇੱਕ ਪੇਜ ਜਿਹੜਾ ਪਨੈਸ਼ ਦਾ ਬਣਿਆ ਹੋਇਆ, ਸੋ ਤੁਸੀਂ ਉਹਨੂੰ ਵੀ ਫਾਲੋ ਕਰ ਸਕਦੇ ਹੋ ਹੋਰ ਜਾਣਕਾਰੀ ਦੇ ਲਈ। ਤੇ ਮਨਿੰਦਰ, ਤੁਸੀਂ ਜਾਣ ਤੋਂ ਪਹਿਲਾਂ ਸਰੋਤਿਆਂ ਦੇ ਲਈ ਹੋਰ ਕੀ ਮੈਸੇਜ ਛੱਡ ਕੇ ਜਾਣਾ ਚਾਹੁੰਦੇ ਹੋ?
ਹਾਂਜੀ, ਇਹੀ ਕਹਾਂਗੇ ਜੀ ਕਿ ਸਾਡੀ ਵੈਬਸਾਈਟ ਹੈਗੀ ਜੀ ਪਨੈਸ਼.com, ਬਹੁਤ ਈਜ਼ੀ ਪ੍ਰੋਸੈਸ ਹੈ ਆਪਣੇ ਆਪ ਨੂੰ ਰਜਿਸਟਰ ਕਰਨ ਦਾ। ਜਿੱਦਾਂ ਮਨਪ੍ਰੀਤ ਨੇ ਵੀ ਦੱਸਿਆ ਕਿ ਫ੍ਰੀ ਹੈ ਜੀ ਫਸਟ ਸਟੈਪ, ਉਸ ਤੋਂ ਬਾਅਦ ਅਸੀਂ ਸੈਮੀਫਾਈਨਲ ਫਾਈਨਲ ਤੋਂ ਆਉਣ ਦਾ ਬਹੁਤ ਵਧੀਆ ਮੌਕਾ ਹੈ ਜੀ। ਹੋਰ ਵੀ ਚੀਜ਼ ਤੁਹਾਨੂੰ ਕਿਸੇ ਨੂੰ ਜਾਣਦੇ ਹੋ ਜਿਹੜਾ ਬੰਦਾ ਟੈਲੈਂਟ ਰੱਖਦਾ, ਪਲੀਜ਼ ਉਹਨੂੰ ਇਸ ਚੀਜ਼ ਬਾਰੇ ਦੱਸੋ ਤਾਂ ਕਿ ਆਪਾਂ ਇੱਕ ਵਧੀਆ ਐਕਸਟਰਾਆਰਡੀਨਰੀ ਟੈਲੈਂਟ ਨੂੰ ਬਾਹਰ ਲੈ ਕੇ ਆ ਸਕੀਏ।
ਜੀ ਜੀ, ਸੋ ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਮਨਿੰਦਰ ਤੇ ਮਨਪ੍ਰੀਤ ਤੁਹਾਨੂੰ ਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਪਨੈਸ਼ ਜਿਹੜਾ ਆ ਉਹਨੂੰ ਲੋਕਾਂ ਦਾ ਇੰਤਹਾ ਪਿਆਰ ਮਿਲੇ ਤੇ ਇਸ ਇੰਤਹਾ ਪਿਆਰ ਦੇ ਬਦਲੇ ਜਿਹੜਾ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਇਹ ਇਵੈਂਟ ਆ ਉਹ ਇੱਕ ਕਾਮਯਾਬ ਇਵੈਂਟ ਹੋ ਨਿਬੜੇ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ ਇਹ ਸਨ ਮਨਪ੍ਰੀਤ ਵਾਲੀਆ ਤੇ ਮਨਿੰਦਰ ਰੋਸ਼ਾ ਜਿਹੜੇ ਕਿ ਆਰਗੇਨਾਈਜ਼ ਕਰਨ ਜਾ ਰਹੇ ਮੈਲਬਰਨ ਦੇ ਵਿਚ ਇੱਕ ਬਹੁਤ ਵੱਡਾ ਪ੍ਰਤਿਭਾ ਖੋਜ ਮੁਕਾਬਲਾ ਜਿਹਦੇ ਵਿਚ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਕੈਟਾਗਰੀਜ਼ ਮਿਊਜ਼ਿਕ ਡਾਂਸਿੰਗ ਐਕਟਿੰਗ ਲੈ ਕੇ ਉਹਨਾਂ ਨੇ ਸਿੰਗਿੰਗ ਹਨਾ ਸੋ ਇਹ ਸਾਰੀਆਂ ਕੈਟਾਗਰੀਜ਼ ਨੂੰ ਸ਼ਾਮਲ ਕਰਕੇ ਇੱਕ ਬਹੁਤ ਵੱਡੇ ਲੈਵਲ ਦਾ ਜਿਹੜਾ ਟੈਲੈਂਟ ਹੰਟ ਰੱਖਿਆ ਪੈਨੈਸ਼ ਦੇ ਰੂਪ ਦੇ ਵਿਚ ਤੇ ਤੁਹਾਡੇ ਲਈ ਅਜੇ ਵੀ ਐਂਟਰੀਜ਼ ਜਿਹੜੀਆਂ ਖੁੱਲੀਆਂ ਕਿਉਂਕਿ ਮਾਰਚ ਮਹੀਨੇ ਦੇ ਵਿਚ ਇਹਨਾਂ ਦਾ ਜਿਹੜਾ ਫਾਈਨਲ ਆ ਉਹ ਹੋਣਾ ਤੇ ਹੁਣ ਵੀ ਤੁਸੀਂ ਫਾਲੋ ਕਰ ਸਕਦੇ ਹੋ ਪੈਨੈਸ਼ ਦੀ ਵੈਬਸਾਈਟ ਨੂੰ ਜਾਂ ਫਿਰ ਤੁਸੀਂ ਪੈਨੈਸ਼ ਦਾ ਜਿਹੜਾ ਫੇਸਬੁੱਕ ਪੇਜ ਆ ਉਹਨਾਂ ਨੂੰ ਫਾਲੋ ਕਰਕੇ ਜਿਹੜੀ ਹੋਰ ਜਾਣਕਾਰੀ ਉਹ ਲੈ ਸਕਦੇ ਹੋ। ਪ੍ਰੋਗਰਾਮ ਦੇ ਵਿਚ ਸਮਾਂ ਹੁਣ ਬਹੁਤਾ ਬਚਿਆ ਨਹੀਂ ਹੈ ਸਾਡੇ ਕੁਝ ਦੋਸਤਾਂ ਦੇ ਜਿਹੜੇ ਮੈਸੇਜਸ ਆ ਉਹ ਜ਼ਰੂਰ ਸਾਡੇ ਤੱਕ ਪਹੁੰਚੇ ਹੋਏ ਅਸੀਂ ਉਹਨਾਂ ਨੂੰ ਸ਼ਾਮਲ ਕਰਾਂਗੇ। ਗੁਰਿੰਦਰ ਸਿੰਘ ਬੈਂਸ ਮੈਲਬਰਨ ਵਾਲੇ ਸਾਡੇ ਨਾਲ ਸ਼ਾਮਲ ਹੋਏ ਬਹੁਤ ਦੇਰ ਤੋਂ ਪ੍ਰੋਗਰਾਮ ਦੇ ਵਿਚ ਤੇ ਗੁਰਿੰਦਰ ਸਿੰਘ ਹੋਰਾਂ ਨੇ ਪਹਿਲਾਂ ਤਾਂ ਜੀ ਫਤਿਹ ਬੁਲਾਈ ਹੈ ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਤੇ ਲਿਸਨਰਸ ਨੂੰ ਵੀ ਫਤਿਹ ਭੇਜ ਰਹੇ ਆ ਲਿਸਨਰਸ ਤੱਕ ਤੁਹਾਡੀ ਫਤਿਹ ਪਹੁੰਚ ਗਈ ਆ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਜੀ ਤੇ ਕਿਉਂਕਿ ਗੁਰਿੰਦਰ ਸਿੰਘ ਹੋਰੀ ਪਹਿਲਾਂ ਵੀ ਪ੍ਰੋਗਰਾਮ ਦਾ ਜਿਹੜਾ ਇੱਕ ਅਹਿਮ ਹਿੱਸਾ ਬਣਦੇ ਰਹੇ ਸਰੋਤੇ ਦੇ ਰੂਪ ਦੇ ਵਿਚ ਤੇ ਇਹਨਾਂ ਦੀ ਸ਼ਖਸੀਅਤ ਦਾ ਇੱਕ ਹੋਰ ਪੱਖ ਇਹ ਹੈ ਕਿ ਸੇਵਾ ਤੇ ਪਰਉਪਕਾਰ ਦੇ ਕੰਮਾਂ ਦੇ ਨਾਲ ਜੁੜੇ ਹੋਏ ਆ। ਸੋ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਨਾਲ ਜੁੜੇ ਹੋਏ ਆ ਜਿਹੜਾ ਕਿ ਇੱਕ ਸੁਸਾਇਟੀ ਦੇ ਰੂਪ ਦੇ ਵਿਚ ਸ਼ੁਰੂ ਹੋਇਆ ਸੀ ਤੇ ਅੱਜ ਇਹ ਜਿਹੜਾ ਸੇਵਾ ਦਲ ਹੈ ਜੀ ਇੱਕ ਆਸਰੇ ਦੇ ਰੂਪ ਦੇ ਵਿਚ ਇੱਕ ਅਨਾਥ ਆਸ਼ਰਮ ਜਿਹੜਾ ਆ ਬਣਾ ਕੇ ਦੇ ਰਿਹਾ। ਸੋ ਉਹ ਲੋਕ ਜਿਹੜੇ ਬੇਸਹਾਰਾ ਸੜਕਾਂ ਦੇ ਉੱਤੇ ਰੁੜਦੇ ਆ ਜਾਂ ਫਿਰ ਜਿਨ੍ਹਾਂ ਨੂੰ ਜਿਹੜੇ ਸਾਧਨ ਆ ਉਹ ਕਿਸੇ ਪਾਸਿਓਂ ਵੀ ਪ੍ਰਾਪਤ ਨਹੀਂ ਆ ਜਿਉਣ ਦੇ ਲਈ ਜਾਂ ਫਿਰ ਜਿਹੜੇ ਮੰਦ ਬੁੱਧੀ ਲੋਕ ਆ ਉਹਨਾਂ ਨੂੰ ਆਸਰਾ ਦੇਣ ਦੇ ਲਈ ਜਿਹੜਾ ਇਹ ਬਾਬਾ ਦੀਪ ਸਿੰਘ ਸੇਵਾ ਦਲ ਜਿਹੜਾ ਜੀ ਉਹ ਖਾਸ ਰੋਲ ਅਦਾ ਕਰ ਰਿਹਾ ਤੇ ਗੁਰਿੰਦਰ ਸਿੰਘ ਬੈਂਸੂਰੀ ਉਹਨਾਂ ਦੇ ਇੱਕ ਖਾਸ ਮੈਂਬਰ ਨੇ। ਸੋ ਇਹਨਾਂ ਨੇ ਇੱਕ ਅਟੈਚਮੈਂਟ ਵੀ ਭੇਜੀ ਆ ਜਿਹਦੇ ਵਿਚ ਇੱਕ ਮੰਦ ਬੁੱਧੀ ਵਿਅਕਤੀ ਜਿਹੜਾ ਉਹਨੂੰ ਰੋਡ ਦੇ ਉੱਤੇ ਘੁੰਮਦਾ ਵੇਖਿਆ ਗਿਆ ਤੇ ਉਸਨੂੰ ਦੁਬਾਰਾ ਜਿਹੜਾ ਉਹਦੇ ਮੂਲ ਰੂਪ ਦੇ ਵਿਚ ਲਿਆਉਣ ਦੇ ਲਈ ਇਸ ਸੇਵਾ ਦਲ ਵੱਲੋਂ ਉਸ ਆਸ਼ਰਮ ਜਿਹੜਾ ਕਿ ਉਹਨਾਂ ਵੱਲੋਂ ਨਵਾਂ ਬਣਾਇਆ ਗਿਆ ਉੱਥੇ ਸ਼ਰਨ ਜਿਹੜੀ ਆ ਉਹ ਦਿੱਤੀ ਗਈ ਆ। ਸੋ ਇਹੋ ਜਿਹੇ ਬਹੁਤ ਸਾਰੇ ਪਰਉਪਕਾਰ ਦੇ ਸੇਵਾ ਦੇ ਕਾਰਜਾਂ ਦੇ ਨਾਲ ਗੁਰਿੰਦਰ ਸਿੰਘ ਜੁੜੇ ਹੋਏ ਆ ਤੇ ਗੁਰਿੰਦਰ ਸਿੰਘ ਇਸ ਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਸੋ ਆਸ਼ਰਮ ਜਿਹੜਾ ਅਨਾਥ ਆਸ਼ਰਮ ਜਿਹੜਾ ਤੁਸੀਂ ਤਿਆਰ ਕੀਤਾ ਇਹਦੇ ਲਈ ਜ਼ਰੂਰਤਮੰਦਾਂ ਨੂੰ ਉੱਥੇ ਰਹਿਣ ਦੇ ਲਈ ਵੀ ਸ਼ੈਲਟਰ ਮਿਲੇਗਾ ਤੇ ਉਹਨਾਂ ਦੀਆਂ ਜਿਹੜੀਆਂ ਹਰ ਰੋਜ਼ ਦੀਆਂ ਜਿਹੜੀਆਂ ਘੱਟੋ ਘੱਟ ਜ਼ਿੰਦਗੀ ਜਿਉਣ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਜ਼ਰੂਰ ਪੂਰਾ ਕਰੇਗਾ ਇਸ ਗੱਲ ਦੀ ਅਸੀਂ ਆਸ ਕਰਦੇ ਹਾਂ। ਸੋ ਤੁਹਾਡੇ ਲਈ ਵੀ ਬਹੁਤ ਬਹੁਤ ਵਧਾਈ ਕਿ ਤੁਸੀਂ ਇਸ ਪਰਉਪਕਾਰ ਦੇ ਕੰਮ ਦੇ ਵਿਚ ਅੱਗੇ ਵੱਧ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜੁੜੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਕਹਿੰਦੇ ਉਰਦੂ ਲੈਂਗੁਏਜ ਜਿਹੜਾ ਹੈ ਜੀ ਉਹਨੂੰ ਮੇਲ ਸਮਝ ਕੇ ਨਾ ਬੋਲੋ ਉਹ ਫੀਮੇਲ ਦੇ ਤੌਰ ਤੇ ਬੋਲੀ ਜਾਂਦੀ ਆ। ਸੋ ਕਹਿੰਦੇ ਸੇ ਮੈਨੂੰ ਉਰਦੂ ਬੋਲਣੀ ਨਹੀਂ ਆਉਂਦੀ। ਠੀਕ ਹੈ ਜੀ ਕਿਉਂਕਿ ਦਲਜੀਤ ਸਿੰਘ ਜੀ ਕਈ ਵਾਰ ਹੁੰਦਾ ਇੱਦਾਂ ਆ ਕਿ ਔਨ ਏਅਰ ਤੁਸੀਂ ਮੂੰਹ ਚੋਂ ਜੋ ਲਫ਼ਜ਼ ਕੱਢ ਦਿੱਤਾ ਉਹ ਬਾਹਰ ਇੱਕ ਵਾਰ ਆ ਗਿਆ ਤੇ ਆ ਗਿਆ ਹਨਾ। ਸੋ ਕਈ ਵਾਰ ਇਹ ਧਿਆਨ ਦੇ ਵਿਚ ਰੱਖ ਕੇ ਨਹੀਂ ਵੀ ਬੋਲਿਆ ਜਾਂਦਾ ਪਰ ਉਹ ਜਦੋਂ ਮੂੰਹ ਦੇ ਵਿਚੋਂ ਕਹਿੰਦੇ ਹੁੰਦੇ ਨਾ ਵੀ ਲਫ਼ਜ਼ ਜਿਹੜੇ ਬਾਹਰ ਆ ਗਏ ਤਾਂ ਫਿਰ ਇੱਕ ਵਾਰ ਆ ਗਏ। ਕਹਿੰਦੇ ਮਿਆਨ ਚੋਂ ਜਿੱਦਾਂ ਨਿਕਲੀ ਹੋਈ ਤਲਵਾਰ ਮੁੜ ਕੇ ਨੀ ਪੈਂਦੀ ਤੇ ਏਦਾਂ ਹੀ ਮੂੰਹ ਚੋਂ ਨਿਕਲੇ ਹੋਏ ਲਫ਼ਜ਼ ਆ ਉਹ ਮੁੜ ਕੇ ਪੈਂਦੇ ਨਹੀਂ ਆ। ਪਰ ਧਿਆਨ ਦਿਵਾਉਣ ਦੇ ਲਈ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ। ਤੇ ਅੱਗੇ ਮਨੀ ਸਿੰਘ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਅਮਰ ਜੀ। ਕਹਿੰਦੇ ਮੇਰੇ ਨਾਲ ਵੀ ਅਜਿਹਾ ਕੇਸ ਹੋ ਚੁੱਕਿਆ, ਗੱਲ ਕਰ ਰਹੇ ਆ ਜੀ ਜਿਹੜਾ ਗੁਰਸ਼ਰਨ ਸਿੰਘ ਹੋਰਾਂ ਦੇ ਨਾਲ ਜਿਹੜਾ ਫਰੋਡ ਕਰਨ ਦੀ ਕੋਸ਼ਿਸ਼ ਜਿਹੜੀ ਆ ਮੈਸੇਜ ਦੇ ਉੱਤੇ ਵਿਚ ਕੀਤੀ ਗਈ ਆ ਉਹਨਾਂ ਵਰਗਾ ਹੀ ਇੱਕ ਕੇਸ ਜਿਹੜਾ ਮਨੀ ਸਿੰਘ ਹੋਰਾਂ ਨੇ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਇਹ ਗਮ ਟ੍ਰੀ ਉੱਪਰ ਉਹਨਾਂ ਦੇ ਨਾਲ ਹੋਇਆ। ਅਗਰ ਕਹਿੰਦੇ ਤੁਸੀਂ ਕੋਈ ਵੀ ਆਈਟਮ 2000 ਤੋਂ ਉੱਪਰ ਫੋਰ ਸੇਲ ਤੇ ਕਰਦੇ ਹੋ ਤਾਂ ਤੁਹਾਨੂੰ ਇੱਕ ਟੈਕਸਟ ਮੈਸੇਜ ਆਉਂਦਾ ਆ ਅਨਨੋਨ ਨੰਬਰ ਤੋਂ, ਕਹਿੰਦੇ ਬੀ ਅਵੇਅਰ ਫੋਰ ਦੈਟ ਸਕੈਮ ਟੈਕਸਟ ਮੈਸੇਜਿਸ। ਕਿਆ ਇਹ ਵੀ ਚੀਜ਼ ਬੜੀ ਹੈਰਾਨ ਕਰਨ ਵਾਲੀ ਆ। ਸੋ ਮਨੀ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਚੀਜ਼ ਵੱਲ ਵੀ ਧਿਆਨ ਦਵਾਇਆ। ਸੋ ਗਮਟਰੀ ਉੱਪਰ ਕਹਿੰਦੇ 2000 ਤੋਂ ਉੱਪਰ ਵਾਲੀ ਜੇ ਕੋਈ ਆਈਟਮ ਤੁਸੀਂ ਸੇਲ ਕਰਦੇ ਹੋ ਤਾਂ ਇਹਦੇ ਲਈ ਵੀ ਇਹੋ ਜਿਹੇ ਟੈਕਸਟ ਮੈਸੇਜਿਸ ਦੇ ਜ਼ਰੀਏ ਤੁਹਾਨੂੰ ਤੁਹਾਡੇ ਨਾਲ ਜਿਹੜਾ ਫਰੋਡ ਆ ਉਹ ਕੀਤਾ ਜਾ ਸਕਦਾ ਹੈ। ਸੋ ਧਿਆਨ ਦਿਓ ਜੀ ਇਹਨਾਂ ਚੀਜ਼ਾਂ ਦੇ ਵੱਲ। ਤੇ ਇਸ ਦੇ ਨਾਲ ਹੀ ਸਾਡੇ ਨਾਲ ਪੀਤ ਸਿੱਧੂ ਹੋਰੀ ਸ਼ਾਮਲ ਹੋਏ ਆ। ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਸਪੈਮ ਫੋਲਡਰ ਚ ਟ੍ਰਾਂਸਫਰ ਕਰ ਦੇਣਾ ਚਾਹੀਦਾ ਸੋ ਆਲ ਫਿਊਚਰ ਕਮਿਊਨੀਕੇਸ਼ਨ ਬਲੋਕਡ ਫਰੋਮ ਪਰਟੀਕੁਲਰ ਸੈਂਡਰ ਬਾਕੀ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਗੁਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਆ ਠੀਕ ਹੈ ਜੀ ਸੋ ਗੁਰਪ੍ਰੀਤ ਸਿੰਘ ਹੋਰਾਂ ਨੇ ਸਾਨੂੰ ਇਹ ਇਨਫੋਰਮੇਸ਼ਨ ਭੇਜੀ ਆ ਤੁਹਾਨੂੰ ਕਹਿੰਦੇ ਕਿ ਤੁਸੀਂ ਉਸ ਸੈਂਟਰ ਨੂੰ ਜਿਹੜਾ ਆ ਉਹਨੂੰ ਬਲੋਕ ਕਰ ਦਿਓ ਜੀ ਤੇ ਜਿਹੜਾ ਉਸ ਮੇਲ ਨੂੰ ਸਪੈਮ ਫੋਲਡਰ ਦੇ ਵਿੱਚ ਟ੍ਰਾਂਸਫਰ ਕਰ ਦਿਓ ਤੇ ਹੋਰ ਵੀ ਜਿਹੜੀਆਂ ਆਲ ਫਿਊਚਰ ਕਮਿਊਨੀਕੇਸ਼ਨ ਜਿਹੜੀਆਂ ਆ ਉਹ ਬਲੋਕ ਕਰ ਦੇਣੀਆਂ ਚਾਹੀਦੀਆਂ ਉਸ ਸੈਂਟਰ ਵੱਲੋਂ ਜਿੰਨੀਆਂ ਵੀ ਤੁਹਾਨੂੰ ਪਹੁੰਚਦੀਆਂ ਆ ਸੋ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਸਾਂਝ ਪਾਈ ਆ ਤੁਸੀਂ ਤੇ ਅੱਗੇ ਧਨੀ ਸਾਡੇ ਨਾਲ ਜੁੜੇ ਸੀਗੇ ਤੇ ਧਨੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਸਾਂਝ ਪਾਈ ਆ ਤੇ ਦੋਸਤੋ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਉੱਪਰ ਹੋ ਚੁੱਕਿਆ ਤੇ ਮੈਂ ਹੋਰ ਜ਼ਿਆਦਾ ਸਮਾਂ ਜਿਹੜਾ ਉਹ ਲੈ ਨਹੀਂ ਸਕਦੀ ਤੇ ਮੈਨੂੰ ਇਜਾਜ਼ਤ ਲੈਣੀ ਪੈਣੀ ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰ ਮੈਂ ਫੇਰ ਦੱਸ ਦਵਾਂ 25 ਫਰਵਰੀ ਨੂੰ ਜੀ ਇੱਥੇ ਇੰਟਰਨੈਸ਼ਨਲ ਸ਼ਾਰਟ ਸਿੱਖ ਫਿਲਮ ਫੈਸਟੀਵਲ ਜਿਹੜਾ ਜੀ ਉਹ ਵੀ ਹੋਣ ਜਾ ਰਿਹਾ ਤੇ ਉਹਨਾਂ ਦੀਆਂ ਟਿਕਟਸ ਜਿਹੜੀਆਂ ਉਹ ਖੁੱਲੀਆਂ ਹੋਈਆਂ ਤੇ ਤੁਸੀਂ ਜੇਕਰ ਉਸ ਫਿਲਮ ਫੈਸਟੀਵਲ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੇ ਜਿਹੜੇ ਪੇਜ ਬਣੇ ਹੋਏ ਆ ਜੀ ਇੰਟਰਨੈਸ਼ਨਲ ਸ਼ਾਰਟ ਸਿੱਖ ਫਿਲਮ ਫੈਸਟੀਵਲ ਸੋ ਇਸ ਪੇਜ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਜਾਂ ਫਿਰ ਤੁਸੀਂ ਫੋਨ ਕਰ ਸਕਦੇ ਹੋ ਜੀ ਗੁਰਿੰਦਰ ਕੌਰ ਹੋਰਾਂ ਨੂੰ ਉਹਨਾਂ ਦੇ ਨੰਬਰ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਨੀ ਆ ਸੋ ਉਹਨਾਂ ਦਾ ਨੰਬਰ ਹੈਗਾ 0430-582-078 ਸੋ ਇਸ ਨੰਬਰ ਦੇ ਉੱਤੇ ਤੁਸੀਂ ਉਹਨਾਂ ਨੂੰ ਕੋਂਟੈਕਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਕੋਂਟੈਕਟ ਕਰ ਸਕਦੇ ਹੋ ਜੀ ਆਸਟ੍ਰੇਲੀਆ ਚ ਵਸਦੇ ਪੰਜਾਬੀ ਸੋ ਆਸਟ੍ਰੇਲੀਆ ਚ ਵਸਦੇ ਪੰਜਾਬੀ ਪੇਜ ਜਿਹੜਾ ਜੀ ਚਲਾਉਣ ਵਾਲੇ ਵਿਕਰਮਜੀਤ ਸਿੰਘ ਲੇਹਲ 0426-504-801 ਉਹਨਾਂ ਦਾ ਨੰਬਰ ਤੁਸੀਂ ਇਹਨਾਂ ਨੂੰ ਵੀ ਫੋਨ ਕਰਕੇ ਟਿਕਟ ਦਾ ਜਿਹੜਾ ਪਤਾ ਉਹ ਲੈ ਸਕਦੇ ਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੈਨੈਸ਼ ਤੋਂ ਇਲਾਵਾ ਇੱਕ ਹੋਰ ਜਿਹੜਾ ਟੈਲੈਂਟ ਹੰਟ ਹੋਣ ਜਾ ਰਿਹਾ ਇੱਕ ਮਾਡਲਿੰਗ ਕਮ ਐਕਟਿੰਗ ਕੰਪੀਟੀਸ਼ਨ ਜਿਹੜਾ ਉਹ ਹੋਣ ਜਾ ਰਿਹਾ ਤੇ ਉਹ ਵੀ ਇੱਕ ਵੱਖਰੀ ਤਰ੍ਹਾਂ ਦਾ ਹੋਵੇਗਾ ਕਿਉਂਕਿ ਉਹਦੇ ਵਿੱਚ ਸਾਬਤ ਸੂਰਤ ਜਿਹੜੇ ਸਾਡੇ ਮੁੰਡੇ ਕੁੜੀਆਂ ਨੇ ਸਾਬਤ ਸੂਰਤ ਨੌਜਵਾਨ ਨੇ ਉਹਨਾਂ ਨੂੰ ਉਸ ਪ੍ਰੋਗਰਾਮ ਦੇ ਵਿੱਚ ਖਾਸ ਮੌਕਾ ਜਿਹੜਾ ਜੀ ਉਸ ਈਵੈਂਟ ਦੇ ਵਿੱਚ ਖਾਸ ਮੌਕਾ ਦਿੱਤਾ ਜਾਣਾ ਉਹ ਆਪਣੀ ਮਾਡਲਿੰਗ ਤੇ ਐਕਟਿੰਗ ਦੀ ਜਿਹੜੀ ਕਲਾ ਆ ਉਹ ਪ੍ਰਦਰਸ਼ਿਤ ਕਰ ਸਕਦੇ ਆ ਸੋ ਵੱਖਰੀ ਤਰ੍ਹਾਂ ਦਾ ਇਸ ਕਰਕੇ ਆ ਕਿਉਂਕਿ ਬਹੁਤੀ ਵਾਰ ਕੀ ਹੁੰਦਾ ਕਿ ਸਿੱਖੀ ਦਿੱਖ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਆਮ ਤੌਰ ਤੇ ਫੀਲਡ ਦੇ ਵਿੱਚ ਜੇ ਕੋਈ ਐਕਟਿੰਗ ਫੀਲਡ ਆ ਜਾਂ ਫਿਰ ਮਾਡਲਿੰਗ ਫੀਲਡ ਆ ਉਹਦੇ ਤੋਂ ਜ਼ਿਆਦਾ ਦੂਰ ਰੱਖਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਆ ਕਿਉਂਕਿ ਸਾਡਾ ਜਿਹੜਾ ਸਮਾਜ ਦਾ ਜਿਹੜਾ ਕੁਛ ਰੋਖਾ ਹੋਇਆ ਇਹੋ ਜਿਹਾ ਸੋ ਇਹ ਬੈਰੀਅਰ ਜਿਹੜਾ ਉਸ ਕੰਪੀਟੀਸ਼ਨ ਦੇ ਰਾਹੀਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਰਸੇ ਦੇ ਵਾਰਸ ਪੇਜ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਇਹਦੇ ਬਾਬਤ ਹੋਰ ਜਾਣਕਾਰੀ ਲੈਣ ਦੇ ਲਈ ਸੋ ਦੋਸਤੋ ਅੱਜ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ